ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਹੋ ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਮਨ ਬਿਰਤੀਆਂ ਇਕਾਗਰ ਕਰੋ ਜਿੱਥੇ ਲੜੀਵਾਰ ਕਥਾ ਦਾ ਆਨੰਦ ਹਰ ਰੋਜ਼ ਮਾਣਦੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਆਪਾਂ ਸਾਰੇ ਆਪਣੇ ਆਪਣੇ ਸਵਾਸਾਂ ਦੀ ਪੂੰਜੀ ਜਿਹੜੀ ਵਿਅਰਥੀ ਜਾ ਰਹੀ ਹੈ ਉਹਨੂੰ ਕੁਝ ਸਮਾਂ ਕਥਾ ਦੇ ਨਾਲ ਜੋੜ ਕੇ ਸਫਲਾ ਕਰ ਰਹੇ ਹਾਂ। ਜਿੱਥੇ ਲੜੀਵਾਰ ਕਥਾ ਦੀ ਵਿਚਾਰ ਆਰੰਭ ਹੋਣੀ ਹੈ ਉੱਥੇ ਆਪ ਜੀ ਨੇ ਹੁਣੇ ਹੁਣ ਜਥੇਦਾਰ ਸਾਹਿਬ ਜੀ ਦੇ ਕੋਲੋਂ ਉਹ ਪਾਵਨ ਦਿਹਾੜਾ ਜਿਹੜਾ ਇਤਿਹਾਸ ਦਿਲ ਨੂੰ ਹਿਲਾਉਣ ਵਾਲਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਦਿਨ ਤਤੀ ਤਵੀ ਤੇ ਬਿਠਾ ਕੇ ਜਾਲਮਨੇ ਸੀਸ ਵਿੱਚ ਰੇਤ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹ ਸਾਰੀ ਸ਼ਹੀਦੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਜਿਨ੍ਹਾਂ ਨੇ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਣੀ ਸਾਹਿਬ ਜਿਹਦੇ ਵਿੱਚ ਬ੍ਰਹਮ ਗਿਆਨੀਆਂ ਦੀ ਜੀਵਨ ਮੁਕਤਾਂ ਦੀ ਅਵਸਥਾ ਜਿਹੜੀ ਕਥਨ ਕੀਤੀ। ਪੀਰ ਮੀਆਂ ਮੀਰ ਨੇ ਪੁੱਛਿਆ ਸੀ ਮਹਾਰਾਜ ਐਸਾ ਵੀ ਕੋਈ ਹੈ ਵੀ ਜਿਸ ਦੀ ਬਿਰਤੀ ਇੰਨੀ ਸਮਾਨ ਹੋਵੇ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੇ ਬਿਓ ਵੀ ਕੋਈ ਦਿਸਦਾ ਨਹੀਂ ਹੈ ਬ੍ਰਹਮ ਗਿਆਨੀਆਂ ਦੀ। ਔਰ ਇਹ ਜਿਹੜੀਆਂ ਅਸਪਦੀਆਂ ਦੇ ਵਿੱਚ ਉਹਨੇ ਕੁਝ ਵਿਚਾਰ ਜੀ ਮੇਰੇ ਸਮਝ ਨਹੀਂ ਆਈ ਇਹਦੇ ਅਰਥ ਕਰਕੇ ਵਿਖਾਓ ਮੈਨੂੰ ਸਮਝਾਓ ਤਾਂ ਮਹਾਰਾਜ ਸਾਹਿਬ ਜੀ ਨੇ ਜੋ 1663 ਬਿਕਰਮੀ ਸੰਮਤ ਜੇਠ ਸੁਦੀ ਚੌਥ ਅੱਜ ਦਾ ਜਿਹੜਾ ਦਿਨ ਹੈ ਜਦੋਂ ਇਹ ਭਾਣਾ ਵਰਤਿਆ ਕਿਉਂਕਿ ਆਪਾਂ ਲੜੀਵਾਰ ਕਥਾ ਦਾ ਆਨੰਦ ਮਾਣਨਾ ਹੈ। ਸ਼ਹੀਦੀ ਦੇ ਕਈ ਕਾਰਨ ਹੈ ਛੋਟੇ ਛੋਟੇ ਤਿੰਨ ਕਾਰਨ ਤੇ ਵੱਡਾ ਜਿਹੜਾ ਚੌਥਾ ਕਾਰਨ ਹੈ। ਛੋਟਾ ਕਾਰਨ ਹੈ ਪ੍ਰਿਥੀ ਚੰਦ ਨੇ ਨਫ਼ਰਤ ਦਾ ਬੀਜ ਬੀਜਿਆ ਵੱਡੇ ਭਰਾਤਾ ਨੇ ਉਹ ਸਰਕਾਰ ਦੇ ਕੰਨ ਭਰਦਾ ਰਿਹਾ ਤੇ ਉਹਦੇ ਨਾਲ ਹੀ ਦੂਸਰਾ ਕਾਰਨ ਮਿਲ ਗਿਆ ਚੰਦੂ ਦੇ ਹੰਕਾਰ ਦੇ ਕਾਰਨ ਉਹਦਾ ਰਿਸ਼ਤਾ ਮਹਾਰਾਜ ਸਾਹਿਬ ਜੀ ਨੇ ਸਵੀਕਾਰ ਨਾ ਕੀਤਾ ਉਹ ਦੀਵਾਨ ਸੀ। ਦੀਵਾਨ ਦਾ ਉਹ ਉਸ ਵੇਲੇ ਮਰਾਤਬਾ ਸੀ ਜਿਹੜਾ ਰਾਜੇ ਤੋਂ ਦੂਜਾ ਨੰਬਰ ਆਉਂਦਾ ਸੀ। ਦੀਵਾਨ ਦਾ ਬੜੀ ਤਾਕਤ ਸੀ ਉਹਦੇ ਹੱਥ ਵਿੱਚ ਉਹ ਦੁਸ਼ਮਣ ਬਣ ਗਿਆ ਦੋ ਦੁਸ਼ਮਣ ਇਕੱਠੇ ਹੋ ਗਏ। ਇਸੇ ਤਰ੍ਹਾਂ ਜਿਹੜਾ ਤੀਸਰਾ ਦੁਸ਼ਮਣ ਹੈ ਉਹ ਸਾਡੇ ਇਤਿਹਾਸਕਾਰਾਂ ਦੇ ਕਾਫੀ ਲੁਕਿਆ ਰਿਹਾ ਉਹ ਸਰਹੰਦੀ ਅਹਿਮਦ ਹੈ। ਇਹ ਉਹ ਵਿਅਕਤੀ ਹੈ ਜਿਸ ਵਿਅਕਤੀ ਦਾ ਜਿਹੜਾ ਸਿਲਸਿਲਾ ਕਿਉਂਕਿ ਇਸਲਾਮ ਬਹੁਤ ਜ਼ਿਆਦਾ ਇਹਨਾਂ ਦਾ ਸਤਿਕਾਰ ਕਰਦੀ ਸੀ ਅਤੇ ਅਕਬਰ ਜਿਹੜਾ ਸੀ ਉਹਨੇ ਦੇਖ ਲਿਆ ਸੀ ਜਿਹੜਾ ਮੇਰਾ ਪੁੱਤਰ ਹੈ ਜਹਾਂਗੀਰ ਜੀ ਦਾ ਬਾਅਦ 'ਚ ਨਾਮ ਹੈ ਸਲੀਮ ਸੀ ਦਾ ਨਾਮ ਵੀ ਇਹ ਲਾਇਕ ਨਹੀਂ ਹੈ ਰਾਜ ਦੇ। ਪੋਤਰਾ ਮੇਰਾ ਲਾਇਕ ਹੈ ਉਹ ਆਪਣੇ ਪੋਤਰੇ ਜਾਣੀ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਰਾਜ ਦੇਣਾ ਚਾਹੁੰਦਾ ਸੀ ਦਾਦਾ ਸਿੱਧਾ ਪੋਤਰੀ ਨੂੰ ਰਾਜ ਦੇਣਾ ਚਾਹੁੰਦਾ ਸੀ ਅਤੇ ਇਸ ਨੇ ਬੜੀ ਯੁਕਤੀ ਦੇ ਨਾਲ ਸਰਹੰਦੀ ਅਹਿਮ ਜਿਹੜਾ ਸੀ ਉਹਨੂੰ ਇਹਨੇ ਜਾ ਕੇ ਕਿਹਾ ਵੀ ਮੇਰਾ ਬਾਪ ਮੇਰੇ ਨਾਲ ਇਨਸਾਫ਼ ਨਹੀਂ ਕਰ ਰਿਹਾ ਤੇਰੀ ਕੋਈ ਮੋੜ ਨਹੀਂ ਸਕਦਾ ਮੈਨੂੰ ਰਾਜ ਦਵਾ। ਇਹ ਕਹਿੰਦਾ ਵੀ ਰਾਜ ਦਵਾਊਂਗਾ ਤੂੰ ਬਦਲੇ 'ਚ ਮੈਨੂੰ ਦੱਸ ਕੀ ਦੇਵੇਂਗਾ। ਕਹਿੰਦੇ ਜੀ ਜੋ ਕਹੋਗੇ। ਕਹਿੰਦਾ ਦੇਖ ਮੈਨੂੰ ਕੋਈ ਸੂਬੇਦਾਰੀ ਨਹੀਂ ਚਾਹੀਦੀ ਸਰਕਾਰੀ ਅਹੁਦਾ ਨਹੀਂ ਚਾਹੀਦਾ ਪੈਸਾ ਨਹੀਂ ਚਾਹੀਦਾ ਮੈਂ ਇਸਲਾਮ ਦੀ ਉੱਨਤੀ ਵਾਸਤੇ ਕੰਮ ਕਰ ਰਿਹਾ। ਇਸਲਾਮ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਗੁਰੂ ਨਾਨਕ ਦੀ ਗੱਦੀ। ਇਸ ਗੱਦੀ ਦਾ ਸਿਲਸਿਲਾ ਜਿਹੜਾ ਚੱਲਿਆ ਆ ਰਿਹਾ, ਇਸ ਗੱਦੀ ਤੇ ਜਿਹੜਾ ਵਿਰਾਜਮਾਨ ਹੈ ਉਹ ਬੜੇ ਬੜੇ ਮੁਸਲਮਾਨ ਵੀ ਉਹਨਾਂ ਦੇ ਸ਼ਿਸ਼ ਬਣਦੇ ਜਾਦੇ, ਹਿੰਦੂ ਤਾਂ ਚਲੋ ਹੈ ਹੀ ਐਸੇ, ਵੀ ਤੂੰ ਜਿਸ ਵੇਲੇ ਤੈਨੂੰ ਮੈਂ ਰਾਜ ਦਵਾ ਦਿਆਂ ਇਹ ਸਿਲਸਿਲਾ ਗੁਰਤਾ ਗੱਦੀ ਦਾ ਖਤਮ ਕਰਨਾ ਹੋਏਗਾ, ਤੂੰ ਵਾਅਦਾ ਕਰ ਮੇਰੇ ਨਾਲ। ਉਹਨੇ ਵਾਅਦਾ ਕਰ ਲਿਆ। ਉਸ ਵਾਅਦੇ ਦੇ ਅਨੁਸਾਰ ਚਲੋ ਅਕਬਰ ਨੂੰ ਕਹਿ ਸੁਣ ਕੇ ਉਹਨੇ ਰਾਜ ਜਹਾਂਗੀਰ ਨੂੰ ਦਵਾ ਦਿੱਤਾ। ਜਹਾਂਗੀਰ ਜਦੋਂ ਗੱਦੀ ਤੇ ਬੈਠਿਆ ਤਾਂ ਫਿਰ ਅਹਿਮਦ ਸਰਹੱਦੀ ਨੇ ਕਿਹਾ ਵੀ ਉਹ ਮੇਰਾ ਬਚਨ ਪੂਰਾ ਕਰ, ਹੁਣ ਤੂੰ ਇਕਰਾਰ ਕੀਤਾ ਸੀ ਤੇ ਉਸ ਇਕਰਾਰ ਦੇ ਅਨੁਸਾਰ ਇਹ ਹੁਣ ਕਹਿੰਦਾ ਵੀ ਕੋਈ ਬਹਾਨਾ ਲੱਭੇ ਕਿਸੇ ਤਰ੍ਹਾਂ ਦਾ। ਬਹਾਨਾ ਹੋਰ ਤਾਂ ਕੋਈ ਲੱਭਿਆ ਨਹੀਂ, ਵੀ ਧਰਮ ਦੇ ਸਿੱਧਾ ਦਖਲ ਨਹੀਂ ਦੇ ਸਕਦਾ ਉਹਦੇ ਚ। ਸਰਕਾਰ ਇਹ ਚਾਹੁੰਦੀ ਹੁੰਦੀ ਹੈ ਵੀ ਪਬਲਿਕ ਦੇ ਵਿੱਚ ਸਾਡਾ ਇਹ ਪ੍ਰਭਾਵ ਨਾ ਜਾਵੇ ਵੀ ਸਰਕਾਰ ਪਬਲਿਕ ਨਾਲ ਇਨਸਾਫ ਨਹੀਂ ਕਰ ਰਹੀ। ਇਸ ਨੇ ਦੇਖਦਾ ਰਿਹਾ, ਜਿਸ ਵੇਲੇ ਜਿਹੜਾ ਖੁਸਰੋ ਸੀ ਇਹਦਾ ਲੜਕਾ, ਉਹਨੇ ਬਗਾਵਤ ਕਰ ਦਿੱਤੀ ਵੀ ਮੇਰਾ ਦਾਦਾ ਮੈਨੂੰ ਰਾਜ ਦੇਣਾ ਚਾਹੁੰਦਾ ਸੀ, ਮੇਰੇ ਨਾਲ ਧੱਕਾ ਹੋਇਆ। ਇਸ ਨੇ ਚਲੋ ਬੜੇ ਲੰਮੇ ਪ੍ਰਸੰਗ ਜਿਵੇਂ ਵੀ ਹੋਇਆ ਇਹਨੇ ਫੜ ਕੇ ਕੈਦ ਕਰ ਦਿੱਤਾ ਆਗਰੇ ਦੀ ਜੇਲ੍ਹ ਵਿੱਚ। ਇਹ ਮਿਲ ਮਿਲਾ ਕੇ ਖੁਸਰੋ ਉਥੋਂ ਭਜਿਆ, ਨਾਲ ਕੁਝ ਇਹਦੇ ਅਹੁਦੇਦਾਰ ਸੀ, ਪੰਜਾਬ ਦੀ ਧਰਤੀ ਚ ਆਇਆ। ਮੁੱਕਦੀ ਗੱਲ, ਹੁਣ ਤਵਾਰੀਖ ਤਾਂ ਕਹਿੰਦੀ ਹੈ ਵੀ ਤਰਨ ਤਾਰਨ ਦੇ ਮੁਕਾਮ ਪਰ ਖੁਸਰੋ ਜਿਹੜਾ ਇਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤੇ ਮਿਲ ਕੇ ਉਹਨੇ ਕਿਹਾ ਵੀ ਮੈਨੂੰ ਤੁਸੀਂ ਮੇਰੀ ਸਹਾਇਤਾ ਕਰੋ, ਇਹ ਮੇਰੇ ਕੋਲ ਫੌਜਾਂ ਹੈ, ਤੁਸੀਂ ਕੋਈ ਸਿੱਖ ਦਿਓ ਲੜਨ ਵਾਸਤੇ, ਮੈਂ ਕੀ ਸਹਾਇਤਾ ਦਿਓ, ਮੈਂ ਰਾਜ ਪ੍ਰਾਪਤ ਕਰਨਾ, ਇਹ ਮੈਨੂੰ ਜੋ ਸੇਵਾ ਕਰੋਗੇ ਉਹ ਮੈਂ ਕਰੂੰ, ਕਿਉਂਕਿ ਮੁਸਲਮਾਨ ਪੀਰ ਨੇ ਉਹਦੇ ਮੇਰੇ ਪਿਤਾ ਨਾਲ ਰਲ ਕੇ ਐਸਾ ਕੀਤਾ, ਤੁਸੀਂ ਮੇਰੇ ਪੱਖ ਦੇ ਵਿੱਚ ਆਓ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ। ਉਹਨੇ 1,00,000 ਰੁਪਇਆ ਮੰਗਿਆ ਸੀ। ਮਹਾਰਾਜ ਕਹਿੰਦੇ ਇਹ ਚੱਲਦੀ ਸਰਾਂ, ਇਹਦੇ ਵਿੱਚ ਤਾਂ ਆਉਣ ਜਾਣ ਬਣਿਆ ਹੋਇਆ ਵੀ ਅਸੀਂ ਕਿਸੇ ਨੂੰ ਗੁਰੂ ਨਾਨਕ ਦੇ ਘਰ ਦਾ ਜਿਹੜਾ ਲੰਗਰ ਵਾਸਤੇ ਇਮਾਰਤਾਂ ਵਾਸਤੇ ਪੈਸਾ ਅਸੀਂ ਐਂ ਦੇ ਨਹੀਂ ਸਕਦੇ। ਹਾਂ ਤੂੰ ਇਸ ਵੇਲੇ ਲਾਚਾਰ ਹੈ, ਲੰਗਰ ਛਕ ਸਕਦੇ ਤੇ ਰਸਤੇ ਵਿੱਚ ਲੰਗਰ ਵਾਸਤੇ ਤੈਨੂੰ ਅਸੀਂ ਸਹਾਇਤਾ ਦੇ ਦਿੰਦੇ ਹਾਂ, 5,000 ਰੁਪਇਆ ਸਹਾਇਤਾ ਦੇ ਦਿੱਤੀ। ਇਹ ਤਵਾਰੀਖ ਕਹਿੰਦੀ। ਜਦੋਂ ਆਪਾਂ ਇਸ ਇਤਿਹਾਸ ਨੂੰ, ਸੂਰਜ ਪ੍ਰਕਾਸ਼ ਨੂੰ, ਤਵਾਰੀਖ ਨੂੰ ਛੱਡ ਕੇ 2 ਕਦਮ ਹੋਰ ਪਾਸੇ ਨੂੰ ਲਾਂਭੇ ਹੁੰਦੇ ਹਾਂ ਤਾਂ ਇਤਿਹਾਸ ਜਿਉਂਦਾ ਜਾਗਦਾ, ਜਿਹਦੀ ਖੋਜ ਡਾਕਟਰ ਭਾਈ ਵੀਰ ਸਿੰਘ ਨੇ ਕੀਤੀ ਹੈ, ਉਹ ਸਾਬਤ ਕੀਤਾ ਵੀ ਖੁਸਰੋ ਮਿਲਿਆ ਹੀ ਨਹੀਂ ਗੁਰੂ ਅਰਜਨ ਦੇਵ ਜੀ ਨੂੰ। ਇਹ ਬਿਲਕੁਲ ਝੂਠ ਬੋਲਿਆ ਗਿਆ ਸੀ। ਤੇ ਚਲੋ ਉਹ ਸੋਧਰੇ ਦੇ ਪੱਤਣ ਤੇ ਫੜਿਆ ਗਿਆ, ਉਹਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ, ਉਸ ਨੂੰ ਮਾਰ ਦਿੱਤਾ ਗਿਆ। ਬਹੁਤ ਦਿਨ ਬਾਅਦ ਜਹਾਂਗੀਰ ਨੂੰ ਇਹ ਗੱਲ ਚੇਤੇ ਕਰਾਇਆ ਜਾਂਦਾ ਹੈ ਵੀ ਤੂੰ ਤਾਂ ਐਸਾ ਮੌਕਾ ਹੱਥੋਂ ਕੱਢ ਲਿਆ, ਗੁਰੂ ਅਰਜਨ ਦੇਵ ਜੀ ਨੂੰ ਫੜਨ ਦਾ ਕਿੰਨਾ ਸੋਹਣਾ ਮੌਕਾ ਸੀ। ਉਹਨੇ ਫਿਰ ਲੋਕਾਂ ਪਬਲਿਕ ਦੇ ਵਿੱਚ ਇਹ ਗੱਲ ਉਡਾ ਦਿੱਤੀ, ਸਰਕਾਰ ਨੇ ਜੋ ਕਰਨਾ ਹੋਵੇ ਨਾ, ਹੁਣ 84 ਦੇ ਵਿੱਚ ਲੋਕਾਂ ਚ ਉਡਾ ਦਿੱਤੀ ਵੀ ਉੱਥੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅੱਤਵਾਦੀ ਨੇ, ਇਹ ਕਹਿਣਾ ਪਿਆ, ਇਹਨਾਂ ਨੂੰ ਝੂਠ ਬੋਲਣਾ ਪਿਆ। ਸਰਕਾਰ ਕਰਦੀ ਹੁੰਦੀ ਹੈ। ਇਹਨਾਂ ਨੇ ਕਿਹਾ ਜੀ ਸਰਕਾਰ ਦੇ ਬਾਗੀ ਨੂੰ ਗੁਰੂ ਅਰਜਨ ਦੇਵ ਜੀ ਨੇ ਪਨਾਹ ਦਿੱਤੀ ਹੈ, 1,00,000 ਰੁਪਇਆ ਦਿੱਤਾ। ਇਹ ਗੱਲ ਬਾਦਸ਼ਾਹ ਦੀ ਉਡਾਈ ਹੈ ਜਿਹੜੀ ਸਾਡੀ ਤਵਾਰੀਖ ਚ ਆ ਗਈ। ਖੁਸਰੋ ਤਾਂ ਮਿਲਿਆ ਹੀ ਨਹੀਂ ਗੁਰੂ ਅਰਜਨ ਦੇਵ ਜੀ ਨੂੰ, ਕੋਰਾ ਝੂਠ ਸੀ। ਇਸ ਅਪਰਾਧ ਦੇ ਵਿੱਚ ਮਹਾਰਾਜ ਸਾਹਿਬ ਨੂੰ ਸੁਮਨ ਜਾਰੀ ਹੁੰਦੇ ਨੇ, ਆਪਣਾ ਅੰਤ ਸਮਾਂ ਜਾਣ ਕੇ ਮਹਾਰਾਜ ਸਾਹਿਬ ਸ਼ਹੀਦੀ ਦੇਣੀ ਸੀ, ਆਪ ਜੀ ਸਿੱਖ ਸੰਗਤਾਂ ਨੂੰ ਬਿਨਾਂ ਦੱਸੇ ਜਾਂਦੇ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਰੂਬਰੂ ਹੁੰਦੇ ਹੈ। ਬਾਦਸ਼ਾਹ ਉੱਥੇ ਫਿਰ ਇੱਕ ਚਲਾਕੀ ਖੇਡਦਾ ਜਿਹੜੇ ਸਾਡੇ ਇਤਿਹਾਸਕਾਰਾਂ ਨੇ ਸਮਝੀ ਨਹੀਂ। ਕਹਿੰਦਾ ਜੀ ਤੁਹਾਡੇ ਦਰਸ਼ਨ ਕਰਕੇ ਮੇਰਾ ਤਾਂ ਸ਼ੱਕ ਸੁਭਾ ਹੀ ਖਤਮ ਹੋ ਗਿਆ, ਮੇਰੇ ਕੋਲ ਤਾਂ ਗਲਤ ਸ਼ਿਕਾਇਤਾਂ ਆਈਆਂ ਕਿ ਤੁਸੀਂ ਡਾਕੂ ਰੱਖਦੇ ਹੋ ਤੇ ਮੇਰੀ ਜਨਮ ਪੱਤਰੀ ਚੋਰੀ ਹੋ ਗਈ, ਫਲਾਨਾ ਹੋ ਗਿਆ, ਫਲਾਨੇ ਦਾ ਕਤਲ ਹੋਇਆ ਤੁਹਾਡੇ ਜਿਵੇਂ, ਮੈਨੂੰ ਤਾਂ ਲੱਗਦੇ ਹੀ ਨਹੀਂ ਤੁਸੀਂ ਤਾਂ ਬੜੇ ਦਰਵੇਸ਼ ਹੋ। ਮਹਾਰਾਜ ਸਾਹਿਬ ਨੂੰ ਉਹਨੇ ਵਡਿਆਉਣ ਦੀ ਕੋਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਬਾਦਸ਼ਾਹ ਸਿੱਧੀ ਗੱਲ ਕਰ ਜਿਹੜੀ ਕਰਨੀ, ਇਹ ਵਡਿਆਈ ਦੀ ਮੈਨੂੰ ਲੋੜ ਨਹੀਂ। ਕਹਿਣ ਲੱਗਾ ਜੀ ਦੇਖੋ ਇਸ ਤਰ੍ਹਾਂ ਦੀ ਗੱਲ ਹੈ ਵੀ ਮੇਰੇ ਮਨ ਚ ਤਾਂ ਕੋਈ ਬਾਤ ਨਹੀਂ ਵੀ ਚਲੋ ਮੈਂ ਰਾਜ ਚਲਾਉਣਾ। ਇਹਨੇ ਨੂੰ ਇਸ਼ਾਰਾ ਕਰ ਦਿੱਤਾ, ਕੋਲੋਂ ਫਿਰ ਚੰਦੂ ਬੋਲਿਆ, ਉਹ ਕਹਿੰਦਾ ਜੀ ਵੀ ਬਾਦਸ਼ਾਹ ਸਲਾਮਤ, ਤੁਹਾਨੂੰ ਜੁਰਮਾਨਾ ਤਾਂ ਨਹੀਂ ਤੁਹਾਨੂੰ ਹੋਊਗਾ, 2,00,000 ਹੁਣ ਜੁਰਮਾਨਾ ਵੀ ਮਾਫ਼ ਹੋ ਜਾਊਗਾ, ਨਹੀਂ ਸਜ਼ਾਏ ਮੌਤ ਹੋਊਗੀ, ਤੁਸੀਂ ਇਸ ਤਰ੍ਹਾਂ ਕਰੋ ਵੀ ਜਹਾਂਗੀਰ ਬਾਦਸ਼ਾਹ ਉਹਨੇ ਇੱਛਾ ਜ਼ਾਹਰ ਕੀਤੀ ਵੀ ਜਿਹੜੀ ਤੁਸੀਂ ਧਾਰਮਿਕ ਪੋਥੀ ਦੱਸਿਆ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਚਲੋ ਉਦੋਂ ਆਪਾਂ ਵੀ ਪੋਥੀ ਸਾਹਿਬ ਕਹਿੰਦੇ ਸੀ, ਇਤਿਹਾਸ ਪੋਥੀ ਸਾਹਿਬ ਲਿਖੇ, ਪੋਥੀ ਪਰਮੇਸ਼ਵਰ ਦਾ ਥਾਂ ਵੀ ਉਹਦੇ ਵਿੱਚ ਚਾਰ ਲਾਈਨਾਂ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਦੀਆਂ ਲਿਖ ਦਿਓ, ਮੁਹੰਮਦ ਸਾਹਿਬ ਦੀ ਵਡਿਆਈ ਕਰ ਦਿਓ। ਦੂਸਰਾ ਇਹ ਲਿਖੋ ਵੀ ਜਦੋਂ ਮੈਂ ਪੁਸਤਕ ਲਿਖੀ ਹੈ ਉਦੋਂ ਦਿੱਲੀ ਦੇ ਤਖ਼ਤ ਤੇ ਬਾਦਸ਼ਾਹ ਜਿਹੜਾ ਸੀ ਵੀ ਜਹਾਂਗੀਰ ਸੀ। ਮਹਾਰਾਜ ਹੱਸ ਕੇ ਕਹਿੰਦੇ ਤਾਂ ਦੋਨੇ ਗੱਲਾਂ ਨਹੀਂ ਹੋ ਸਕਦੀਆਂ। ਕਿਉਂ? ਕਹਿੰਦੇ ਜੋ ਕੁਛ ਲਿਖਿਆ ਰੱਬੀ ਹੁਕਮ ਚ ਲਿਖਿਆ, ਇੱਕ ਅੱਖਰ ਵੀ ਨਹੀਂ ਲਿਖ ਸਕਦਾ ਮੈਂ ਆਪਣੇ ਕੋਲੋਂ ਥੋੜੀ ਹਾਂ, ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ। ਕਹਿੰਦੇ ਜੀ ਚਲੋ ਫਿਰ ਤੁਹਾਡੀ ਮਰਜ਼ੀ ਹੈ। ਬਾਦਸ਼ਾਹ ਨੇ ਐਸੀ ਚਲਾਕੀ ਕੀਤੀ ਤੇ ਚੰਦੂ ਦੇ ਕੰਨ ਚ ਕੁਝ ਕਿਹਾ, ਇਹ ਇਤਿਹਾਸ ਕਹਿੰਦਾ, ਕੀ ਕਿਹਾ ਇਹ ਨਹੀਂ ਖੋਲਿਆ। ਕਿਹਾ ਇਹੀ ਸੀ ਵੀ ਮੈਂ ਆਪਣੇ ਜੁੰਮੇ ਨਹੀਂ ਲੈਂਦਾ, ਤੇਰਾ ਵੀ ਗੁਰੂ ਦੁਸ਼ਮਣ ਹੈ ਮੇਰਾ ਵੀ ਦੁਸ਼ਮਣ ਹੈ, ਵੀ ਇਹਨਾਂ ਨੂੰ ਅਜਿਹੀ ਮੌਤ ਮਾਰਨੀ ਹੈ ਵੀ ਅਗਲਾ ਇਹਨਾਂ ਦੀ ਥਾਂ ਤੇ ਉੱਤਰਾਧਿਕਾਰੀ ਗੱਦੀ ਤੇ ਬੈਠਣ ਜੋਗਾ ਨਹੀਂ ਛੱਡਣਾ ਆਪਾਂ ਨੇ, ਇਹਨਾਂ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕਰਨਾ, ਸਿਲਸਿਲਾ ਖਤਮ ਕਰਨਾ, ਮੇਰਾ ਵਾਅਦਾ ਕੀਤਾ ਹੋਇਆ ਪੀਰ ਸਰਹੰਦੀ ਦੇ ਨਾਲ। ਇਹ ਕਹਿ ਕੇ ਆਪ ਤਾਂ ਚਲਿਆ ਗਿਆ ਉਹ ਸਿੰਧ ਵੱਲ ਨੂੰ, ਤੇ ਜਹਾਂਗੀਰ ਨੇ ਬਾਦਸ਼ਾਹ ਦੇ ਹੁਕਮ ਦੇ ਤਸੀਹੇ ਦਿੱਤੇ ਸੀ, ਭੁੱਖਾ ਰੱਖਣਾ, ਨਿੰਦਾ ਰੱਖਣਾ। ਹੁਣ ਸਾਡੇ ਇਤਿਹਾਸਕਾਰ ਤੇ ਇੱਕੋ ਗੱਲ ਦੇ ਮਗਰ ਪਏ ਹੈ, ਅਜੇ ਉਹਨਾਂ ਨੇ ਚੰਦੂ ਨੇ ਆਪਣੀ ਕਿੜ ਕੱਢਣ ਵਾਸਤੇ ਗੁਰੂ ਨੂੰ ਸ਼ਹੀਦ ਕਰਤਾ, ਤੇ ਗੁਰੂ ਦੀ ਸ਼ਹੀਦੀ ਹੈ ਕਿ ਜਾਂ ਘਰੇਲੂ ਲੜਾਈ ਹੈ, ਇਹ ਕੌਣ ਕਹਿੰਦਾ ਹੈ? ਇਹ ਤਾਂ ਜਿਸ ਵੇਲੇ ਖੋਜ ਹੋਈ ਲਾਹੌਰ ਦੀ ਲਾਇਬ੍ਰੇਰੀ ਫਰੋਲੀ ਗਈ ਤੇ ਉਹਦੇ ਵਿੱਚ ਕਰਮ ਸਿੰਘ ਹਿਸਟੋਰੀਅਨ ਨੇ, ਜਿੱਥੇ ਕਈ ਕੰਮ ਉਹਨਾਂ ਕੋਲ ਗਲਤ ਵੀ ਹੋਏ ਹੋਣਗੇ, ਹੋਏ ਨਾ, ਤੇ ਇਹ ਕੰਮ ਬੜਾ ਚੰਗਾ ਕੀਤਾ। ਜਿਹੜੀ ਤੁਜਕੇ ਜਹਾਂਗੀਰੀ ਹੈ, ਜਿਹੜੀ ਬਾਦਸ਼ਾਹ ਨੇ ਆਪ ਲਿਖੀ ਹੈ, ਆਪਣੀ ਲਿਖਤ ਹੈ, ਫਾਰਸੀ ਚ ਹੈ, ਉਹ ਡਾਕਟਰ ਸਾਹਿਬ ਨੇ ਕੱਢੀ, ਕਰਮ ਸਿੰਘ ਹਿਸਟੋਰੀਅਨ ਨੇ ਕੱਢ ਕੇ ਉਹ ਫਾਰਸੀ ਦਾ ਸਾਰਾ ਹਵਾਲਾ ਜਿਹੜਾ ਸੀ ਉਹ ਸਾਧ ਸਿੰਘ ਜੀ ਭਾਈ ਵੀਰ ਸਿੰਘ ਜੀ ਨੇ ਉਹ ਪੜ੍ਹਿਆ। ਉਹ ਪੜ੍ਹ ਕੇ ਸੂਰਜ ਪ੍ਰਕਾਸ਼ ਫਿਰ ਟੂਕ ਦਿੱਤੀ ਉਹਨਾਂ ਨੇ ਵੀ ਬਾਦਸ਼ਾਹ ਕਹਿੰਦਾ ਵੀ ਦਰਿਆ ਬਿਆਸਾ ਦੇ ਕਿਨਾਰੇ ਦੇ ਉੱਤੇ ਇੱਕ ਪਖੰਡ ਦੀ ਕਈ ਪੁਸਤਕਾਂ ਦੀ ਦੁਕਾਨ ਚਲੀ ਆਉਂਦੀ ਹੈ, ਜਦੋਂ ਮੈਂ ਗੱਦੀ ਤੇ ਬੈਠਾ ਮੈਂ ਇਹਨੂੰ ਬੰਦ ਕਰਨੀ ਚਾਹੁੰਦਾ, ਇਸ ਕਰਕੇ ਮੈਂ ਹੁਕਮ ਦਿੱਤਾ ਕਿ ਇਹਨੂੰ ਯਾਸਾਂ ਦੀ ਮੌਤ ਮਾਰਿਆ ਜਾਏ, ਗੁਰੂ ਅਰਜਨ ਦੇਵ ਜੀ ਨੂੰ, ਇਹਦਾ ਘਰਬਾਰ ਜ਼ਬਤ ਕੀਤਾ ਜਾਏ, ਇਹਦੇ ਪੁੱਤਰ ਨੂੰ ਵੀ ਮਾਰ ਦਿੱਤਾ। ਕਹਿੰਦਾ ਮੈਂ ਖੁਦ ਇਹ ਹੁਕਮ ਦਿੱਤਾ। ਇਹ ਤਾਂ ਲੁਕੀ ਰਹਿ ਗਈ ਇਤਿਹਾਸ ਦੀ ਕਹਾਣੀ, ਤੇ ਸੂਰਜ ਪ੍ਰਕਾਸ਼ ਦੇ ਵਿੱਚ ਤੇ ਤਵਾਰੀਖਾਂ ਚ ਆ ਗਿਆ ਜੀ ਇਹ ਚੰਦੂ ਦੇ ਕਾਰਨ ਹੋਇਆ, ਚੰਦੂ ਨੇ ਕਿਹਾ। ਔਰ ਬਾਦਸ਼ਾਹ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਿਲੇ ਹੈ, ਜਦੋਂ ਚੰਦੂ ਦੇ ਨਕੇਲ ਪਾਉਣ ਦੀ ਗੱਲ ਆਉਂਦੀ ਹੈ, ਬਾਦਸ਼ਾਹ ਫਿਰ ਬਰੀ ਹੋਣਾ ਚਾਹੁੰਦਾ ਚਲਾਕੀ ਦੇ ਨਾਲ। ਕਹਿੰਦਾ ਮਹਾਰਾਜ ਇਹ ਤੁਹਾਡਾ ਮੁਜ਼ਰਮ ਸੀ, ਚੰਦੂ ਤੁਹਾਡੇ ਹਵਾਲੇ ਕਰ ਦਿੱਤਾ, ਵੀ ਹੁਣ ਤੁਸੀਂ ਮੈਨੂੰ ਖੁਦਾ ਦੇ ਦਰ ਤੋਂ ਮਾਫ ਕਰਾ ਦਿਓ। ਉੱਥੇ ਦੇਖੋ ਫਿਰ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ। ਕਹਿੰਦੇ ਬਾਦਸ਼ਾਹ ਵੀ ਜੇ ਤੂੰ ਗੁਨਾਹ ਨਹੀਂ ਕੀਤਾ ਫਿਰ ਤਾਂ ਤੂੰ ਮਾਫ਼ ਹੈ, ਜੇ ਤੈਂ ਗੁਨਾਹ ਰਲ ਕੇ ਕੀਤਾ ਤਾਂ ਮੈਂ ਕੌਣ ਆ ਮਾਫ ਕਰਾਉਣ ਵਾਲਾ? ਉਹ ਇਹ ਲੇਖਾ ਉੱਥੇ ਹੋਊਗਾ, ਇਹ ਤੂੰ ਚੰਗਾ ਕੰਮ ਕੀਤਾ, ਮੇਰਾ ਮੁਜ਼ਰਮ ਫੜਾ ਦਿੱਤਾ, ਮੇਲ ਮਹਾਰਾਜ ਨੇ ਕਰ ਲਿਆ ਪਰ ਉਹਨੂੰ ਬਖਸ਼ਿਆ ਨਹੀਂ ਹੈ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਨੂੰ ਪਾਈ ਅੱਜ ਦੇ ਦਿਨ। ਹੁਣ ਆਪਣਾ ਸਮਾਂ ਜ਼ਿਆਦਾ ਹੁੰਦਾ ਵੀ ਇਤਿਹਾਸ ਤਾਂ ਇਹ ਦੋ ਘੰਟੇ ਚ ਕਹਿਣ ਵਾਲਾ, ਤੇ ਉਹਦੇ ਵਿੱਚ ਮਹਾਰਾਜ ਸਾਹਿਬ ਜਦੋਂ ਤੱਤੀ ਤਵੀ ਤੇ ਬਹਾ ਦਿੱਤੇ, ਸ਼ੀਸ਼ ਰੇਤ ਪੈਣ ਲੱਗਾ, ਗੁਰਦਿੱਤਾ ਭਰਪੂੰਜਾ ਸੀ ਜਿਹੜਾ ਰੇਤਾ ਗਰਮ ਕਰ ਕਰਕੇ ਪਾਉਂਦਾ ਸੀ, ਤੇ ਉਸ ਵੇਲੇ ਫਿਰ ਜਹਾਂਗੀਰ ਦੇ ਹੁਕਮ ਚ ਇਹ ਸਾਰਾ ਕੁਛ ਹੋਇਆ। ਪੀਰ ਮੀਆਂ ਮੀਰ ਨੂੰ ਪਤਾ ਲੱਗਿਆ, ਨੰਗੇ ਪੈਰੀ ਤਾਹਾਂ ਮਾਰਦੇ ਆਇਆ, ਰੋ ਪਿਆ ਚੀਖਾਂ ਮਾਰੇ। ਮਹਾਰਾਜ ਦੇ ਨੇਤਰ ਬੰਦ ਸੀ ਤਵੀ ਤੇ ਬੈਠੇ, ਤੱਤੀ ਤਵੀ ਤੇ ਸਾਹਮਣੇ ਦੇਖ ਕੇ ਕਹਿੰਦੇ ਆ ਮਿੱਤਰ ਰੋਂਦਾ ਕਿਉਂ ਹੈ? ਕਹਿੰਦਾ ਮਹਾਰਾਜ ਬਰਦਾਸ਼ਤ ਨਹੀਂ ਹੋਇਆ, ਇਸਲਾਮ ਦਾ ਬੇੜਾ ਗਰਕ ਹੋ ਜਾਊਗਾ। ਤੇ ਮਹਾਰਾਜ ਕਹਿੰਦੇ ਮੈਂ ਤੈਨੂੰ ਯਾਦ ਕਰਦਾ ਸੀ। ਮਹਾਰਾਜ ਮੈਨੂੰ ਯਾਦ ਕਰਦੇ? ਕਹਿੰਦੇ ਹਾਂ। ਕਹਿੰਦੇ ਹੁਕਮ ਕਰੋ, ਮੇਰੇ ਕੋਲ ਇੰਨੀ ਕਰਾਮਾਤ ਹੈ, ਮੈਂ ਸਭ ਨੂੰ ਖਤਮ ਕਰਦਿਆਂ ਜਿਹੜਾ ਤੁਹਾਡੇ ਨਾਲ ਐਸਾ ਕਰਦੇ ਮੈਂ ਤੁਹਾਨੂੰ ਦੇ। ਮਹਾਰਾਜ ਕਹਿੰਦੇ ਆ ਉੱਪਰ ਨੂੰ ਦੇਖਦਾ ਆਕਾਸ਼ ਵੱਲ ਨੂੰ, ਦੇਖਿਆ ਸਾਰੇ ਹੱਥ ਬਣੀ ਖੜੇ ਨੇ, ਅਨੰਤ ਸ਼ਕਤੀਆਂ, ਦੇਵੀ ਦੇਵਤੇ, ਸਿੱਧ ਪੁਰਖ ਸਭ ਬੈਠੇ। ਕਹਿੰਦੇ ਮਹਾਰਾਜ ਇਹ ਕੀ ਆ? ਕਹਿੰਦੇ ਇਹ ਵੀ ਇਹੀ ਚਾਹੁੰਦੇ ਨੇ ਜਿਹੜਾ ਤੂੰ ਕੌਣ ਹੈ, ਮੈਂ ਇਹਨਾਂ ਨੂੰ ਹੁਕਮ ਨਹੀਂ ਦਿੱਤਾ, ਤੈਨੂੰ ਵੀ ਨਹੀਂ ਦਿਆਂਗਾ। ਮਹਾਰਾਜ ਕਿਉਂ? ਕਹਿੰਦੇ ਭਾਣਾ ਕੌਣ ਮੰਨੂਗਾ, ਫਿਰ ਮੈਨੂੰ ਕਾਹਦੇ ਲਈ ਯਾਦ ਕੀਤਾ? ਕਹਿੰਦੇ ਤੂੰ ਸੁਖਣੀ ਸਾਹਿਬ ਦੀ ਅਸ਼ਟਪਦੀ ਦੇ ਅਰਥ ਪੁੱਛੇ ਸੀ, ਮੈਂ ਕਿਹਾ ਵੀ ਉੱਤਰ ਦੇ ਕੇ ਹੀ ਜਾਈਏ। ਕਹਿੰਦੇ ਹੁਣ ਦੇਖ ਲੈ ਇਹ ਹੁਣ ਉੱਤਰ ਦੇ ਵਿੱਚ ਮੇਰੀ ਕਰਨੀ ਦੇਖ ਲੈ ਇਹ ਸੁਖਣੀ ਸਾਹਿਬ ਨੂੰ ਕਈ ਰਚੀ ਰਚਨਾ ਹੀ ਨਹੀਂ ਕੀਤੀ ਹੁਣ ਅਰਥ ਕਰ ਰਿਹਾ ਇਹਦੇ ਹੁਣ ਦੇਖ ਜਿਹੜਾ ਚੌਂਕੜਾ ਮਖਲੀ ਗਦੈਲਿਆਂ ਤੇ ਸੀ ਉਹ ਅੱਜ ਤੱਤੀ ਤਵੀ ਤੇ ਉਹੀ ਹੈ ਜਿਹੜੇ ਮੇਰੇ ਸਿਰ ਦੇ ਉੱਤੇ ਫੁੱਲ ਵਰਦੇ ਸੀ ਅੱਜ ਰੇਤ ਵਰਦਾ ਉਹੀ ਸਿਰ ਹੈ ਮੇਰਾ ਹਰਕਤਾਂ ਨਹੀਂ ਕੋਈ ਤੈਸਾ ਹਰਕ ਤੈਸਾ ਉਹ ਸੋ ਤਾਂ ਉਸ ਵੇਲੇ ਸਾਧ ਸਿੰਘ ਜੀ ਸਤਿਪੁਰਸ਼ਾਂ ਨੇ ਲਿਖਿਆ ਕਹਿੰਦੇ ਚਾਰ ਤਰਫੇ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ ਪੀਰ ਮੀਆਂ ਮੀਰ ਡਿੱਠਾ ਹਾਲ ਅਜਬ ਯਾਰ ਦਾ ਹੋ ਵਿਆਕਲ ਰੋ ਪਿਆ ਚੀਖੇ ਤੇ ਤਾਂ ਹੀ ਮਾਰਦਾ ਤੱਕ ਕਿਹਾ ਸਤਿਗੁਰੂ ਮੀਆਂ ਮੀਰ ਉਹ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਮੱਥਾ ਟੇਕ ਗਿਆ ਤੋ ਇਹ ਅੱਜ ਦਾ ਸਾਧ ਸਿੰਘ ਜੀ ਕੋਈ ਸੰਖੇਪ ਦੇ ਨਾਲ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ ਇੰਨੇ ਕੁ ਅੱਖਰ ਕਹੇ ਹੈ ਤੇ ਇੰਨਾ ਕੁ ਸਮਾਂ ਬਲਕਿ ਹੁਣ ਆਪਾਂ ਨੂੰ ਉੱਤਰ ਕਰਨਾ ਪੈਣਾ ਕਿਉਂਕਿ ਲੜੀਵਾਰ ਕਥਾ ਨੇ ਜਿੰਨਾ ਟਾਈਮ ਲੈਣਾ ਉਹਨੂੰ ਤਾਂ ਲੈਣਾ ਹੀ ਹੈ ਸੋ ਆਓ ਇਹ ਵੀ ਜ਼ਰੂਰੀ ਸੀ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ ਅੱਜ ਅਸਥਾਨ ਤੇ ਮਹਾਰਾਜ ਸਾਹਿਬ ਦੀ ਸ਼ਹੀਦੀ ਦਾ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ ਵੈਸੇ ਤਾਂ ਮੈਂ ਲੜੀਵਾਰ ਕਥਾ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੋਈ ਹੈ ਤੇ ਇਹ ਫਿਰ ਭਾਈ ਸਾਹਿਬ ਉਹਨਾਂ ਦਾ ਹੀ ਆ ਵੀ ਜਿਹੜਾ ਦਿਹਾੜਾ ਹੁੰਦਾ ਉਹਦੀ ਕਥਾ ਇਹ ਕਰਦੇ ਇਹ ਵੰਡ ਕੇ ਕਰ ਰਹੇ ਹਾਂ ਸਾਰੀ ਸੇਵਾ ਸੋ ਫਿਰ ਵੀ ਇੰਨੇ ਕੁ ਅੱਖਰ ਬੇਵੱਸ ਹੋ ਕੇ ਮੇਰੇ ਕੋਲੋਂ ਵੀ ਮਹਾਰਾਜ ਸਾਹਿਬ ਨੇ ਕੁਝ ਕਹਾ ਲਿਆ ਆਓ ਹੁਣ ਲੜੀਵਾਰ ਕਥਾ ਦਾ ਆਨੰਦ ਬਾਣੀਏ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸ਼ਹੀਦੀ ਮਨਾਈ ਹੋਈ ਸਫਲੀ ਹੋਵੇ ਸ਼ਹੀਦ ਦੇ ਵਿੱਚ ਪੰਜ ਗੁਣ ਹੁੰਦੇ ਨੇ ਜੇ ਇੱਕ ਵੀ ਘੱਟ ਹੋਵੇ ਸ਼ਹੀਦ ਨਹੀਂ ਹੋ ਸਕਦਾ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਸ਼ਹੀਦ ਦੀ ਪਰਿਭਾਸ਼ਾ ਕੀ ਹੈ ਸ਼ਹੀਦ ਸ਼ਬਦ ਜਿਹੜਾ ਗੁਰਬਾਣੀ ਚ ਕਹਿ ਵਾਰ ਆਉਂਦਾ ਹੈ ਦਸਮ ਗ੍ਰੰਥ ਚ ਕਹਿ ਵਾਰ ਆਉਂਦਾ ਹੈ ਭਾਈ ਗੁਰਦਾਸ ਨੇ ਕਹਿ ਵਾਰ ਲਿਖਿਆ ਇਹ ਫਿਰ ਬਹੁਤ ਲੰਮੀ ਗੱਲ ਹੈ ਇਸ ਕਰਕੇ ਮੈਂ ਇੱਥੇ ਹੀ ਸਮਾਪਤੀ ਕਰਦਾ ਆਓ ਲੜੀਵਾਰ ਕਥਾ ਦਾ ਆਨੰਦ ਬਾਣੀਏ ਜੀ
ਲਾਵਰ ਕੀ ਵਾਰ ਮਹੱਲਾ ਚੌਥਾ
ਤੇ ਭਾਈ ਬੋਲਣ ਲੱਗੇ ਹਾਂ ਬੱਬੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਤਾਂ ਧਿਆਨ ਰੱਖ ਕੇ ਬੋਲਿਆ ਜਾਵੇ ਬਿਲਾਵਲ ਜਾਣੀ ਬਿਲਾਵਲ ਨਹੀਂ ਕਹਿਣਾ ਕਿਸੇ ਪੋਥੀ ਹੈ ਤਾਂ ਨਹੀਂ ਬਿਲਾਵਲ ਵੈਸੇ ਤਾਂ ਹੋਣਾ ਨਹੀਂ ਪਰ ਫਿਰ ਵੀ ਚਲੋ ਹੈ ਬਿਲਾਵਲ ਜਦੋਂ ਬੋਲ ਰਹੇ ਬੱਬੇ ਨੂੰ ਸਿਹਾਰੀ ਨਾਲ ਬੋਲਣੀ ਹੈ ਬਿਲਾਵਲ ਰਾਗ ਦੀ ਬਾਰ ਹੈ ਇਹ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਉਚਾਰਨ ਕੀਤੀ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਜਿਨ੍ਹਾਂ ਦਾ ਇਹ ਮਹੱਲਾ ਆਵੇ ਨਾ ਸ਼ੁਰੂ ਦੇ ਵਿੱਚ ਵੀ ਕਿਹੜੇ ਮਹੱਲੇ ਦੀ ਬਾਰ ਹੈ ਪੌੜੀਆਂ ਬਾਰ ਦਾ ਅਰਥ ਪੌੜੀਆਂ ਪੌੜੀਆਂ ਉਸੇ ਗੁਰੂ ਦੀਆਂ ਹੁੰਦੀਆਂ ਜੇ ਦੂਸਰੇ ਗੁਰੂ ਦੀ ਪੌੜੀ ਹੋਵੇ ਤਾਂ ਨਾਲ ਲਿਖਿਆ ਹੋਊਗਾ ਵੀ ਇਸ ਗੁਰੂ ਦੀ ਪੌੜੀ ਨਾਲ ਉਹਦੇ ਚਿੰਨ੍ਹ ਦਿੱਤਾ ਜਿਵੇਂ ਪੌੜੀ ਮਹੱਲਾ ਪੰਜਵਾਂ ਇਸ ਤਰ੍ਹਾਂ ਕਈ ਜਗ੍ਹਾ ਆਏਗਾ ਪਿੱਛੇ ਵੀ ਆਇਆ ਤੇ ਬਾਰ ਸ਼ਬਦ ਜਿਹੜਾ ਹੈ ਬਾਰ ਦਰਵਾਜ਼ੇ ਨੂੰ ਵੀ ਕਹਿੰਦੇ ਆ ਦਰਵਾਜ਼ੇ ਥੀ ਲੰਘ ਕੇ ਮੰਦਰ ਦੇ ਅੰਦਰ ਪ੍ਰਵੇਸ਼ ਕਰੀਦਾ ਇਹ ਗੁਰਬਾਣੀ ਜਿਹੜੀ ਹੈ ਸਾਧ ਸਿੰਘ ਜੀ ਇਹ ਬਾਰ ਹੈ ਸੱਚਖੰਡ ਦਾ ਦਰਵਾਜ਼ਾ ਹੈ ਤੇ ਬਾਰ ਸਾਧ ਸਿੰਘ ਜੀ ਸੂਰਮਿਆਂ ਦੇ ਆਪਸ ਵਿੱਚ ਹੀ ਸ਼ਸਤਰਾਂ ਦੇ ਪ੍ਰਹਾਰ ਨੂੰ ਕਹਿੰਦੇ ਨੇ ਇੱਕ ਦੂਜੇ ਸੂਰਮੇ ਨੇ ਧਰਮ ਜੰਗ ਲੜਦਾ ਉਹਨੂੰ ਕਹਿੰਦੇ ਵੀ ਤੂੰ ਬਾਰ ਕਰ ਪਹਿਲਾਂ ਸ਼ਸਤਰ ਦਾ ਪ੍ਰਹਾਰ ਕਰੋ ਦਾ ਮਤਲਬ ਹੁੰਦਾ ਦੋ ਸੂਰਮਿਆਂ ਦੀ ਲੜਾਈ ਹੈ ਉਹਦੇ ਵਿੱਚ ਸਾਧ ਸਿੰਘ ਜੀ ਇਸ ਵਾਰ ਦੇ ਵਿੱਚ ਗੁਰਮੁਖ ਤੇ ਮਨਮੁੱਖਾਂ ਦੀ ਲੜਾਈ ਗੁਰਮੁਖਾਂ ਦੀ ਜਿੱਤ ਹੋਏਗੀ ਮਨਮੁੱਖਾਂ ਦੀ ਹਾਰ ਹੋਏਗੀ ਤੇ ਮੋਹ ਤੇ ਵਿਵੇਕ ਦੀ ਲੜਾਈ ਹੈ ਜਿਹੜੀ ਦਸਮ ਗ੍ਰੰਥ ਵਿੱਚ ਮਹਾਰਾਜ ਨੇ ਬਹੁਤ ਵਿਸਥਾਰ ਨਾਲ ਤੇ ਪੰਡਿਤ ਗੁਲਾਬ ਸਿੰਘ ਜੀ ਨੇ ਬਹੁਤ ਹੀ ਇੰਨੇ ਢੰਗ ਨਾਲ ਲਿਖਿਆ ਵੀ ਮਾਨੋ ਦਸਮ ਗ੍ਰੰਥ ਦੀ ਹੀ ਵਿਆਖਿਆ ਕਰਕੇ ਬੜਾ ਸੁੰਦਰ ਲਿਖਿਆ ਹੈ ਪ੍ਰਬੋਧ ਚੰਦਰ ਨਾਟ ਗ੍ਰੰਥ ਹੈ ਮੋਹ ਤੇ ਵਿਵੇਕ ਦੀ ਲੜਾਈ ਹੈ ਉਹਦੇ ਵਿੱਚ ਤੇ ਇਸ ਕਰਕੇ ਇਹਦੇ ਵਿੱਚ ਮੋਹ ਦੀ ਹਾਰ ਤੇ ਵਿਵੇਕ ਦੀ ਜਿੱਤ ਹੋਏਗੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪਾਵਨ ਅੰਮ੍ਰਿਤ ਵੀ ਬਾਣੀ ਉਚਾਰਨ ਕੀਤੀ ਹੈ ਤੇ ਮੰਗਲ ਕਰਦੇ ਨੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੁਰੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਐਸਾ ਬ੍ਰਹਮ ਤੇ ਅੱਗੇ ਹੁਣ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸੁਣੋ ਜੀ
ਸਲੋਕ ਮਹੱਲਾ ਚੌਥਾ
ਤੇ ਇਹਦੇ ਵੀ ਸਾਧ ਸਿੰਘ ਦੀ ਅਰਥ ਸ਼ੁਰੂ ਕਰਨ ਤੋਂ ਪਹਿਲਾਂ ਇੰਨੀ ਕੁ ਵਿਚਾਰ ਹੈ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਅੰਦਰ ਬਿਰਾਜਮਾਨ ਸਨ ਤੇ ਉੱਥੇ ਇੱਕ ਗਵੱਈਆ ਆ ਗਿਆ, ਉਹਨੇ ਬਿਲਾਵਲ ਰਾਗ ਗਾਇਆ, ਗਾਇਆ ਵੀ ਬਹੁਤ ਸੋਹਣਾ। ਸੁਣ ਕੇ ਸੰਗਤਾਂ ਇੰਨੀਆਂ ਪ੍ਰਸੰਨ ਹੋਈਆਂ, ਦੇਸ਼ ਕਾਲ ਭੁੱਲ ਗਏ ਵੀ ਕਿੱਥੇ ਬੈਠੇ ਆ, ਕਿੰਨਾ ਸਮਾਂ ਹੋ ਗਿਆ, ਇਹਨੂੰ ਕਹਿੰਦੇ ਦੇਸ਼ ਕਾਲ। ਤੇ ਬਹੁਤ ਆਨੰਦਿਤ ਹੋਏ। ਉਸ ਵੇਲੇ ਸਿੱਖਾਂ ਨੇ ਸਤਿਗੁਰੂ ਜੀ ਮਹਾਰਾਜ ਨੂੰ ਕਿਹਾ, ਗਰੀਬ ਨਿਵਾਜ਼, ਗਵੱਈਏ ਨੇ ਬੜਾ ਸੋਹਣਾ ਬਿਲਾਵਲ ਰਾਗ ਗਾਇਆ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਬਚਨ ਕਹੇ, ਕਹਿੰਦੇ ਭਾਈ ਕੱਲਾ ਰਾਗ ਕੁਛ ਨਹੀਂ ਹੁੰਦਾ, ਰਾਗ ਤਾਂ ਇੱਕ ਭਾਂਡਾ ਹੈ, ਉਹਦੇ ਚ ਪਾ ਕੇ ਕੀ ਪੀਤਾ ਗਿਆ। ਜੇ ਸੋਨੇ ਦਾ ਭਾਂਡਾ ਹੈ, ਰਾਗ ਵੀ ਸੋਨੇ ਦਾ ਭਾਂਡਾ ਹੈ, ਸੋਨੇ ਦੇ ਭਾਂਡੇ 'ਚ ਜੇ ਕੋਈ ਜ਼ਹਿਰ ਪਾ ਕੇ ਪੀ ਲਵੇ ਮਰੂਗਾ ਹੀ ਨਾ, ਸੋਨੇ ਦੇ ਭਾਂਡੇ 'ਚ ਪਾ ਕੇ ਅੰਮ੍ਰਿਤ ਪੀ ਲਵੇ ਉਹ ਹੋਰ ਵੀ ਮਹਾਨਤਾ ਹੋ ਗਈ ਹੈ, ਸੋਨੇ ਦਾ ਆਪਣਾ ਗੁਣ ਹੈ। ਤੇ ਇਸੇ ਤਰ੍ਹਾਂ ਜੇ ਸੰਗੀਤ ਵਿੱਚ ਰਾਗ ਦੇ ਵਿੱਚ ਵਿਸ਼ੇ ਰਸ ਗਾਇਆ ਤਾਂ ਜ਼ਹਿਰ ਪਾ ਕੇ ਪੀ ਗਿਆ, ਜੇ ਉਹਦੇ 'ਚ ਰੱਬ ਦੇ ਗੁਣ ਗਾਏ ਤਾਂ ਅੰਮ੍ਰਿਤ ਪਾ ਕੇ ਪੀਤਾ ਗਿਆ। ਕਹਿੰਦੇ ਰਾਗ ਤਾਂ ਇੱਕ ਭਾਂਡਾ ਹੈ, ਕੱਲਾ ਰਾਗ ਕੁਛ ਨਹੀਂ ਹੈ, ਤੁਸੀਂ ਬਿਲਾਵਲ ਰਾਗ ਦੀ ਗੱਲ ਕਰਦੇ ਹੋ ਤੇ ਕੰਨਾਂ ਦਾ ਰਸ ਲੈ ਕੇ ਤੁਸੀਂ ਸ਼ਲਾਘਾ ਕਰਦੇ ਹੋ ਤੇ ਇਹ ਠੀਕ ਨਹੀਂ ਹੈ। ਉਹ ਗਵੱਈਆ ਵੀ ਉੱਥੇ ਬੈਠਾ, ਕਹਿੰਦੇ ਮਹਾਰਾਜ ਫਿਰ ਕਿਰਪਾ ਕਰਕੇ ਦੱਸੋ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸਾਂਝਾ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤਾ ਹੈ। ਇਹ ਬਿਲਾਵਲ ਦੀ ਬਾਰ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪਾਵਨ ਬਚਨ ਸ਼ਬਦ ਉਚਾਰਨ ਕੀਤੇ ਨੇ। ਸੁਣੋ ਸਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਨੇ ਪਹਿਲਾਂ ਸਲੋਕ ਲਿਖਿਆ ਹੈ ਜੀ।
ਹਰ ਉੱਤਮ ਹਰ ਪ੍ਰਭ ਗਾਵਿਆ
ਸਾਰੇ
ਕਰਨਾਦ ਬਿਲਾਵਲ ਰਾਗ।
ਕਹਿੰਦੇ ਉਸ ਪੁਰਖ ਨੇ ਬਿਲਾਵਲ ਰਾਗ ਦੇ ਸ਼ਬਦਾਂ ਨੂੰ ਨਾਦ ਬਾਜੇ ਦੇ ਨਾਲ ਬਾਜਾ ਵਜਾ ਕੇ ਕਰ ਕਰਕੇ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲਾ ਕੌਣ ਹੈ? ਵਾਹਿਗੁਰੂ, ਜੋ ਪਾਪਾਂ ਦਾ ਹਰ ਹਾਰਕ ਹੈ, ਉੱਤਮ ਸ੍ਰੇਸ਼ਟ ਦਾ ਨਾਮ ਹੈ, ਉਹ ਸ੍ਰੇਸ਼ਟ ਪਰਮੇਸ਼ਰ ਦਾ ਜਸ ਗਾਵਿਆ ਗਾਉਣਾ ਕੀਤਾ ਤੇ ਉਹਨੂੰ ਕਹਾਂਗੇ ਉੱਤਮ। ਵੀ ਇਹ ਰਾਗ ਵੀ ਠੀਕ ਗਾਇਆ ਤੂੰ, ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ। ਹੁਣ ਅੱਧੀ ਤੁਕ ਬੋਲੋ ਜੀ।
ਕਰਨਾਦ ਬਿਲਾਵਲ ਰਾਗ
ਨਹੀਂ ਜੀ, ਸ਼ੁਰੂ ਤੋਂ।
ਹਰ ਉੱਤਮ ਹਰ ਪ੍ਰਭ ਗਾਵਿਆ,
ਜਿਸਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸ੍ਰੇਸ਼ਟ ਪਰਮੇਸ਼ਰ ਦਾ ਜਸ ਗਾਉਣਾ ਕੀਤਾ ਹੈ ਤੇ ਉਸ ਦਾ ਫਿਰ ਅੱਗੇ ਦੱਸਦੇ ਨੇ।
ਕਰ ਨਾਦ ਬਿਲਾਵਲ ਰਾਗ,
ਉਸਦਾ ਬਿਲਾਵਲ ਰਾਗ ਨਾਦ ਸ਼ਬਦਾਂ ਵਿੱਚ ਗਾਇਆ ਹੋਇਆ ਭਾਈ ਸਫਲਾ ਹੈ। ਤੋ ਇਸ ਕਰਕੇ ਹਰ ਉੱਤਮ ਹਰ ਪ੍ਰਭ ਗਾਵਿਆ, ਜਿਸ ਹਰ ਪਰਮੇਸ਼ਰ ਦਾ ਜਸ ਸਭ ਤੋਂ ਉੱਤਮ ਸ੍ਰੇਸ਼ਟ ਹੈ ਅਤੇ ਜੋ ਪ੍ਰਭ ਸਰਬ ਕਲਾ ਸਮਰੱਥ ਹੈ, ਹਰ ਪਰਮੇਸ਼ਰ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਜਿਸਨੇ ਗੁਰਾਂ ਦੁਆਰਾ ਉਹਦਾ ਜਸ ਜਿਹੜਾ ਹੈ ਗਾਵਿਆ ਗਾਇਨ ਕੀਤਾ ਹੈ, ਕਰ ਨਾਦ ਬਿਲਾਵਲ ਰਾਗ, ਉਹਦੇ ਹਿਰਦੇ ਦੇ ਅੰਦਰ ਗੁਰ ਨਾਦ ਨਾਦ ਇੱਥੇ ਉਪਦੇਸ਼ ਦਾ, ਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੀ ਪ੍ਰਾਪਤੀ ਵਾਲਾ ਰਾਗ ਪ੍ਰੇਮ ਬਿਲਾਵਲ, ਫਿਰ ਇੱਥੇ ਆਨੰਦ ਦਾ ਨਾਂ ਆਏਗਾ, ਉਹਨੂੰ ਆਨੰਦ ਪ੍ਰਾਪਤ ਹੋਇਆ ਹੈ।
ਉਪਦੇਸ਼ ਗੁਰੂ ਸੁਣ ਮੰਨਿਆ,
ਜਿਨ੍ਹਾਂ ਨੇ ਗੁਰੂ ਸਤਿਗੁਰਾਂ ਦੇ ਉਪਦੇਸ਼ ਬਚਨਾਂ ਨੂੰ ਸੁਣ ਸਰਵਣ ਕਰਕੇ ਮੰਨਣ ਕੀਤਾ ਹੈ।
ਤੁਰ ਮਸਤਕ ਪੂਰਾ ਭਾਗ,
ਜਿਸ ਨੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਮੰਨਣ ਕੀਤਾ ਹੈ, ਉਹਦਾ ਬਿਲਾਵਲ ਰਾਗ ਗਾਇਆ ਹੋਇਆ ਸਫਲ ਹੈ। ਤੁਰ ਮਸਤਕ ਇਹ ਹੈ, ਤੋਰੇ ਰਰੇ ਨੂੰ ਸਿਆਰੀ ਹੈ, ਤੇ ਜਿਸ ਦਾ ਇਹ ਰਾਗ ਗਾਵਿਆ ਹੋਇਆ ਤੇ ਉਹਨਾਂ ਦੇ ਧੁਰਾਂ ਤੋਂ, ਇਹ ਸਮਝ ਲਓ ਵੀ ਜਿਸ ਦੇ ਮੱਥੇ ਦੇ ਉੱਤੇ ਧੁਰਾਂ ਤੋਂ ਹੀ ਪੂਰਨ ਸ਼੍ਰੋਮਣੀ ਕਰਮ ਲਿਖੇ ਹੋਣ ਤੇ ਉਹਨੂੰ ਜਿਨ ਮਸਤਕ ਧੁਰ ਹਰ ਲਿਖਿਆ, ਇਹ ਧੁਰਾਂ ਤੋਂ ਹੀ ਲੇਖ ਹੈ ਜਿਸਨੇ, ਉਸਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਮੰਨਿਆ, ਉਹਦਾ ਵਈ ਬਿਲਾਵਲ ਰਾਗ ਸਫਲਾ ਹੈ ਗਾਇਨ ਕਰਨਾ।
ਸਭ ਦਿਨ ਸਰੈਣ ਗੁਣ ਉਤਰ,
ਉਹ ਪੁਰਖ ਜ਼ਿੰਦਗੀ ਦੇ ਸਭ ਸਾਰੇ ਦਿਨ ਸਿਨ ਰਹਿਣ ਰਾਤਾਂ ਇਹਨਾਂ ਨੂੰ ਪਰਮੇਸ਼ਰ ਦੇ ਗੁਣ ਉਚਰੇ ਉਚਾਰਦੇ ਹੀ ਰਹਿੰਦਾ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ। ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਦੀ ਗੱਲ ਦੱਸ ਦੇਣ, ਹਰ ਹਰ ਤਿੰਨ ਵਾਰੀ ਹੈ,
ਹਰ 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 ਉਰ ਲੇਵ ਲਾਗ,
ਤੇ ਉਹ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ, ਹਰ ਪਾਪਾਂ ਦਾ ਹਰ, ਹਰ ਪਰਮੇਸ਼ਰ ਨਾਲ ਉਰ ਚਿੱਤ ਦੀ ਲਿਵ ਬਿਰਤੀ ਲਾਗ ਲਗਾਈ ਰੱਖਦਾ, ਹਰ ਹਰੀ ਪਰਮੇਸ਼ਰ ਦੇ ਹਰ ਹਰ ਨਾਮ ਵਿੱਚ ਹਿਰਦੇ ਦੀ ਬਿਰਤੀ ਲਗਾਈ ਰੱਖਦਾ ਹੈ, ਲਗਾਈ ਹੈ ਉਹਨਾਂ ਨੇ।
ਸਭ ਤਨ ਮਨ ਹਰਿਆ ਹੋਇਆ,
ਉਹ ਗੁਰਮੁਖ ਜਾਂਦਾ ਸਭ ਸਾਰਾ ਤਨ ਸਰੀਰ ਵੀ, ਤੇ ਜਿਹੜਾ ਔਗਣਾਂ ਤੋਂ ਰਹਿਤ ਹੋ ਕੇ ਸ਼ੁਭ ਗੁਣਾਂ ਰੂਪੀ ਹਰਿਆ ਹਰਿਆਵਲਾਂ ਦੇ ਸਹਿਤ ਪ੍ਰਫੁੱਲਤ ਹੋ ਗਿਆ, ਤੇ ਉਹਦਾ ਜਿਹੜਾ ਫਿਰ ਸਭ ਤਾਨ ਮਨ ਅੱਗੇ ਮਨ ਹੈ, ਮਨ ਹੈ ਹਿਰਦੇ ਦਾ ਨਾਮ। ਹਿਰਦਾ ਵੀ ਆਤਮਕ ਆਨੰਦ ਦੀ ਪ੍ਰਾਪਤੀ ਕਰਕੇ ਉਹ ਹਰਾ ਭਰਾ ਹੋਇਆ ਹੈ। ਤੇ ਕਿਵੇਂ ਹਰਾ ਹੋਇਆ ਦੱਸਦੇ ਨੇ,
ਮਨ ਖਿੜਿਆ ਹਰਿਆ ਬਾਗ,
ਜਿਵੇਂ ਬਾਗ ਬਗੀਚਾ ਹਰਿਆ ਹਰਿਆਵਲਤਾ ਦੇ ਸਹਿਤ ਖਿੜਿਆ ਹੁੰਦਾ, ਤਿਵੇਂ ਮਨ ਮੰਨਣ ਕਰੋ ਉਹਦਾ ਮਨ ਰੂਪੀ ਬਗੀਚਾ ਸੋ ਗੁਣਾ ਦੀ ਹਰਿਆਵਲਤਾ ਦੇ ਸਹਿਤ ਆਨੰਦ ਦੇ ਵਿਚ ਖਿੜਿਆ ਹੋਇਆ। ਤੇ ਉਹਦਾ ਸਾਰਾ ਤਨ ਮਨ ਸੁਭਗੁਣ ਕਰੇ, ਸਭ ਤਨ ਮਨ ਹਰਿਆ ਹੋਇਆ, ਉਹਦਾ ਤਨ ਮਨ ਸੁਭਗੁਣਾ ਕਰਕੇ ਹਰਿਆਵਲਾ ਦੇ ਸਹਿਤ ਹਰਾ ਭਰਾ ਹੋ ਗਿਆ ਹੈ। ਉਹਦਾ ਹਿਰਦਾ ਸੁਭਗੁਣਾ ਦੀ ਹਰਿਆਵਲਤਾ ਤੇ ਸ਼੍ਰੋਮਣੀ ਪਰਮੇਸ਼ਰ ਦੇ ਮਨ ਖਿੜਿਆ ਹਰਿਆ ਬਾਗ ਤੇ ਮਨ, ਇੱਥੇ ਸ਼੍ਰੋਮਣ ਦਾ ਅਰਥ ਸਮਝਣਾ ਤੇ ਇਉਂ ਸ਼੍ਰੋਮਣੀ ਕੌਣ? ਪਰਮੇਸ਼ਰ ਹੈ। ਪਰਮੇਸ਼ਰ ਦੇ ਆਨੰਦ ਦਾ ਜਿਹੜਾ ਮਨ ਮਾਨੋ ਬਾਗ ਹੀ ਉਹਦਾ ਖਿੜ ਗਿਆ ਹੈ। ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਉਹ ਪਰਮੇਸ਼ਰ ਦਾ ਮਨ ਮੰਨਣ ਕਰਕੇ ਉਹਦਾ ਮਨ ਤਨ ਸੁਭ ਗੁਣਾਂ ਦੀ ਹਰਿਆਵਲਤਾ ਸਹਿਤ ਹਰਾ ਭਰਾ ਹੋਇਆ। ਜਾਂ ਇਉਂ ਸਮਝ, ਉਹਦਾ ਮਨ ਇਉਂ ਸੁਭਗੁਣਾਂ ਦੀ ਹਰਿਆਵਲਤਾ ਸਹਿਤ ਖਿੜ ਗਿਆ ਜਿਵੇਂ ਬਗੀਚਾ ਹਰਿਆਵਲ ਦੇ ਸਹਿਤ ਖਿੜਿਆ ਹੁੰਦਾ ਬਾਗ ਜਿਹੜਾ। ਇਹ ਪ੍ਰਮਾਣ ਦਿੱਤਾ ਹੈ।
ਅਗਿਆਨ ਅੰਧੇਰਾ ਮਿਟ ਗਿਆ,
ਉਹ ਅਗਿਆਨ ਅਵਿਦਿਆ ਰੂਪੀ ਅੰਧੇਰਾ ਹਨੇਰਾ ਸੀ ਜਿਹੜਾ, ਮਿਟ ਗਿਆ, ਨਾਸ ਹੋ ਗਿਆ ਉਸਦਾ।
ਗੁਰ ਚਾਨਣ ਗਿਆਨ ਚਿਰਾਗ,
ਕਿਉਂਕਿ ਉਸ ਦੇ ਹਿਰਦੇ ਦੇ ਵਿਚ ਗੁਰ ਸਤਿਗੁਰਾਂ ਦੇ ਗਿਆਨ ਰੂਪੀ ਚਿਰਾਗ ਦੀਵੇ ਦਾ ਚਾਨਣ ਜਿਹੜਾ ਪ੍ਰਕਾਸ਼ ਹੋਇਆ। ਕਿਉਂਕਿ ਗੁਰੂ ਦਾ ਸ਼ਬਦ, ਗੁਰ ਕਾ ਸ਼ਬਦ ਉਜਾਰੂ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਭਾ, ਇਹ ਵਚਨ ਕੀਤਾ ਹੈ।
ਜਨ ਨਾਨਕ ਜੀਵੈ ਦੇਖ ਹਰ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਗੁਰਮੁਖ ਜਨ ਹਰ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਦੇਖ ਕੇ ਆਤਮਕ ਜੀਵਨ ਵੱਲ ਜੀਵੈ ਜਿਉਂਦੇ ਹਨ। ਤੇ ਇਹ ਉਹਨਾਂ ਦਾ ਜੀਵਨ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ, ਇਹ ਜੀਵਨ ਹੈ।
ਇੱਕ ਨਿਮਖ ਘੜੀ ਮੁਖ ਲਾਗ,
ਇੱਕ ਨਿਮਖ ਛੇਨ ਮਾਤਰ ਅਤੇ ਘੜੀ ਹੁਣ ਦੇ ਹਿਸਾਬ ਨਾਲ 24 ਮਿੰਟ ਦੀ ਹੁੰਦੀ ਹੈ। ਇਹਦੇ ਪਰਮੇਸ਼ਰ ਦੇ ਮੁਖ ਸਨਮੁਖ ਲਾਗ ਲੱਗੇ ਹੀ ਰਹਿੰਦੇ ਨੇ। ਜੇਕਰ ਇੱਕ ਘੜੀ ਵਿੱਚੋਂ ਛੇਨ ਮਾਤਰ ਵੀ ਪਰਮੇਸ਼ਰ ਦੇ ਸਨਮੁਖ ਚਿੱਤ ਲੱਗ ਜਾਵੇ ਨਾ, ਤਾਂ ਗੁਰਮੁਖ ਜਨਾਂ ਦਾ ਪਰਮੇਸ਼ਰ ਦੇ ਦੀਦਾਰ ਵੇਖ ਕੇ ਆਤਮਕ ਜੀਵਨ ਵੱਲ ਜਿਉਣਾ ਹੋ ਜਾਂਦਾ ਹੈ।
ਮਹੱਲਾ ਤੀਜਾ,
ਇਹ ਅੱਗੇ ਮਹੱਲਾ ਤੀਸਰੇ ਪਾਤਸ਼ਾਹ ਦਾ ਸਾਧ ਸੰਜੀ ਆ ਗਿਆ ਹੈ। ਇਹਦੇ ਪ੍ਰਕਰਨ ਨੂੰ ਮਿਲਣ ਵਾਸਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ, ਉਦੋਂ ਫਿਰ ਇਸ ਤਰ੍ਹਾਂ ਸ਼ਬਦਾਂ ਦੇ ਸਿਲਸਿਲੇ ਨੂੰ ਜੋੜਿਆ ਵੀ ਪ੍ਰਕਰਨ ਇੱਕੋ ਹੀ ਹੈ। ਗੁਰੂ ਅਮਰਦਾਸ ਦੇ ਕੋਲ, ਮਹਾਰਾਜ ਦੇ ਕੋਲ ਵੀ ਇਹੀ ਬਿਲਾਵਲ ਰਾਗ ਕਿਸੇ ਗਵੀਏ ਨੇ ਗਾਇਆ ਸੀ, ਉਹਨਾਂ ਨੇ ਵੀ ਉੱਤਰ ਦਿੱਤਾ ਸੀ। ਉਹ ਹੁਣ ਅੱਗੇ ਮਹੱਲੇ ਦੀ ਕਥਨ ਕਰਦੇ ਨੇ। ਤੀਸਰੇ ਪਾਤਸ਼ਾਹ ਦੇ ਕੋਲ ਜੋ ਸਿੱਖਾਂ ਨੇ ਬੇਨਤੀ ਕੀਤੀ ਸੀ, ਬਿਲਾਵਲ ਰਾਗ ਵਾਲੇ ਪੁੱਛਿਆ ਸੀ, ਤਾਂ ਸ਼ਬਦ ਉਚਾਰਨ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਮਹੱਲਾ ਵੀ ਉਸੇ ਕੜੀ ਦਾ ਸਮਝਣਾ ਜੀ, ਜੋ ਤੀਸਰੇ ਪਾਤਸ਼ਾਹ ਕੋਲ ਬਿਲਾਵ ਰਾਗ ਗੈਨ ਕਰਨ ਵਾਲੇ ਬਾਬਤ ਪੁੱਛਿਆ ਸੀ।
ਬਿਲਾਵਲ ਤਬ ਹੀ ਕੀਜੀਐ,
ਮਹਾਰਾਜ ਨੇ ਉੱਤਰ ਦਿੱਤਾ ਸੀ, ਹੇ ਭਾਈ ਤਬ ਤਾਂ ਹੀ ਬਿਲਾਵਲ ਰਾਗ ਨੂੰ ਆਨੰਦ ਦੇ ਸਹਿਤ ਗੈਨ ਕੀਜੀਐ ਕਰੀਦਾ ਹੈ, ਜਾਂ ਫਿਰ ਤਬ ਆਤਮਕ ਬਿਲਾਵਲ ਨਾਮ ਹੈ ਆਨੰਦ ਦਾ, ਆਤਮਕ ਆਨੰਦ ਪ੍ਰਾਪਤ ਕਰੀਦਾ ਹੈ। ਕਦੋਂ?
ਜਬ ਮੁਖ ਹੋਵੇ ਨਾਮ,
ਜਦੋਂ ਪ੍ਰਤੱਖ ਮੂੰਹ ਦੇ ਵਿਚ ਨਾਮ ਹੋਵੇ, ਜਾਂ ਅੰਤਹਿਕਰਨ ਰੂਪੀ ਮੁਖ ਦੇ ਵਿਚ ਪਰਮੇਸ਼ਰ ਦਾ ਨਾਮ ਹੋਵੇ।
ਰਾਗ ਨਾਦ ਸ਼ਬਦ ਸੋਹਣੇ,
ਇਹ ਠੀਕ ਹੈ, ਰਾਗ ਗਾਏ ਹੋਏ ਤੇ ਨਾਦ ਬਾਜੇ ਵਜਾਏ ਹੋਏ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਜੇ ਤਾਂ ਕਮਾਈ ਕਰਦਾ ਤਾਂ ਸੋਹਣੇ ਸੋਭਦੇ ਨੇ, ਨਹੀਂ ਤਾਂ ਇੱਕ ਆਮ ਕਲਾ ਹੈ, ਜਿਵੇਂ ਸੰਸਾਰ ਦੇ ਹੁਨਰ ਹੁੰਦੇ ਨੇ ਉਹ ਇਹਦਾ ਹੁਨਰ ਹੈ। ਰਾਗ ਨਾਮ ਹੈ ਪ੍ਰੇਮ ਦਾ, ਪ੍ਰੇਮ ਵਾਲੇ ਤੇ ਨਾਦ ਸ਼ਬਦ ਦੀ ਕਮਾਈ ਵਾਲੇ, ਰਾਗ ਨਾਦ ਸ਼ਬਦ ਸੋਹਣੇ, ਜਾਂ ਰਾਗ ਪ੍ਰੇਮ ਕਰਨ ਵਾਲੇ ਤੇ ਨਾਦ ਬ੍ਰਹਮ ਦੀ ਪ੍ਰਾਪਤੀ ਵਾਲੇ, ਗਿਆਨ ਨੂੰ ਕਥਨ ਕਰਨ ਵਾਲੇ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਵਾਲੇ ਤੇ ਇਉਂ ਕਮਾਈ ਕਰਾਉਣ ਵਾਲੇ ਤਦ ਹੀ ਸੋਭਦੇ ਹਨ। ਅੱਗੇ ਦੱਸਦੇ ਨੇ,
ਜਾ ਲਾਗੈ ਸਹਿਜ ਧਿਆਨ,
ਜਦੋਂ ਸਹਿਜ ਗਿਆਨ ਸਰੂਪ ਹੀ ਧਿਆਨ ਲਾਗੈ ਲੱਗ ਜਾਵੇ, ਜਾਂ ਸਹਿਜ ਸੁਤੇ ਸਿੱਧ ਹੀ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਲੱਗ ਜਾਂਦਾ ਹੈ, ਜਦੋਂ
ਰਾਗ ਨਾਦ ਛੋੜ ਹਰ ਸੀਵੀਐ,
ਮਹਾਰਾਜ ਕਹਿੰਦੇ ਭਾਈ ਰਾਗਾਂ ਦਾ ਤੇ ਨਾਦ ਬਾਜਿਆਂ ਦਾ ਇਹ ਹਿਸਾਬ ਕਿਤਾਬ ਛੋੜ ਤਿਆਗ ਕੇ ਜਿਹੜਾ ਹੰਗਤਾ ਵਿੱਚ ਆ ਕੇ ਕਰਨਾ, ਵਾਹਿਗੁਰੂ ਨੂੰ ਸੇਵੀਏ, ਭਜਨ ਕਰੀਏ ਉਹਦਾ, ਜਾਂ ਦੁਨੀਆਂ ਦੇ ਰਾਗ राग ना मोह है, दुनिया का जरा मोह है जां उस्तत निंदिया आदि नाद शब्द छोड़ त्याग के की करना है ते इनू त्याग करके हरि परमेश्वर वाहिगुरु दा आराधन करना है ते तां फिर
ता दरगह पाईए मान
प्रभु दी सच्ची दरगाह न्यास स्थान सभा विच मान आदर सत्कार पाईए पाईदा है प्राप्त करीदा है
नानक गुरमुख ब्रह्म विचारी है
सतगुरु कथन करदे है भाई गुरमुखां दी संगत करके ब्रह्म आत्म स्वरूप नूं विचारीए विचारना करिए ता मन हिरदे दे अंदर महाराज अगे हुण दसदे हन
चुकै मन अभिमान
तां फिर मन हिरदे दे अंदरों देह दा अभिमान की है हंकार ए चुकै चुकया जांदा निवृत हो जांदा है ते तद फिर मुखी गुरां द्वारा मन विचों हंकार चुकया जावे जद मुखी गुरां द्वारा मन दे जो हंकार चुकया जावे तां ब्रह्म नूं विचारी दे तां विचार हुंदा है नहीं तां हंकार विचार नहीं कर देंदा
पौड़ी
ਹਾਂਜੀ ਅੱਗੇ ਪੌੜੀ ਕਥਨ ਕਰਦੇ ਹਨ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ
ਤੂੰ ਹਰ ਪ੍ਰਭ ਆਪ ਅਗੰਮ ਹੈ
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਪਰਮੇਸ਼ਰ ਜੀ ਤੂੰ ਬਹੁਤ ਸਮਰੱਥ ਸਰਵ ਸ਼ਕਤੀਮਾਨ ਹੈ ਹੇ ਹਰ ਪਰਮੇਸ਼ਰ ਤੂੰ ਅਗੰਮ ਗਮਤਾ ਤੋਂ ਰਹਿਤ ਹੈ ਤੇ ਇਸ ਕਰਕੇ ਆਪ ਤੇਰੀ ਐਸੀ ਸਮਰੱਥਾ ਹੈ ਤੈਨੂੰ ਤੇਰੇ ਵਿੱਚ ਕਿਸੇ ਦੀ ਗਮਤਾ ਨਹੀਂ ਹੋ ਸਕਦੀ ਬੇਅੰਤ ਹੈ ਤੂੰ
ਸਭ ਤੁਧ ਉਪਾਇਆ
ਤੁਸਾਂ ਨੇ ਸਭ ਸੰਸਾਰ ਪੈਦਾ ਕੀਤਾ ਹੈ
ਤੂੰ ਆਪੇ ਆਪ ਵਰਤਦਾ
ਪਰਮੇਸ਼ਰ ਤੂੰ ਆਪੇ ਆਪਣਾ ਆਪ ਰੂਪ ਹੋ ਕੇ ਸਾਰਿਆਂ ਵਿੱਚ ਆਪ ਹੀ ਵਰਤ ਰਿਹਾ ਹੈ ਚੇਤਨ ਸੱਤਾ ਰੂਪ ਹੋ ਕਰਕੇ ਇਹ ਸਾਰਾ ਜਗਤ ਸੰਸਾਰ ਜਿੰਨਾ ਵੀ ਤੁਸੀਂ ਪੈਦਾ ਕੀਤਾ ਹੈ
ਸਭ ਜਗਤ ਸਬਾਇਆ
ਸਭ ਸਾਰਾ ਜਗਤ ਸੰਸਾਰ ਉਹ ਸਬਾਇਆ ਸਾਰਾ ਅੰਦਰੋਂ ਹੀ ਆਇਆ ਹੋਇਆ ਤੇਰੇ ਤੇਰੇ ਸਰੂਪ ਚੋਂ ਪ੍ਰਗਟ ਹੋਇਆ ਹੇ ਪਰਮੇਸ਼ਰ ਸਭ ਸਾਰਾ ਜਗਤ ਆਇਆ ਹੋਇਆ ਹੈ ਇਹ ਸਾਰੇ ਜਗਤ ਵਿੱਚ ਤੂੰ ਆਪ ਹੀ ਵਿਆਪਕ ਹੈ ਸਾਰੇ ਜਗਤ ਵਿੱਚ ਆਪ ਹੀ ਆਪ ਜੀ ਦਾ ਜਸ ਆਇਆ ਹੋਇਆ ਕਿਹੜੀ ਜਗ੍ਹਾ ਜਿੱਥੇ ਤੇਰਾ ਜਸ ਨਹੀਂ ਬੋਲੀਆਂ ਦਾ ਫਰਕ ਹੋ ਸਕਦਾ ਧਰਮਾਂ ਦਾ ਫਰਕ ਹੋ ਸਕਦਾ ਪਰ ਤੇਰਾ ਜਸ ਤਾਂ ਸਾਰੇ ਹੀ ਹੈ
ਤੁਧ ਆਪੇ ਤਾੜੀ ਲਾਈ ਹੈ
ਤੂੰ ਆਪੇ ਗਿਆਨਵਾਨ ਹੋ ਕੇ ਤਾੜੀ ਸਮਾਧੀ ਲਾਈ ਹੈ ਛੱਤੀ ਯੁੱਗ ਦੀ ਤੈਂ ਸਮਾਧੀ ਲਾਈ ਬਰਮਾ ਵਰਗਿਆਂ ਨਾਲੀਆਂ ਚ ਘੁਮਾ ਕੇ ਰੱਖਦਾ ਜਦੋਂ ਹੰਕਾਰ ਕਰਦਾ ਸੀ ਬਰਮਾ ਛੱਤੀ ਯੁੱਗ ਦੀ ਮਹਾਰਾਜ ਸਮਾਧੀ ਦੇ ਵਿੱਚ ਲੀਨ ਹੋਏ ਤੁਸੀਂ ਆਪ ਹੀ ਤਾੜੀ ਆਈ ਹੈ ਨਿਰਾਕਾਰ ਦੇ ਰੂਪ ਦੇ ਅੰਦਰ
ਆਪੇ ਗੁਣ ਗਾਇਆ
ਆਪ ਹੀ ਫਿਰ ਅਧਿਕਾਰੀ ਰੂਪ ਹੋ ਕੇ ਗੁਣਾਂ ਨੂੰ ਗਾਇਆ ਗਾਉਣਾ ਕੀਤਾ ਜਾਂ ਤੂੰ ਆਪ ਹੀ ਨਿਰਗੁਣ ਸਰੂਪ ਦੇ ਹੋ ਕੇ ਆਪਣੇ ਸਰੂਪ ਵਿੱਚ ਲੀਨਤਾ ਰੂਪ ਹੋ ਕੇ ਤਾੜੀ ਸਮਾਧੀ ਲਾਉਣਾ ਕੀਤੀ ਹੈ ਤੇ ਤੂੰ ਆਪ ਹੀ ਸਰਗੁਣ ਸਰੂਪ ਵਿੱਚ ਗੁਰੂ ਨਾਨਕ ਰੂਪ ਧਾਰ ਕੇ ਆਪਣੇ ਗੁਣਾਂ ਨੂੰ ਗਾਉਣਾ ਕੀਤਾ ਹੋਰਨਾਂ ਅਧਿਕਾਰੀ ਜਗਿਆਸੂਆਂ ਤੋਂ ਗੁਣਾਂ ਨੂੰ ਗਵਾ ਕੇ ਆਪਣੇ ਸੱਚ ਸਰੂਪ ਦੇ ਨਾਲ ਮੇਲ ਲੈਂਦੇ ਹੋ ਤੁਸੀਂ ਇਸ ਪ੍ਰਕਾਰ ਮਹਾਰਾਜ ਤੁਸੀਂ ਆਪੇ ਜੇ ਨਿਰਾਕਾਰ ਦੇ ਵਿੱਚੋਂ ਸਾਕਾਰ ਰੂਪ ਗੁਰੂ ਨਾਨਕ ਦਾ ਨਾਂ ਹੁੰਦਾ ਤਾਂ ਫਿਰ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਛੱਤੀ ਯੁੱਗ ਨਿਰਾਕਾਰ ਨੇ ਸਮਾਧੀ ਲਾਈ ਸੀ ਇਹ ਤਾਂ ਗੱਲੇ ਗੁਰੂ ਨਾਨਕ ਨੇ ਪ੍ਰਗਟ ਕੀਤੀ ਹੈ ਨਾ ਇਸ ਪ੍ਰਕਾਰ ਦੱਸਦੇ ਨੇ ਅੱਗੇ
ਹਰ ਧਿਆਵਹੁ ਭਗਤੋ ਦਿਨ ਸਰਾਤ
ਪਰਮੇਸ਼ਰ ਦੇ ਪਿਆਰੇ ਭਗਤੋ ਭਗਤ ਭਗਤੀ ਕਰਨ ਵਾਲੇ ਪ੍ਰੇਮੀ ਜਨੋ ਰਾਤ ਦਿਨ ਪਰਮੇਸ਼ਰ ਨੂੰ ਧਿਆਵੋ ਆਰਾਧਨਾ ਕਰੋ ਪਰਮੇਸ਼ਰ ਨੂੰ ਧਿਆਉਣੇ ਕਰਕੇ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਜਾਵੇਗਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜਾ ਢੀਲਾ ਢਿੱਲ ਨਹੀਂ ਕਰਨੀ ਹੈ
ਅੰਤ ਲੈ ਛਡਾਇਆ
ਕਿਉਂਕਿ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਉਹ ਤਾਂ ਸੇਵਣਾ ਅੰਤ ਨੂੰ ਜਮਾਂ ਦੀ ਸਜ਼ਾ ਤੋਂ ਛਡਾਉਣ ਵਾਲਾ ਵਾਹਿਗੁਰੂ ਹੈ ਉਹ ਤੁਹਾਨੂੰ ਬਚਾ ਲਵੇਗਾ
ਜਿਨ ਸੇਵਿਆ ਤਿਨ ਸੁਖ ਪਾਇਆ
ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਉਹਨਾਂ ਨੇ ਫਿਰ ਸੁਖ ਪ੍ਰਾਪਤ ਕੀਤਾ ਹੈ ਆਤਮਕ ਸੁਖ
ਹਰ ਨਾਮ ਸਮਾਇਆ
ਤੇ ਨਾਮੀ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਨਾਮ ਤੇ ਉਸ ਦਾ ਜਿਹੜਾ ਕਿਉਂਕਿ ਨਾਮ ਹੈ ਨਾਮੀ ਦਾ ਨਾਮੀ ਕੌਣ ਹੈ ਵਾਹਿਗੁਰੂ ਹਰ ਪਰਮੇਸ਼ਰ ਵਿੱਚ ਜਾਂ ਇਉਂ ਕੋਈ ਪਰਮੇਸ਼ਰ ਦੇ ਨਾਮ ਵਿੱਚ ਉਹਦਾ ਮਨ ਸਮਾਇਆ ਸਮਾਇਆ ਲੀਨ ਹੋ ਜਾਂਦਾ ਹੈ
ਸਲੋਕ ਮਹੱਲਾ ਤੀਜਾ
ਤੇ ਤੀਸਰੇ ਪਾਤਸ਼ਾਹ ਦਾ ਫਿਰ ਸਲੋਕ ਆਇਆ ਜੇ
ਦੂਜਾ ਭਾਈ ਬਿਲਾਵਲ ਨਾ ਹੋਵੇ
ਇਹ ਭਾਈ ਦਵੈਤ ਭਾਅ ਦੇ ਵਿੱਚ ਲੱਗਣ ਕਰਕੇ ਤਾਂ ਨੀ ਬਿਲਾਵਲ ਰਾਗ ਗਾਇਆ ਹੋਇਆ ਸਫਲਾ ਹੁੰਦਾ ਨਾ ਹੋਵੇ ਨਹੀਂ ਸਬਲਾ ਹੁੰਦਾ ਹੈ।
ਮਨ ਮੁਖ ਥਾਏ ਨਾ ਪਾਏ,
ਮਨ ਮੁਖਾਂ ਦੇ ਗਾਏ ਹੋਏ ਰਾਗ ਕਿਸੇ ਥਾਂ ਨਹੀਂ ਪੈਂਦੇ, ਤੇ ਥਾਂ ਸਿਰ ਭਾਵ ਇਹ ਲੇਖੇ ਦੇ ਵਿਚ ਨਹੀਂ ਪੈਂਦੇ। ਇਸ ਕਰਕੇ ਇਹ ਫਿਰ ਮਨਮੁਖਤਾਈ ਕਰਕੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਕਿਸੇ ਥਾਂ ਨਹੀਂ ਪੈਂਦੇ, ਲੇਖੇ ਚ ਨਹੀਂ ਪੈਂਦੇ। ਤੇ ਭਾਵ ਇਹ ਵੀ ਹੈ ਦੂਜੇ ਪਾਏ ਬਿਲਾਵਲ ਨਾ ਹੋਵੇ, ਦਵੈਤ ਭਾਵ ਵਿਚ ਦਵੈਤ ਭਾਵ ਕਰਕੇ ਬਿਲਾਵਲ ਆਨੰਦ ਪ੍ਰਾਪਤ ਨਹੀਂ ਹੁੰਦਾ। ਮਨਮੁਖ ਪੁਰਖ ਤੁਰਿਆ ਪਦ ਜਾਂ ਸੱਚਖੰਡ ਰੂਪੀ ਥਾਂ ਵਿਚ ਮਨਮੁਖ ਥਾਏ ਨਾ ਪਾਏ, ਟਿਕ ਨਹੀਂ ਸਕਦੇ, ਪਾਏ ਪਾਉਣਾ ਨਹੀਂ ਕਰਦੇ। ਮਨਮੁਖ ਦੇ ਅੰਤਹਿਕਰਨ ਵੀ ਇਕਾਗਰਤਾ ਰੂਪੀ ਥਾਂ ਪ੍ਰਾਪਤ ਨਹੀਂ ਉਹਨਾਂ ਨੂੰ ਪ੍ਰਾਪਤ ਹੈ, ਸਗੋਂ ਜੂਨਾਂ ਦੇ ਭਰਮ ਦਾ ਰਹਿੰਦਾ ਹੈ।
ਪਾਖੰਡ ਭਗਤ ਨਾ ਹੋਵੇ,
ਭਗਤੀ ਤੇ ਪਖੰਡ ਦਾ ਕੋਈ ਸੰਬੰਧ ਨਹੀਂ ਹੈ, ਵਾਸਤਾ ਹੀ ਨਹੀਂ ਹੈ। ਜੇ ਪਖੰਡ ਹੈ ਤਾਂ ਭਗਤੀ ਹੈ, ਭਗਤੀ ਹੈ ਤਾਂ ਪਖੰਡ ਨਹੀਂ ਹੈ। ਜੇ ਹਨੇਰਾ ਤਾਂ ਚਾਨਣ, ਜੇ ਚਾਨਣ ਹੈ ਤਾਂ ਹਨੇਰਾ ਨਹੀਂ। ਪਖੰਡ ਦੰਭ ਕਰਨ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਇਹਦੇ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਵਾਹਿਗੁਰੂ ਨਹੀਂ ਮਿਲਦਾ। ਦੰਭ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ, ਪ੍ਰੇਮਾ ਭਗਤੀ ਬਗੈਰ। ਫਿਰ ਅੱਗੇ ਦੱਸਦੇ ਪਾਰ ਬ੍ਰਹਮ,
ਪਾਰ ਬ੍ਰਹਮ ਨਾ ਪਾਇਆ ਜਾਏ,
ਪ੍ਰੇਮਾ ਭਗਤੀ ਤੋਂ ਬਿਨਾਂ ਪਾਰ ਬ੍ਰਹਮ, ਪਰਮੇਸ਼ਵਰ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਵਿਆਪਕ ਹੈ, ਉਹ ਪਰਮੇਸ਼ਵਰ ਨੂੰ ਪਾਇਆ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਮਨ ਹੱਠ ਕਰਮ ਕਮਾਵਣੇ,
ਮਨ ਦੀ ਜਿੱਦ ਕਰਕੇ ਜਿਹੜੇ ਕਰਮ ਕਰਦੇ ਆ ਨਾ, ਤੇ ਉਹ ਫਿਰ ਕਿਸੇ ਲੇਖੇ ਨਹੀਂ ਪੈਂਦੇ ਹੁੰਦੇ। ਅੱਗੇ ਦੱਸਣਗੇ ਮਹਾਰਾਜ ਮਨ ਹੱਠ ਕਰਮ ਕਮਾਵਣੇ, ਮਨ ਦੀ ਜਿੱਦ ਦੇ ਨਾਲ ਜਿਹੜੇ ਕਰਮ ਕਰਦੇ ਹੈ, ਕਰਮ ਕਾਂਡ ਆਦਿ,
ਥਾਏ ਨਾ ਕੋਈ ਪਾਏ,
ਤੇ ਉਹ ਕੋਈ ਵੀ ਜਿਹੜਾ ਪਾਈ ਥਾਂ ਨਹੀਂ ਪਾ ਸਕਦਾ। ਮਨ ਹੱਠ ਜਿਹੜਾ ਕਰਕੇ ਨਾ, ਤੇ ਹੱਠ ਕਰ ਮਰੇ ਨਾ ਲੇਖੇ ਪਾਵੇ, ਬੇਸ ਕਰੇ ਬਹੁ ਭਸਮ ਲਗਾਵੇ, ਉਹ ਕਿਸੇ ਲੇਖੇ ਨਹੀਂ ਪੈਂਦੇ ਹੈ। ਇਸ ਕਰਕੇ ਮਨ ਹੱਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ, ਮਨ ਦੀ ਜਿੱਦ ਨਾਲ ਜਿਹੜੇ ਕਰਮ ਕਮਾਉਂਦੇ ਆ ਉਹ ਪੁਰਖ ਪਰਲੋਕ ਦੇ ਵਿੱਚ ਜਾਂ ਪ੍ਰਲੋਕ ਰੂਪੀ ਥਾਂ ਅੰਦਰ ਪ੍ਰਵਾਨਗੀ ਵਿੱਚ ਨਹੀਂ ਪਾਏ ਜਾਂਦੇ, ਤੇ ਕੋਈ ਵੀ ਸਰੂਪ ਰੂਪੀ ਥਾਂ ਨਹੀਂ ਪਾ ਸਕਣਗੇ ਉਹ। ਫਿਰ ਕੋਈ ਵੀ ਹੋਵੇ ਜਿਹੜੇ ਮਨਮੁਖ,
ਨਾਨਕ ਗੁਰਮੁਖ ਆਪ ਵਿਚਾਰੀਐ,
ਤੇ ਸਤਿਗੁਰੂ ਜੀ ਕਥਨ ਕਰਦੇ ਆ ਜਿਹੜੇ ਗੁਰਮੁਖ ਨੂੰ ਆਪਣੇ ਆਪੇ ਦੀ ਵਿਚਾਰ ਕਰਦੇ ਆ, ਗੁਰਮੁਖ ਜਾਨਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੁਆਰਾ ਆਪ ਆਪਣੇ ਸਰੂਪ ਦੀ ਵਿਚਾਰੀ ਹੈ, ਵਿਚਾਰ ਕਰੀਦੀ ਹੈ, ਸਤ ਨਿਰਤ ਬੁਝੇ ਜੇ ਕੋਈ, ਤਾਂ ਫਿਰ
ਵਿੱਚੋਂ ਆਪ ਗਵਾਏ,
ਜਦ ਹਿਰਦੇ ਦੇ ਵਿੱਚੋਂ ਆਪ ਆਪਾ ਭਾਵ ਹੰਕਾਰ ਗਵਾਏ, ਗਵਾ ਦੇਣਾ ਕਰੀਏ, ਤੇ ਜਦ ਆਪਾ ਭਾਵ ਹੰਕਾਰ ਅੰਦਰੋਂ ਚਲਿਆ ਗਿਆ ਤਦ ਜੀਵ ਈਸ਼ਵਰ ਦਾ ਰੂਪ ਹੀ ਹੋ ਜਾਂਦਾ ਹੈ, ਬਸ ਆਪਾ ਗਵਾਉਣ ਦੀ ਦੇਰ ਹੈ।
ਆਪੇ ਆਪ ਪਾਰ ਬ੍ਰਹਮ ਹੈ,
ਪਾਏ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਵਰ, ਤੇ ਉਹ ਫਿਰ ਮਨ ਚਿੱਤ ਦੇ ਵਿੱਚ, ਤੇ ਆਪੇ ਆਪ ਪਾਰ ਬ੍ਰਹਮ ਹੈ, ਆਪੇ ਆਪ ਸਭ ਕੁਛ ਆਪੇ ਆਪ ਹੈ, ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ, ਉਹ ਪਾਰ ਬ੍ਰਹਮ ਆਪਣਾ ਸਰੂਪ ਆਪ ਹੀ ਪਸਾਰਿਆ ਉਸਨੇ।
ਪਾਰ ਬ੍ਰਹਮ ਵਸਿਆ ਮਨ ਆਏ,
ਜਦੋਂ ਪਾਈ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਪਰਮੇਸ਼ਵਰ ਮਨ ਦੇ ਵਿੱਚ ਆ ਕੇ ਵਸਿਆ ਵਸ ਜਾਂਦਾ, ਉਹ ਸਾਰਿਆਂ ਵਿੱਚ ਫਿਰ ਆਪ ਆਪਣਾ ਆਪ ਰੂਪ ਪਾਰ ਬ੍ਰਹਮ ਪਰਮਾਤਮਾ ਹੀ ਦਿਸਦਾ ਹੈ ਉਸਨੂੰ, ਜੋ ਪਰਮੇਸ਼ਰ ਆਪੇ ਆਪ ਆਪਣਾ ਆਪ ਰੂਪ ਹੋਣ ਕਰਕੇ ਸੁਤੰਤਰ ਹੈ, ਉਹ ਪਰਮੇਸ਼ਰ ਗੁਰਮੁਖ ਜਨਾਂ ਦੇ ਮਨ ਦੇ ਵਿੱਚ ਆਏ ਆ ਕੇ ਵਸਿਆ, ਸਿਖਿਆਤਾਕਾਰ ਹੋ ਕਰਕੇ ਵਸਿਆ ਹੋਇਆ ਹੈ।
ਜੰਮਣ ਮਰਨਾ ਕੱਟਿਆ,
ਅਤੇ ਫਿਰ ਉਹਨਾਂ ਦਾ ਜੰਮਣਾ ਤੇ ਮਰਨਾ ਉਹ ਨਿਵਿਰਤ ਹੋ ਗਿਆ, ਕੱਟਿਆ ਗਿਆ ਹੈ, ਖਤਮ ਹੋ ਗਿਆ।
ਜੋਤੀ ਜੋਤ ਮਿਲਾਏ,
ਉਹਨਾਂ ਦੀ ਜੋਤੀ ਪ੍ਰਕਾਸ਼ ਪਰਮੇਸ਼ਰ ਜਿਹੜਾ ਅਦਵੈ ਆਨੰਦ ਸਰੂਪ ਜੋਤ ਹੈ ਉਹਦੀ ਪ੍ਰਤਕ ਜੋਤ ਮਿਲਾਏ ਮਿਲ ਜਾਂਦੀ ਹੈ, ਜਾਂ ਮਿਲਾਏ ਮਿਲਾ ਲੈਂਦਾ ਹੈ ਵਾਹਿਗੁਰੂ ਕਿਰਪਾ ਕਰਕੇ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦੀ ਮਹੱਲਾ ਅੱਗੇ ਜੀ,
ਬਿਲਾਵਲ ਕਰੇ ਹੋ ਤੁਮ ਪਿਆਰੇ ਹੋ,
ਹੇ ਪਿਆਰੇ ਗੁਰਸਿੱਖੋ, ਤੁਸੀਂ ਕਹਿੰਦੇ ਭਾਵ ਤੁਸੀਂ ਬਿਲਾਵਲ ਰਾਗ ਨੂੰ ਗਾਉਣਾ ਕਰਿਓ, ਪਰ ਕਰੋ, ਪਰ ਇੱਕ ਗੱਲ ਦਾ ਧਿਆਨ ਰੱਖੋ,
ਏਕ ਸਿਓ ਲਿਵ ਲਾਏ,
ਹੇ ਪਿਆਰੇ ਗੁਰਸਿੱਖੋ, ਏਕ ਸਿੱਖ ਪਰਮੇਸ਼ਰ ਦੇ ਸਿਓ ਨਾਲ ਚਿੱਤ ਦੀ ਲਿਵ ਬਿਰਤੀ ਨੂੰ ਲਾਏ ਲਾ ਕੇ ਤੁਸੀਂ ਬਿਲਾਵਲ ਰਾਗ ਨੂੰ ਗਾਉਣਾ ਕਰੋਗੇ ਨਾ, ਆਤਮਕ ਆਨੰਦ ਜਿਹੜਾ ਹੈ, ਆਤਮਕ ਬਿਲਾਵਲ ਦਾ ਅਰਥ ਹੀ ਆਨੰਦ ਹੈ, आत्मक आनंद मानना करोगे फिर
जन्म मरण दुख कटी है
जमन मरण का दुख कष कटिया जाता निवृत हो जाता फिर
सच्ची रह समाए
सच्चे सतसरूप विच समाए अभेद हो जाता है अभेद होके फिर रहना करोगे
सदा विलावल आनंद है
भाई जेड़े पुरख अपनी मन मत नू छड के ना कठी बोल दो जी
चल है सतगुर पाए
हे भाई जेड़े पुरख अपनी मन मत छड के सतगुर सच्चे गुरु दे पाए अनुसार होके चलदे ने पाणे अनुसार उन्हां नूं सदा हमेशा ही बिलावल राग गाउणे करके आनंद सुख प्राप्त हुंदा है उन्हां नूं इस लोक दे विच बिलावल आनंद है ते परलोक दे विच भी आनंद प्राप्त हुंदा है जो ब्रह्म दा सदा ही बिलावल आनंद स्वरूप है जो ब्रह्म है ना वह तो सदा ही आनंद स्वरूप है बिलावल दा अर्थ आनंद उस नूं उस दी प्राप्ति दा आनंद प्राप्त हो जांदा है
सत संगती वह भाव कर
जिवें जिहड़े भाव प्रेम दे सहत कर करके सतसंग दी सच स्वरूप दी प्राप्ति कराउण वाली संगत च बह बैठ के जां सतसंगत च बैठ के प्रेम नाल नाम बाणी नूं सुनना कर करदे हन
सदा हर के गुण गाए
उह सदा हमेशा हरि परमेश्वर वाहिगुरु दे जस रूप गुणा नूं गाए गाउंदे हन
नानक सी जन सोहणे
सतगुरु दी कथन करदे उह गुरमुख जन सोहणे शोभनीक हन जिहड़े गुरमुख जन ते जिहड़े गुरमुख जना दे जां मुखी गुरां दे मेल मिलाप दे अगे पढ़ दे जे गुरमुख
जी गुरमुख मेल मिलाए
सोहणे केड़े हन कहिंदे जिहड़े गुरमुख जना दे मेल विच मिलदे आ जां मुखी गुरां दे मेल मिलाप विच अपने आप नूं मिलाए मिलाउणा करदे जिहड़े गुरमुख जन आप वाहिगुरु दे नाम विच मिले होए न होरनां नूं भी वाहिगुरु दे मेल विच मिला देंदे हन
पौड़ी
अगे पौड़ी कथन करदे हन जी
सबना जिया विच हर आप
जो हर परमेश्वर जेड़ा ना सारिया जीवां दे विच आप ही व्यापक हो रहा है
सो भगता का मित हर
ओ हर परमेश्वर अपने भगत जाना दा मित मित्र प्यारा सज्जन है
सब कोई हर कै वस
सब कोई परमेश्वर दे वस अधीन है
भगता कै आनंद घर
इस करके भगतां दे भगती करन वाले पुरखां दे हिरदे रूपी घर दे विच आत्मक आनंद सुख बनिया रहिंदा है
हर भगता का मेली सरबत सौ
ते ए भाई जिहड़ा पाठ है ना सस्सा रारा बब्बा ते तत्ता ते इहनू किते सरबत ना पढ़ ले सरबत तां हुंदा पीण वाला इहनू अधिक सहत बोलना है सरबत सौ इस तरह पाठ ही करना है जो सरबत जिवें कहिंदे तेरे भाणे सरबत उथे सरबत का भला तो नहीं कहते फिर तो हो गया भी जो पीने वाला सरबत है वह भला हो गया सरबत हो गया सारे जो सारिया के अंदर सौ है वह कौन है परमेश्वर ते इस करके वह फिर हर परमेश्वर वाहगुरु जिहड़ा है अपने भगतों का वह मिलापी है हर परमेश्वर अपने सरबत सारे भगतों का मेली मिलापी है इस करके भगत जन जिहड़े न
निस्वल जन टंग धर
ए निस्वल सस्से नूं औंकड़ा नन्ने दी सियारी है बोलनी है ते पोला बोलना पाठ है ते ओ फिर इस प्रकार कहिंदे सुख मानदे आ प्रमाण दिंदे आ महाराज साहिब जी ओ भगत जन टंग नाम लत दा है आम करके जदों बंदा लम्मा पिया ओ लत दे उत्ते लत रख लैंदा है ओ निस्वल निस्वल दा अर्थ है बेफिक्र होके सौण तों भाव है बेफिक्र होके सौंदे ने इधर भाव है निर्विकल्प समाधि जिहड़ी है इहदे विच सौंदे है होर दूसरी नींद की गल नहीं है ते इस करके किते उल्ट अर्थ समझ लो पहले ही तुसीं बहुत सौने हो जिहड़े किते होर सहारा मिल जाए जी महाराज ने कहा भी गुरमुख सौए के अंदर जादे ऐसा नहीं ते इह प्रतख नींद है जिहड़ी उन्नी के लैनी चाहीदी है जिन्नी क विधान है इहदा ते इस करके इस्तत हुंदे आ उहदे विच निर्विकल्प समाधि ए नींद है भाव की है भगत जन कोई कल्पना नहीं करते वह हर वक्त वाहगुरु के भाने विच रहिंदे है जिवें लत दे उत्ते लत रख के बेफिक्र होके पाईदा ना इसे प्रकार भगत जन उन्हां दी जिहड़ी ब्रह्माकार बिरति है एक टंग तां ए हो गई एक उन्हां दी बुद्ध रूप टंग है बुद्ध दे उत्ते ब्रह्माकार बिरति हो गई यह लत दे उत्ते लत धर के ऐ बेफिक्र होके निर्विकल्प समाधि च विराजदे है ਜਿਹੜੇ ਭਗਤ ਜਨ ਆਪਣੀ ਬਿਰਤੀ ਰੂਪੀ ਟੰਗ ਨੂੰ ਬੇਫਿਕਰ ਹੋ ਕੇ ਹਰ ਵਕਤ ਵਾਹਿਗੁਰੂ ਵੀ ਜੋੜੀ ਰੱਖਦੇ ਨੇ ਉਹ ਫਿਰ ਨੇ ਸੁਲ ਸੂਲ ਨਾਮ ਦੁੱਖ ਦਾ ਹੁੰਦਾ ਹੈ। ਸੂਲ ਵੀ ਉਹੀ ਹੈ, ਸੂਲ ਵੀ ਉਹੀ ਹੈ। ਸੂਲ ਕੀ ਹੁੰਦੀ ਹੈ? ਚੁੱਭ ਕੇ ਦੁੱਖ ਦਿੰਦੀ ਹੈ। ਉਹ ਫਿਰ ਨੇਹ ਰਹਿਤ ਹੋ ਗਏ, ਸੂਲ ਦੁੱਖਾਂ ਤੋਂ ਨੇਹ ਰਹਿਤ ਹੋ ਗਏ, ਦੁੱਖ ਨਹੀਂ ਕੋਈ ਵੀ ਮਿਲਦਾ। ਇਹਦੇ ਚਰਚ ਜਾਣਨਾ
ਹਰ ਸਭਨਾ ਕਾ ਹੈ ਖਸਮ।
ਉਹ ਪਰਮੇਸ਼ਰ ਭਾਈ ਸਾਰਿਆਂ ਦਾ ਖਸਮ ਨਾ ਮਾਲਕ ਦਾ ਹੁੰਦਾ ਹੈ, ਉਹ ਮਾਲਕ ਹੈ ਸਾਰਿਆਂ ਦਾ।
ਸੋ ਭਗਤ ਜਨ ਚਿਤ ਕਰ,
ਪਰਮੇਸ਼ਰ ਭਗਤ ਜਨ ਹਰ ਵਕਤ ਚਿਤ ਯਾਦ ਕਰਦੇ ਰਹਿੰਦੇ ਹਨ।
ਤੁਧ ਅੱਪੜ ਕੋਈ ਨਾ ਸਕੈ,
ਤੁਧ ਤਿਸ ਬੰਦਗੀ ਕਰਨ ਵਾਲੇ ਭਗਤ ਜਨਾਂ ਦੇ ਬਰਾਬਰ, ਉਹ ਉਸ ਦੀ ਸੋਭਾ ਕਰਨੀ ਕਮਾਈ ਦੇ ਬਰਾਬਰ, ਉਹਦੇ ਪ੍ਰਤਾਪ ਦੇ ਬਰਾਬਰ ਕੋਈ ਮਨਮਤੀਆ ਈਰਖਾ ਲੋ ਅੱਪੜ ਪਹੁੰਚ ਨਹੀਂ ਸਕਦਾ ਹੈ। ਈਰਖਾ ਕਰਕੇ ਥੋੜੀ ਪਹੁੰਚਿਆ ਜਾਂਦਾ ਹੈ। ਸਾਰੇ ਨਿੰਦਿਆ ਕਰਨ ਵਾਲੇ ਮਨਮੁਖ ਜਿਹੜੇ ਹਨ, ਫਿਰ
ਸਭ ਝੱਖ ਝੱਖ ਪਵੇ ਝੜ।
ਉਸ ਮਹਾਂਪੁਰਸ਼ ਦੀ ਨਿੰਦਿਆ ਕਰਨ ਵਾਲੇ ਮਨਮੁਖ ਝੱਖ ਝੱਕ ਖਪ ਖਪ ਕੇ ਝੜ ਡਿੱਗ ਪੈਂਦੇ ਆ। ਝੜਨਾ ਨਾ ਕਹਿੰਦਾ ਵੀ ਅੰਬ ਝੜ ਗਏ, ਫਲਾਣਾ ਫਲ ਝੜ ਗਿਆ, ਡਿੱਗਣਾ ਹੁੰਦਾ ਇਹ। ਉਹ ਡਿੱਗ ਪੈਂਦੇ ਆ ਨਰਕਾਂ ਰੂਪੀ ਧਰਤੀ ਦੇ ਉੱਤੇ ਡਿੱਗਦੇ ਆ, ਫਿਰ ਪਾਪ ਕੀ ਮਰ ਜਾਂਦੇ ਨੇ। ਤੇ ਇਸ ਕਰਕੇ ਹੇ ਪਰਮੇਸ਼ਰ, ਤੁਧ ਤੇਰੇ ਜਸ ਪ੍ਰਤਾਪ ਦੇ ਬਰਾਬਰ ਕੋਈ ਵੀ ਪਹੁੰਚ ਨਹੀਂ ਸਕਦਾ। ਸਭ ਸਾਰੀ ਸ੍ਰਿਸ਼ਟੀ ਦੇ ਲੋਕ ਝੱਕ ਝੱਕ ਖਪ ਖਪ ਕੇ ਬੇਅਰਥ ਹੀ ਬੋਲ ਬੋਲ ਕੇ ਝੜ ਪੈਂਦੇ ਆ, ਭਾਵ ਮਰ ਜਾਂਦੇ ਆ ਤੇ ਨਰਕਾਂ ਚਲੇ ਜਾਂਦੇ ਹਨ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਅੱਗੇ ਸਲੋਕ ਦੇ ਵਿੱਚ, ਇਹਦੇ ਵਿੱਚ ਨਾ ਇੱਕ ਜਾਤੀ ਬ੍ਰਾਹਮਣ, ਮਤਲਬ ਜਾਤ ਅਭਿਮਾਨੀ ਬ੍ਰਾਹਮਣ ਸੀ। ਉਹ ਬੜਾ ਇਸ ਗੱਲੋਂ ਆਪਣੇ ਆਪ ਨੂੰ ਵੀ ਮੇਰੇ ਵਰਗਾ ਹੈ ਜੀ ਬ੍ਰਾਹਮਣ, ਅਸੀਂ ਉੱਚੇ ਹਾਂ ਸਾਰਿਆਂ ਤੇ, ਸੰਨਿਆਸੀ ਆਦਿ ਸਾਰੇ ਜਿਹਨੇ ਬ੍ਰਹਮ ਸਾਰੇ ਜਿਹੜੇ ਚਾਰ ਬ੍ਰਹਮਣ ਵਰਨ ਚਾਰ ਆਸ਼ਰਮ, ਬ੍ਰਹਮਚਾਰੀ ਆਸ਼ਰਮ ਹੋ ਗਿਆ, ਗ੍ਰਿਸਤੀ ਹੋ ਗਿਆ, ਬਾਨਪ੍ਰਸਤੀ ਹੋ ਗਿਆ, ਸੰਨਿਆਸੀ ਹੋ ਗਿਆ। ਇੱਧਰ ਸਾਸ ਨੇ ਇਸ ਤਰ੍ਹਾਂ ਗ੍ਰਿਸਤੀ ਜਿਹੜੇ ਨੇ, ਤੇ ਇਹਨਾਂ ਦੇ ਜਿਹੜਾ ਗ੍ਰਿਸਤੀ ਜਿਹੜਾ ਪਹਿਲਾ ਗ੍ਰਿਸਤੀ ਹੋ ਗਿਆ, ਤੇ ਉਹਦੇ ਚ ਗ੍ਰਿਸਤੀ ਤੋਂ ਬਾਅਦ ਜਿਹੜਾ ਬ੍ਰਹਮਚਾਰੀ ਆਸ਼ਰਮ ਹੋ ਗਿਆ, ਫਿਰ ਬਾਨਪ੍ਰਸਤ, ਫਿਰ ਸੰਨਿਆਸੀ। ਤੇ ਇਸੇ ਤਰ੍ਹਾਂ ਜਿਹੜੇ ਚਾਰ ਵਰਨ, ਖੱਤਰੀ ਬ੍ਰਾਹਮਣ ਸ਼ੂਦ ਵੈਸ ਹੈ, ਬ੍ਰਾਹਮਣ ਕਹਿੰਦੇ ਅਸੀਂ ਸਾਰਿਆਂ ਤੋਂ ਪਵਿੱਤਰ ਹਾਂ, ਤੇ ਉਹਦੇ ਲਈ ਜਦੋਂ ਜਾਤੀ ਅਭਿਮਾਨ ਕਰ ਰਿਹਾ ਸੀ, ਹੰਕਾਰ ਕਰਦਾ ਸੀ, ਉਹਦੇ ਲਈ ਫਿਰ ਮਹਾਰਾਜ ਸਾਹਿਬ ਜੀ ਨੇ ਉਹਦਾ ਅਭਿਮਾਨ ਦੂਰ ਕਰਨ ਵਾਸਤੇ ਆਪ ਜੀ ਨੇ ਪਾਵਨ ਸ਼ਬਦ ਇਹ ਉਚਾਰਨ ਕਰਕੇ ਉਹਨੂੰ ਸਿੱਖਿਆ ਦਿੰਦੇ ਨੇ ਮਹਾਰਾਜ ਸਾਹਿਬ ਜੀ।
ਬ੍ਰਹਮ ਬਿੰਦ ਹੈ ਤੀ ਬ੍ਰਾਹਮਣਾ।
ਤੇ ਮਹਾਰਾਜ ਸਾਹਿਬ ਕਹਿੰਦੇ ਭਾਈ, ਤੇ ਬ੍ਰਾਹਮਣ ਕੌਣ ਹੁੰਦਾ? ਕਹਿੰਦੇ ਬ੍ਰਾਹਮਣ ਤਾਂ ਉਹ ਹੁੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਤੇ ਬ੍ਰਹਮ ਦੀ ਵਿਚਾਰ ਤੋਂ ਬਿਨਾਂ ਬ੍ਰਾਹਮਣ ਕਿਵੇਂ ਹੋ ਸਕਦਾ? ਤੁਸੀਂ ਆਪਣੇ ਜਾਤੀ ਦਾ ਅਪਮਾਨ ਕਰਕੇ ਆਪਣੇ ਆਪ ਨੂੰ ਬ੍ਰਾਹਮਣ ਬਣੀ ਜਾਂਦੇ ਹੋ, ਐਸਾ ਨਹੀਂ ਹੈ ਇਹ। ਬ੍ਰਹਮ ਬਿੰਦੇ ਤੇ ਬ੍ਰਾਹਮਣ, ਜਿਹੜਾ ਬ੍ਰਹਮ ਨੂੰ ਜਾਣ ਲਵੇ, ਬਿੰਦ ਰਾਮ ਜਾਣਦਾ, ਉਹ ਬ੍ਰਾਹਮਣ ਹੈ।
ਜੇ ਚੱਲੈ ਸਤਿਗੁਰ ਭਾਈ।
ਤੇ ਕਹਿੰਦੇ ਜੀ ਫਿਰ ਬ੍ਰਹਮ ਨੂੰ ਕੌਣ ਜਾਣ ਸਕਦਾ? ਕਹਿੰਦੇ ਬ੍ਰਹਮ ਨੂੰ ਉਹ ਜਾਣ ਸਕਦਾ ਜਿਹੜਾ ਆਪਣੀ ਮਨਮਤ ਛੱਡ ਦੇਵੇ, ਸਤਿਗੁਰਾਂ ਦੇ ਭਾਵੇ ਭਾਣੇ ਅਨੁਸਾਰ ਚੱਲੇ ਚੱਲਣਾ ਕਰੇ, ਉਹ ਹੈ। ਤੇ ਉਹਨੂੰ ਬ੍ਰਾਹਮਣ ਕਹਿ ਸਕਦੇ ਹਾਂ, ਉਹ ਬ੍ਰਹਮ ਦਾ ਰੂਪ ਹੀ ਹੋ ਜਾਂਦਾ। ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਨੂੰ ਜਾਣਦਾ। ਤੇ ਗ੍ਰੰਥਾਂ ਦੇ ਵਿੱਚ ਐਸੇ ਵੀ ਸੂਤਰ ਆਉਂਦੇ ਆ ਜਿਹਦੇ ਚ ਇਹ ਲਿਖੇ ਵੀ ਜਨਮ ਤੋਂ, ਚਾਹੇ ਬ੍ਰਾਹਮਣੀ ਦੇ ਕੁੱਖ ਤੋਂ ਬੱਚਾ ਜੰਮਿਆ, ਬ੍ਰਾਹਮਣ ਦੇ ਘਰ ਜੰਮਿਆ, ਕਹਿੰਦੇ ਉਹ ਸ਼ੂਦਰ ਹੈ। ਇਹ ਇਹਦੇ ਵਿੱਚ ਐਸਾ ਕਥਨ ਕੀਤਾ, ਜਨਮ ਜਾਏ ਤੇ ਸ਼ੂਦਰਾ, ਸੰਸਕਾਰ ਦੀ ਜੋਤਮਾ। ਤੇ ਸੰਸਕਾਰ ਜਦੋਂ ਉਹਨੂੰ ਦਿੱਤੇ ਜਾਂਦੇ ਨੇ, ਉਹ ਉਹਨੂੰ ਫਿਰ ਦਿਜ ਕਹਿੰਦੇ ਆ। ਵੇਦ ਪਾਠੀ ਭਵੇਤ ਵਿਪਰਾ, ਜਦੋਂ ਵੇਦ ਪਾਠ ਪੜਨ ਲੱਗੇ ਫਿਰ ਵਿਪਰ ਕਹਿੰਦੇ। ਬ੍ਰਹਮ ਜਯੰਤੀ ਬ੍ਰਾਹਮਣ, ਬ੍ਰਾਹਮਣ ਉਦੋਂ ਹੋਊਗਾ ਜੇ ਬ੍ਰਹਮ ਨੂੰ ਜਾਣ ਲਊਗਾ। ਐਸੇ ਸੰਸਕ੍ਰਿਤ ਦੇ ਸੂਤਰ ਆਉਂਦੇ ਆ। ਇਸ ਕਰਕੇ ਜਿਹੜਾ ਜਾਤੀ ਜਨਮ ਲਾ ਕੇ ਕਹੇ ਵੀ ਮੈਂ ਬ੍ਰਾਹਮਣ ਹਾਂ, ਸਿੱਖਾਂ ਦੇ ਘਰ ਜਨਮ ਲੈ ਕੇ ਕਹੇ ਮੈਂ ਸਿੱਖ ਹਾਂ, ਨਹੀਂ, ਉਹ ਸਿੱਖ ਕਿਵੇਂ ਹੋ ਗਿਆ? ਜੇ ਅੰਮ੍ਰਿਤ ਛਕੂਗਾ, ਗੁਰੂ ਦੀ ਦੇਖਿਆ ਲਓ, ਤਾਂ ਹੀ ਸਿੱਖ ਬਣੂਗਾ। ਤੇ ਇਸ ਕਰਕੇ ਅੱਗੇ ਦੱਸ ਦੇਣ ਮਹਾਰਾਜ ਸਾਹਿਬ ਜੀ,
ਜਿਨ ਕੈ ਹਿਰਦੈ ਹਰ ਵਸੈ,
ਜਿਨ੍ਹਾਂ ਦੇ ਜਿਨ੍ਹਾਂ ਬ੍ਰਾਹਮਣਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸਦਾ ਜਾਂ ਪਰਮੇਸ਼ਰ ਦਾ ਨਾਮ ਵਸਦਾ ਹੈ, ਨਿਵਾਸ ਕਰਦਾ ਹੈ,
ਹਉਮੈ ਰੋਗ ਗਵਾਏ,
ਉਹ ਅੰਦਰੋਂ ਪਰਮੇਸ਼ਰ ਦਾ ਨਾਮ ਜਾ ਕੇ ਹਉਮੈ ਹੰਗਤਾ ਰੂਪੀ ਰੋਗ ਗਵਾਏ, ਗਵਾ ਦਿੰਦਾ ਹੈ, ਨਾਮ ਦੂਰ ਕਰ ਦਿੰਦਾ ਹੈ, ਨਾਮ ਦੇ ਵਿੱਚ ਐਸੀ ਸ਼ਕਤੀ ਹੈ। ਤੇ ਇਸ ਪ੍ਰਕਾਰ ਫਿਰ ਉਹ ਪਰਮੇਸ਼ਰੀ ਕਿਰਪਾ ਕਰਦਾ, ਉਹਨਾਂ ਦੇ ਅੰਦਰ ਪਰਮੇਸ਼ਰ ਹਉਮੈ ਹੰਗਤਾ ਰੂਪੀ ਰੋਗ ਹੈ ਜਿਹੜਾ, ਉਹ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਸਤਿਗੁਰੂ ਨਿਵਰਤ ਕਰ ਦਿੰਦੇ ਨੇ ਰੋਗ।
ਗੁਣ ਰਵਹਿ ਗੁਣ ਸੰਗ੍ਰਹਿ,
ਤੇ ਜਿਹੜਾ ਉਸ ਤਰ੍ਹਾਂ ਵੀ ਸਰਵ ਰੋਗ ਆ ਔਖਦ ਨਾਮ, ਇਹਦਾ ਹੋਕਾ ਤਾਂ ਕੋਈ ਹੋਰ ਦਿੱਤਾ ਸਾਡੇ ਸਿੱਖ ਭਾਈਆਂ ਨੇ, ਪਰ ਇਹਦੇ ਚ ਬੜੀ ਗਹਿਰੀ ਗੱਲ ਹੈ। ਜਦੋਂ ਇਹਦੇ ਚ ਆਊਗੀ ਵਿਚਾਰ ਜਾਂ ਪਿੱਛੇ ਆਈ ਉੱਥੇ ਸੁਣਿਆ, ਅੱਗੇ ਫਿਰ ਆ ਸਕਦੀ ਹੈ, ਤੇ ਇੱਥੇ ਹੁਣ ਆਪਣੇ ਕੋਲ ਸਮਾਂ ਨਹੀਂ ਇੰਨਾ ਹੈ। ਤੇ ਇਹਦੇ ਚ ਹੈ ਗੁਜਾ ਭੇਦ, ਸਰਵ ਰੋਗ ਕਾ ਔਖਦ ਨਾਮ ਕੀ ਹੈ ਤੇ ਕਿਵੇਂ ਹੈ, ਤੇ ਜਿਹੜੇ ਸਰਵ ਸਾਰੇ ਰੋਗ ਕਿਹੜੇ ਨੇ, ਕਾਮ ਦੇਰਾ ਇਹ ਵੀ ਰੋਗ ਹੈ, ਕਾਮ ਕਰੋ ਲੋਭ ਅਹੰਕਾਰ ਸ਼ਬਦ ਸਪਰਸ ਰੂਪ ਰਸ ਗੰਧ ਤੇ ਹਉਮੈ ਦੀਰਘ, ਇਹਨਾਂ ਚ ਵੱਡਾ ਰੋਗ ਹਉਮੈ ਦਾ। ਇਹ ਜਾਂਦਾ ਕਿਵੇਂ ਹੈ, ਇਹ ਸਾਰੇ ਸਾਧ ਸਿੰਘ ਜੀ ਰੋਗ ਜਿੰਨੇ ਵੀ ਗਿਣੇ ਨੇ, ਇਹ ਅਵਿਦਿਆ ਆਦਿ ਅਗਿਆਨ ਜਨੇ ਜਿੰਨੇ ਰੋਗ ਨੇ, ਸਰਵ ਰੋਗ ਕਾ ਔਖਦ ਨਾਮ, ਨਾਮ ਹੈ ਉਹਨਾਂ ਦਾ। ਤੇ ਜਾਂ ਪ੍ਰਤੱਖ ਰੋਗ ਵੀ ਭਾਈ, ਨਾਮ ਜਿਹੜਾ ਉਹਨਾਂ ਦੀ ਜੜ ਵੱਢ ਦਿੰਦਾ ਹੈ, ਜੜ ਵੱਢੀ ਤੋਂ ਬਿਰਸ਼ ਦੀਆਂ ਟਾਹਣੀਆਂ ਆਪੇ ਸੁੱਕ ਜਾਂਦੀਆਂ ਹਨ, ਪਾਪ ਖਤਮ ਹੋ ਜਾਂਦਾ ਹੈ ਤੇ ਦੁੱਖ ਦੀ ਨਿਵਰਤੀ ਹੋ ਜਾਂਦੀ ਹੈ। ਹਾਂਜੀ ਅੱਗੇ ਦੱਸਦੇ ਬੋਲੋ।
ਗੁਣ ਰਵ ਹੈ ਗੁਣ ਸੰਗ੍ਰਹਿ ਹੈ,
ਤੇ ਇਸ ਕਰਕੇ ਭਾਈ ਗੁਣ ਰਵ ਹੈ, ਇੱਕ ਤਾਂ ਗੁਣਾਂ ਨੂੰ ਉਚਾਰਨ ਕਰੇ ਤੇ ਗੁਣ ਸੰਗ੍ਰਹਿ ਹੈ, ਤੇ ਇਸ ਪ੍ਰਕਾਰ ਇਹਨੂੰ ਬੋਲਣ ਚ ਥੋੜੀ ਦਿੱਕਤ ਆਊਗੀ, ਦੋਨੇ ਹਾਏ ਸਹੀ ਤਰੀਕੇ ਨਾਲ ਬੋਲ ਰਹੇ ਹੋ। ਮਹਾਰਾਜ ਕਹਿੰਦੇ ਗੁਣਾਂ ਨੂੰ ਗ੍ਰਹਿਣ ਕਰੇ, ਉਹ ਬ੍ਰਹਮਣ ਹੈ ਜਾਂ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਰਸਨਾ ਦੇ ਨਾਲ ਰਵੇ ਉਚਾਰਨ ਕਰਦੇ ਹੈ ਅਤੇ ਹਰ ਵਕਤ ਹਿਰਦੇ ਵਿੱਚ ਸੁਭ ਗੁਣਾਂ ਨੂੰ ਇਕੱਤਰ ਕਰਦੇ ਹਨ, ਸੰਗ੍ਰਹਿਣ ਕਰਦੇ, ਇਕੱਠਾ ਕਰਦੇ, ਧਾਰਨ ਕਰਦੇ ਹੈ। ਕਿਉਂਕਿ ਮਹਾਰਾਜ ਸਾਹਿਬ ਦਾ ਹੁਕਮ ਹੈ ਵੀ ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗੁਣ ਚੱਲੀਏ, ਔਗੁਣ ਜਿਹਦੇ ਨੇ ਉਹਦੇ ਵਾਸਤੇ ਹੀ ਛੱਡ ਦਿਓ, ਤੁਹਾਨੂੰ ਕੀ ਲੋੜ ਹੈ ਕਿਸੇ ਦੇ ਔਗੁਣਾਂ ਦੀ, ਜਿਹੜਾ ਉਹਦੇ ਚ ਗੁਣ ਹੈ ਗ੍ਰਹਿਣ ਕਰ ਲਓ, ਉਹਦੇ ਚ ਸਾਂਝ ਪਾ ਲਓ। ਤੇ ਗੁਣ ਜਦੋਂ ਔਗੁਣਾਂ ਦੀ ਸਾਂਝ ਪਾਉਂਦੇ ਹਾਂ ਅਸੀਂ, ਫਿਰ ਸਾਡੇ ਚ ਔਗੁਣ ਵੱਧ ਜਾਏ, ਗੁਣਾਂ ਦੀ ਸਾਂਝ ਪਾਵਾਂਗੇ ਗੁਣ ਵਧਣਗੇ, ਇਹ ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ ਨੇ। ਤੇ ਅੱਗੇ ਦੱਸਦੇ ਨੇ ਜੇ
ਜੋਤੀ ਜੋਤ ਮਿਲਾਏ,
ਤੇ ਫਿਰ ਸਾਧ ਸਿੰਘ ਜੀ ਜਦੋਂ ਇਸ ਪ੍ਰਕਾਰ ਗੁਣਾਂ ਨੂੰ ਧਾਰਨ ਕਰਾਂਗੇ ਤੇ ਇਸ ਕਰਕੇ ਫਿਰ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨੇ ਉਹਨਾਂ ਦੀ ਪਰਤਕ ਜੋਤ ਆਪਣੇ ਵਿੱਚ ਮਿਲਾ ਲੈਣਾ ਕੀਤੀ ਹੈ, ਪਿੱਛੇ ਮਿਲਾ ਲੈਣਾ ਕੀਤੀ ਹੈ, ਹੁਣ ਮਿਲਾ ਰਹੇ ਨੇ ਮਹਾਰਾਜ, ਅੱਗੇ ਨੂੰ ਵੀ ਮਿਲਾਉਣਗੇ। ਅੱਗੇ ਦੱਸਦੇ ਨੇ ਜੀ
ਇਸ ਯੁੱਗ ਵਹਿ ਵਿਰਲੇ ਬ੍ਰਾਹਮਣ,
ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਤਾਂ ਬ੍ਰਾਹਮਣ ਹੈ ਹੀ ਕੋਈ ਕੋਈ, ਕਹਿੰਦੇ ਇੱਥੇ ਟੋਲਿਆਂ ਦੇ ਟੋਲੇ ਤੁਰੇ ਫਿਰਦੇ ਆ, ਬ੍ਰਾਹਮਣਾਂ ਦੇ ਘਰ ਜੰਮ ਕੇ ਬ੍ਰਾਹਮਣ ਥੋੜੀ ਹੁੰਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇਸ ਕਰਕੇ ਕਲਯੁਗ ਦੇ ਵਿੱਚ ਕੋਈ ਬਿਰਲੇ ਟਾਵੇਂ ਟਾਵੇਂ ਤੇ ਇਹਨੂੰ ਬ੍ਰਾਹਮਣ ਇਹਨੂੰ ਬੱਬੇ ਨੂੰ ਜਿੱਥੇ ਰਾਰਾ ਨਾ ਪੈਰ ਚ ਹਾਹੇ ਯਾਰ ਬੱਬੇ ਦੇ ਵਿਚਾਲੇ ਕੰਨਾਂ ਲੱਗਿਆ ਤੇ ਪੈਰ ਦਾ ਰਾਰਾ ਹੈ, ਇਹਨੂੰ ਕੰਨੇ ਨੂੰ ਬੋਲਣਾ ਬ੍ਰਾਹਮਣ ਕਹਿਣਾ, ਬ੍ਰਾਹਮਣ ਨਹੀਂ ਕਹਿਣਾ, ਬ੍ਰਾਹਮਣ ਕਹਿ ਤਾਂ ਸਿਆਰੀ ਲੱਗ ਗਈ ਤੇ ਕੰਨਾਂ ਲੋਪ ਹੋ ਗਿਆ। ਬ੍ਰਾਹਮਣ ਉਹ ਬਿਰਲੇ ਨੇ ਭਾਈ, ਐਸੇ ਬ੍ਰਾਹਮਣ ਜਿਹੜੇ ਨੇ ਜਿਹੜੇ ਗੁਰਾਂ ਦੁਆਰਾ ਆਪਣੇ ਚਿੱਤ ਦੇ ਵਿੱਚ ਅੱਗੇ ਦੱਸਦੇ ਨੇ ਬ੍ਰਹਮ ਬਿੰਦੇ
ਬ੍ਰਹਮ ਬਿੰਦ ਹੈ ਚਿੱਤ ਲਾਏ,
ਜਿਹੜੇ ਚਿੱਤ ਲਾ ਕੇ ਬ੍ਰਹਮ ਨੂੰ ਬਿੰਦੇ ਜਾਣਨ ਕਰਦੇ ਨੇ, ਬ੍ਰਹਮ ਨੂੰ ਸਾਕਸ਼ਾਤ ਕਰ ਲਿਆ ਤੋ ਬਿਰਲੇ ਹਨ ਕਲਯੁਗ ਦੇ ਵਿੱਚ।
ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਦੇ ਉੱਤੇ ਸੱਚਾ ਪਰਮੇਸ਼ੁਰ ਆਪਣੀ ਮਿਹਰ ਦੀ ਨਦਰ ਦ੍ਰਿਸ਼ਟੀ ਕਰਦਾ ਹੈ,
ਸੀ ਨਾਮ ਰਹੇ ਲਿਵ ਲਾਏ,
ਉਹ ਪੁਰਸ਼ ਗੁਰਾਂ ਦੁਆਰਾ ਨਾਮ ਵਿੱਚ ਬਿਰਤੀ ਨੂੰ ਲਾ ਕੇ ਰਹਿਣਾ ਕਰਦੇ ਹਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ,
ਸਤਿਗੁਰ ਕੀ ਸੀ ਉਹਨਾਂ ਕੀਤੀ ਆ,
ਹੇ ਭਾਈ ਜਿਨ੍ਹਾਂ ਨੇ ਸਤਿਗੁਰੂ ਦੀ ਪ੍ਰਤੱਖ ਗੁਰੂ ਘਰ ਰਹਿੰਦੇ ਆ ਪਰ ਸੇਵਾ ਕਰਦੇ ਨਹੀਂ ਹੈ, ਸੇਵਾ ਤੋਂ ਮੁਨਕਰਨ, ਉਹ ਜਿਵੇਂ ਖੀਰ ਖਾਣੇ ਦੀਆਂ ਸਾਖੀਆਂ ਪਿੱਛੇ ਆਈਆਂ ਸੀ, ਗੁਰੂ ਅੰਗਦ ਦੇਵ ਸਾਹਿਬ ਦੇ ਵੇਲੇ ਦੇਖ ਲਓ ਕੀ ਹਾਲ ਹੋਇਆ ਸੀ, ਦੁਨੀ ਚੰਦ ਦਾ ਕੀ ਹਾਲ ਹੋਇਆ, ਇਹ ਹਾਲ ਹੁੰਦੇ ਆ। ਫਿਰ ਇਹ ਜਿਹੜਾ ਸਤਿਗੁਰੂ ਸੱਚੇ ਦੇ ਘਰ ਦੇ ਵਿੱਚ ਰਹਿ ਕੇ ਪ੍ਰਤੱਖ ਆਗਿਆ ਨਹੀਂ ਮੰਨਦੇ, ਸੇਵਾ ਨਹੀਂ ਕਰਦੇ ਹਨ, ਟਹਿਲ ਨਹੀਂ ਕਰਦੇ,
ਸ਼ਬਦ ਨਾ ਲੱਗੋ ਭਾਉ,
ਫਿਰ ਸ਼ਬਦ ਦੇ ਵਿੱਚ ਪ੍ਰੇਮ ਨਹੀਂ ਲੱਗਿਆ ਹੋਇਆ, ਫਿਰ ਬਾਕੀ ਕੀ ਰਹਿ ਗਿਆ ਬਈ, ਬਾਕੀ ਤੇ ਫਿਰ ਪਸ਼ੂਆਂ ਵਾਲੀ ਕਿਰਿਆ ਰਹਿ ਗਈ ਆ ਸਾਰੀ।
ਹੋਮੈ ਰੋਗ ਕਮਾਵਣਾ,
ਤੇ ਉਹਨੂੰ ਹੋਮੇ ਹੰਗਤਾ ਰੂਪੀ ਰੋਗ ਦੇ ਵਿੱਚ ਕਰਮਾਂ ਨੂੰ ਕਮਾਉਣਾ ਕੀਤਾ ਉਹਨੇ, ਆਪਣੀ ਮਨਮਤ ਤੋਂ ਅਨੁਸਾਰ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਜੇ ਉਹਨਾਂ ਨੂੰ ਕੋਈ ਜਗ੍ਹਾ ਦੇਖੋ, ਇਹ ਸਾਰੀ ਜਗ੍ਹਾ ਹੀ ਐਸਾ ਹੁੰਦਾ, ਇੱਕ ਜਗ੍ਹਾ ਨਹੀਂ। ਤੇ ਮਹਾਂਪੁਰਖਾਂ ਦੇ ਵੇਲੇ ਕਿਉਂਕਿ 150 ਸਿੰਘ ਸੀ ਨਾਲ, ਇੱਕ ਹੈਗਾ ਸੀ ਉੱਥੇ ਵੀ ਆ ਜਾ, ਉਹ ਸਵੇਰੇ ਉੱਠਣ ਦੀ ਢਿੱਲ ਕਰਦਾ ਸੀ, ਉਹਨਾਂ ਸੰਤਾਂ ਨੂੰ ਕਿਹਾ ਮਹਾਰਾਜ ਵੀ ਇਹ ਉੱਠਦਾ ਨਹੀਂ। ਤੇ ਮਹਾਂਪੁਰਸ਼ ਕਹਿੰਦੇ ਭਾਈ ਜਗਾਇਆ ਕਰੋ ਕਿਸੇ ਤਰੀਕੇ ਨਾਲ ਜਗਾਓ, ਪੁੰਨ ਹੁੰਦਾ ਹੈ। ਉਹ ਕਹਿੰਦਾ ਠੀਕ ਹੈ। ਉਹਨੂੰ ਸਰਦੀ ਦੇ ਪੋਹ ਦਾ ਮਹੀਨਾ ਸੀ, ਹਲਾਈ ਹਲੂਈ ਗਿਆ ਤੇ ਨਾ ਉੱਠਿਆ, ਉਹ ਭਰ ਕੇ ਬਾਲਟਾ, ਹੁਣ ਇੱਕ ਤਾਂ ਸਰਦੀ ਦਾ ਮੌਸਮ ਹੈ, ਭਰੀ ਪਰਾਈ ਬਾਲਟੀ ਲਿਆ ਕੇ ਉਹਦੇ ਉੱਪਰ ਹੀ ਪਾਤੀ ਰਜਾਈ ਦੇ, ਹੁਣ ਰਜਾਈ ਭਿੱਜ ਗਈ ਜੀ ਤਾਂ ਫਿਰ ਥੋੜ੍ਹੀ ਨੀਂਦ ਆਊਗੀ। ਉਹ ਪਿਆ ਪਿਆ ਹੀ ਬੋਲਦਾ ਕਹਿੰਦਾ ਅੱਗ ਲਾ ਦੇ ਅੱਗ ਜੇ ਚੰਗਾ ਨਹੀਂ ਲੱਗਦਾ। ਅਤੇ ਇਹ ਸਾਰੀ ਜਗ੍ਹਾ ਹੀ ਹੁੰਦੇ ਨੇ ਹਜੇ, ਇਹਦਾ ਮਤਲਬ ਇਹ ਆਦੂ ਹੀ ਚਲੇ ਆ ਰਹੇ ਨੇ, ਨਾਲ ਹੀ ਰਹਿਣਗੇ ਹਜੇ। ਅਤੇ ਪਰ ਜਿਹੜਾ ਸਾਧ ਸਿੰਘ ਜੀ ਗੁਰਮੁਖਾਂ ਦਾ ਕਰਤੱਵ ਵੀ ਭਾਈ ਗੁਰਦਾਸ ਕਹਿੰਦੇ ਆਪ ਜਾਗਣਾ ਹੀ ਕਾਫੀ ਨਹੀਂ, ਆਪ ਜਾ ਕੇ ਜਗਾਓ ਦੂਸਰੇ ਨੂੰ, ਇਹਦਾ ਤੁਹਾਨੂੰ ਪੁੰਨ ਮਿਲੂਗਾ। ਭਾਵੇਂ ਉਹ ਤਕਲੀਫ ਸਮਝੇ, ਉਸ ਵੇਲੇ ਤਕਲੀਫ ਤਾਂ ਕਿਉਂਕਿ ਜਿਹਦਾ ਨੀਂਦ ਦੇ ਨਾਲ ਨੀਂਦ ਆ, ਜਿਹੜੀ ਧਰਮਰਾਜ ਦੀ ਪੁੱਤਰੀ ਹੈ ਉਹਨੇ ਆਪਣੀ ਪੁੱਤਰੀ ਛੱਡੀ ਹੋਈ ਆ ਵੀ ਸਵੇਰ ਵੇਲੇ ਉੱਠ ਨਹੀਂ ਦੇਣਾ ਕੋਈ। ਦੇਖੋ ਕਿੰਨੀ ਮਹਾਰਾਜ ਦੀ ਕਿਰਪਾ ਹੈ ਵੀ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਿਆ, ਇਹ 4:30 ਵਜੇ ਜਿਹੜੇ ਗੁਰਮੁਖ ਲੰਗਰ ਦੇ ਵਿੱਚ, ਇਹਨਾਂ ਨੂੰ ਪਤਾ ਸੀ ਵੀ ਸੇਵਾ ਕਰ ਰਹੇ ਸੀ ਅੱਜ, ਅਤੇ ਮੈਂ ਦੇਖ ਲਿਆ ਸੀ ਉਹਨੂੰ, ਭਾਈ ਚੰਗੀ ਗੱਲ ਹੈ ਇਹ, ਮਹਾਰਾਜ ਕਿਰਪਾ ਹੀ ਕਰਨ ਤੁਹਾਡੇ 'ਤੇ, ਜੇ ਐਕਣੇ ਹਿੰਮਤ ਕਰੋ ਜਥੇ ਦੇ ਵਿੱਚ, ਅਤੇ ਤੁਹਾਡੇ ਜਿਹੜੇ ਨਾਲ ਢਿੱਲੜ ਨੂੰ ਉਹ ਵੀ ਕੁਛ ਮਾੜਾ ਮੋਟਾ ਫਿਰ ਸਿੱਖਿਆ ਨੂੰ ਪ੍ਰਾਪਤ ਕਰ ਲੈਣਗੇ। ਚੰਗਾ ਹੈ, ਸੇਵਾ ਕਰਨੀ ਚਾਹੀਦੀ ਹੈ। ਤੇ ਇਸ ਤਰ੍ਹਾਂ ਦੁਬਾਰੇ ਬੋਲੋ ਜੀ, ਹੁਣ ਥੋੜਾ ਜਿਹਾ ਖਿਆਲ।
ਹਉਮੈ ਰੋਗ ਕਮਾਵਣਾ,
ਹਉਮੈ ਦੇ ਵਿੱਚ ਸੇਵਾ ਨਹੀਂ ਹੋ ਸਕਦੀ, ਇਹ ਹਉਮੈ ਨੂੰ ਗਵਾਇਆ ਜਾ ਸਕਦਾ ਸੇਵਾ ਕਰਕੇ। ਹੰਗਤਾ ਰੂਪੀ ਰੋਗ ਵਿੱਚ ਜਿਹੜੇ ਕਰਮਾਂ ਨੂੰ ਕਮਾਉਣਾ ਕਰਦੇ ਨੇ, ਇਹ ਫਿਰ ਇਉਂ ਸਮਝ ਲਓ
ਅਤ ਦੀਰਘ ਬਹੁ ਸੁਆਉ,
ਅਤਿਅੰਤ ਦੀਰਘ ਲੰਬਾ ਅਤੇ ਸੌ ਬਹੁਤਾ ਹੀ ਸੁਆਉ ਪ੍ਰਯੋਜਨ ਬਣਿਆ ਰਹਿੰਦਾ ਹੈ। ਭਾਵ ਕਿਸੇ ਦੇ ਮਤਲਬ ਵਿੱਚ, ਉਹ ਕਿਸੇ ਮਤਲਬ ਦੇ ਵਿੱਚ ਲੱਗਿਆ, ਸੇਵਾ ਵੀ ਕਰੂ ਤਾਂ ਵੀ ਮਤਲਬ ਦੇ ਵਿੱਚ ਆ ਕੇ ਕਰਦਾ, ਤੇ ਇਸ ਕਰਕੇ ਉਹ ਬਹੁਤ ਬਹੁਤ ਸੁਆਉ ਸੁਆਦਾਂ ਦੇ ਵਿੱਚ ਲੱਗਿਆ ਹੋਇਆ ਹੈ ਪ੍ਰਯੋਜਨਾ ਕਰਕੇ ਉਹ ਸਹਿਕਾਮ ਕਰਮਾਂ ਨੂੰ, ਤੇ ਇਸ ਕਰਕੇ ਕਾਮਨਾ ਸਹਿਤ ਕਰਮਾਂ ਨੂੰ ਕਰਾਉਂਦਾ ਕਰਦਾ ਰਹਿੰਦਾ ਹੈ। ਉਹ ਅਤ ਅਤਿਅੰਤ ਹੀ ਦੀਰਘ ਵੱਡਾ ਭਾਵ, ਬਹੁਤ ਹੋਮੇ ਰੂਪੀ ਰੋਗ ਵੱਧਦਾ ਹੈ ਉਹਦੇ ਅੰਦਰ।
ਮਨ ਹਠ ਕਰਮ ਕਮਾਵਣੇ,
ਮਨ ਦੀ ਜਿੱਦ ਨਾਲ ਜਿਹੜੇ ਕਰਮ ਕਮਾਉਂਦੇ ਹੈ,
ਫਿਰ ਫਿਰ ਜੂਨੀ ਪਾਏ,
ਉਹ ਮੁੜ ਮੁੜ ਕੇ ਜੂਨਾਂ ਚ ਬਹਿਣਗੇ। ਭਾਈ ਜਿਹੜੇ ਐਸੇ ਮਨਮੁਖ ਹਨ,
ਗੁਰਮੁਖ ਜਨਮ ਸਫਲ ਹੈ,
ਇਹ ਗੁਰਮੁਖਾਂ ਦਾ ਹੀ ਜਨਮ ਸਫਲ ਹੈ ਤੇ ਮਨਮੁਖਾਂ ਦਾ ਜਨਮ ਨਹੀਂ ਸਫਲ ਹੈ। ਮਨਮੁਖਾਂ ਦਾ ਜਿਹੜਾ ਜਨਮ ਵਿਅਰਥ ਚਲਿਆ ਜਾਂਦਾ ਹੈ, ਗੁਰਮੁਖਾਂ ਦਾ ਸਹਿਤ ਗਿਆਨ ਫਲਦੇ ਹੈ।
ਜਿਸ ਨੂੰ ਆਪੇ ਲਏ ਮਿਲਾਏ,
ਇਹਨੂੰ ਪਰਮੇਸ਼ਰ ਆਪਣੇ ਨਾਮ ਵਿੱਚ ਲਾ ਲਵੇ, ਨਾਮ ਦੁਆਰਾ ਆਪਣੇ ਸਰੂਪ ਵਿੱਚ ਮਿਲਾਏ ਮਿਲਾ ਲੈਂਦਾ ਹੈ।
ਨਾਨਕ ਨਦਰੀ ਨਦਰ ਕਰੇ,
ਸਤਿਗੁਰੂ ਜੀ ਕਥਨ ਕਰਦੇ ਨੇ ਜਦ ਨਦਰੀ ਮਿਹਰ ਦੀ ਦ੍ਰਿਸ਼ਟੀ ਕਰਨ ਵਾਲੇ, ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਨੇ ਉਹ ਨਦਰ ਕਰਦੇ ਨੇ, ਜਾਂ ਪਰਮੇਸ਼ਰ ਦੀ ਕਿਰਪਾ ਨਦਰ ਦ੍ਰਿਸ਼ਟੀ, ਜਾਂ ਫਿਰ ਪਰਮੇਸ਼ਰ ਜੀ ਕਿਰਪਾ ਨਦਰ ਦ੍ਰਿਸ਼ਟੀ ਕਰ ਦਿੰਦੇ ਹਨ ਜਦੋਂ,
ਤਾਂ ਨਾਮ ਧਨ ਪੱਲੇ ਪਾਏ,
ਤਾਂ ਹੀ ਨਾਮ ਰੂਪੀ ਧਨ ਹਿਰਦੇ ਰੂਪੀ ਪੱਲੇ ਲੜ ਵਿੱਚ ਪਾਏ ਪੈਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਸਭ ਵਡਿਆਈਆ ਹਰ ਨਾਮ ਵਿੱਚ,
ਪਾਏ ਸਭ ਸਾਰੀਆਂ ਵਡਿਆਈਆਂ ਕੀਰਤੀਆਂ ਜਸ ਪਰਮੇਸ਼ਰ ਦੇ ਨਾਮ ਦੇ ਪੜਦੇ ਵਿੱਚ ਹੀ ਨਾ, ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਹੋਰ
ਹਰ ਗੁਰਮੁਖ ਧਿਆਈ ਹੈ,
ਇਸ ਲਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਉਪਦੇਸ਼, ਜਿਹੜਾ ਜਿਹੜਾ ਗੁਰੂ ਸਾਹਿਬ ਦਾ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਨੂੰ ਢਾਲ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਅਰਾਧਨਾ ਕਰੀਏ।
ਜੇ ਵਸਤ ਮੰਗੀ ਹੈ ਸਾਈ ਪਾਈ ਹੈ,
ਜਿਹੜੀ ਧਰਮ ਅਰਥ ਕਾਮ ਮੋਖ ਇਹਨਾਂ ਵਿੱਚੋਂ ਕੋਈ ਵੀ ਵਸਤੂ ਚੀਜ਼ ਮੰਗੀ ਹੈ ਤੇ ਉਹੀ ਸਾਈ ਉਹੀ ਵਸਤੂ ਪਾਈਏ ਪ੍ਰਾਪਤ ਕਰ ਲਈਦੀ ਹੈ, ਪਰਮੇਸ਼ਰ ਪਾਸੋਂ ਮਿਲ ਜਾਂਦੀ ਹੈ।
ਜੇ ਨਾਮ ਚਿੱਤ ਲਾਈ ਹੈ,
ਪਰ ਜੇ ਗੁਰਾਂ ਦੁਆਰਾ ਦਿੱਤਾ ਹੋਇਆ ਨਾਮ ਪਰਮੇਸ਼ਰ ਦੇ ਨਾਲ ਚਿੱਤ ਬਿਰਤੀ ਲੱਗ ਜਾਵੇ, ਲਾਉਣਾ ਕਰੀਏ ਜੋੜਨਾ ਕਰੀਏ, ਫੇਰ ਜਿਹੜੀ ਵਸਤੂ ਮੰਗੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਦੇ ਦਿੰਦਾ।
ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ,
ਜਿਹੜੇ ਆਪਣੇ ਹਿਰਦੇ ਦੀ ਗੋਜ ਗੁਪਤ ਗੱਲ ਬਾਤ ਹੋਵੇ, ਉਹ ਕਿਸੇ ਕਿਸਮ ਦਾ ਦੁੱਖ ਜਾਂ ਸੰਸਾ ਹੋਵੇ, ਸਤਿਗੁਰੂ ਸੱਚੇ ਗੁਰੂ ਦੇ ਕੋਲ ਜਾ ਕੇ ਉਹ ਕਰ ਲੈਣੀ ਚਾਹੀਦੀ ਹੈ। ਓਹਲਾ ਨਹੀਂ ਰੱਖਣਾ ਗੁਰੂ ਤੋਂ, ਕਾਮ ਕ੍ਰੋਧ ਆਦਿ ਵਿਕਾਰ ਅੰਦਰੋਂ ਮਿਟਦੇ ਨਾ ਹੋਣ, ਇਹ ਗੁਪਤ ਗੱਲ ਹੀ ਹੋਈ ਨਾ ਵੀ ਮੇਰੀ ਵਾਸ਼ਨਾ ਨਹੀਂ ਮਿਟਦੀ, ਇਹ ਸਤਿਗੁਰਾਂ ਦੇ ਪਾਸ ਬੇਨਤੀ ਕਰ ਲਈ ਹੈ। ਜਿਵੇਂ ਭਗਵਾਨ ਰਾਮ ਚੰਦਰ ਜੀ, ਭਗਵਾਨ ਰਾਮ ਜੀ ਨੇ ਇੱਕ ਵਾਰੀ ਐਸਾ ਹੋਇਆ ਸੀ ਜ਼ਿੰਦਗੀ 'ਚ, ਇਹ ਘਟਨਾ ਪਹਿਲੀ ਸੀ ਉਹਨਾਂ ਦੇ, ਹੋਈ ਨਹੀਂ ਸੀ ਕਦੇ। ਉਹ ਜਦੇ ਜਨਕਪੁਰੀ ਵਿੱਚ ਗਏ ਹੈ, ਸੀਤਾ ਉੱਥੇ ਫੁੱਲ ਤੋੜਨ ਵਾਸਤੇ ਆਈ ਸੀ, ਤੇ ਉਹ ਅਚਾਨਕ ਪੈਰਾਂ ਦੀ ਆਵਾਜ਼ ਸੁਣ ਕੇ ਭਗਵਾਨ ਰਾਮ ਜੀ ਨੇ ਜਦੋਂ ਦੇਖਿਆ, ਉਹਨਾਂ ਦੇ ਮਨ ਦੇ ਵਿੱਚ ਸੰਕਲਪ ਜਿਹੜਾ ਸੀ ਉਹ ਇਸ ਤਰ੍ਹਾਂ ਬਣ ਗਿਆ ਵੀ ਜੇ ਮੇਰੀ ਪਤਨੀ ਹੁੰਦੀ, ਇਸ ਤਰ੍ਹਾਂ ਇੰਨੇ ਸੰਕਲਪ ਬਣੇ। ਪਰ ਬਾਅਦ 'ਚ ਆਪਣੇ ਆਪ ਨੂੰ ਲਾਹਣਤਾਂ ਪਾਉਣ ਲੱਗੇ, ਕਹਿੰਦੇ ਉਹ ਕਿਸੇ ਦੀ ਬਗਾਨੀ ਜਿਹੜੀ ਲੜਕੀ ਹੈ ਉਹਦੇ 'ਤੇ ਮੇਰਾ ਮਨ ਕਿਉਂ ਇਸ ਤਰ੍ਹਾਂ ਆਇਆ, ਮੈਨੂੰ ਤਾਂ ਪਾਪ ਲੱਗ ਗਿਆ। ਉਹ ਵਿਸ਼ਵਾਮਿੱਤਰ ਕੋਲ ਆਪਣੇ ਗੁਰਦੇਵ ਕੋਲ ਜਾ ਕੇ ਕਹਿਣ ਲੱਗੇ, ਗੁਰਦੇਵ ਅੱਜ ਤੱਕ ਮੈਂ ਜਿਹੜੇ ਪਾਪ ਤੋਂ ਬਚਿਆ ਹੋਇਆ ਸੀ ਅੱਜ ਮੈਂ ਬਚ ਨਹੀਂ ਸਕਿਆ। ਕਹਿੰਦੇ ਕਿਉਂ, ਕੀ ਹੋਇਆ? ਕਹਿੰਦੇ ਜੀ ਇਸ ਤਰ੍ਹਾਂ ਹੈ ਵੀ ਫੁੱਲਾਂ ਦੀ ਬਗੀਚੀ ਦੇ ਉੱਤੇ ਇੱਕ ਲੜਕੀ ਆਈ ਸੀ ਨੌਜਵਾਨ, ਫੁੱਲ ਤੋੜਨ, ਬੜਾ ਸੁੰਦਰ ਚਿਹਰਾ ਸੀ ਉਸਦਾ। ਮੇਰੇ ਮਨ ਦੇ ਅੰਦਰ ਮਹਾਰਾਜ ਆਹ ਸੰਕਲਪ ਆ ਗਿਆ, ਗੋਝ ਗੱਲ ਸੀ, ਕਹਿ ਦਿੱਤੀ ਨਾ ਗੁਰੂ ਕੋਲ। ਉਹ ਗਾਹਾਂ ਹੱਸ ਪਏ, ਕਹਿੰਦੇ ਰਾਮ ਤੈਨੂੰ ਪਾਪ ਨਹੀਂ ਲੱਗ ਸਕਦਾ। ਕਹਿੰਦੇ ਕਿਉਂ? ਕਹਿੰਦੇ ਤੇਰਾ ਮਨ ਤਾਂ ਗਿਆ, ਇਹ ਤੇਰੀ ਅਰਧੰਗਨੀ ਬਣਨ ਵਾਲੀ ਹੈ, ਇਹਦੇ ਨਾਲ ਤਾਂ ਵਿਆਹ ਹੋਣਾ ਤੇਰਾ, ਇਸ ਕਰਕੇ ਤੂੰ ਮਨ ਤੋਂ ਭਾਰ ਲਾ ਦੇ। ਜਿਹੜੀ ਇੰਨਾ ਕੁ ਪਾਪ ਸਮਝਿਆ ਰਾਮ ਜੀ ਨੇ ਵੀ ਇਹ ਮਾਨਸਿਕ ਪਾਪ ਹੋ ਗਿਆ ਮੈਨੂੰ ਹੁਣ, ਵੀ ਜ਼ਿੰਦਗੀ ਕਦੇ ਹੋਇਆ ਹੀ ਨਹੀਂ ਸੀ ਇਹ। ਉਹ ਕਹਿੰਦੇ ਹੈ ਹੀ ਨਹੀਂ। ਕਹਿੰਦੇ ਜੀ ਬਗਾਨੀ ਲੜਕੇ, ਕਹਿੰਦੇ ਬਗਾਨੀ ਤਾਂ ਬਗਾਨੀ ਹੁੰਦੀ ਤਾਂ ਪਾਪ ਲੱਗਦਾ, ਇਹ ਤਾਂ ਤੇਰੀ ਹੈ, ਤੁਰਾਂ ਤੇ ਲਿਖੀ ਹੋਈ। ਉਹ ਲਕਸ਼ਮੀ ਦਾ ਅਵਤਾਰ, ਉਹ ਨਾਰਾਇਣ ਦਾ ਅਵਤਾਰ ਹੈ। ਇਸ ਪ੍ਰਕਾਰ ਫਿਰ ਇਹ ਸਾਨੂੰ ਸਿੱਖਿਆ ਦੇਣ ਵਾਸਤੇ ਹੈ ਕਿ ਮਹਾਰਾਜ ਮੈਨੂੰ ਆਹ ਵਾਸਨਾ ਤੰਗ ਕਰਦੀ ਹੈ, ਇਹ ਅੰਤਰੀਬ ਜਿਹੜੀ ਗੁਪਤ ਗੱਲਾਂ ਉਹ ਮਹਾਰਾਜ ਨੂੰ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ
ਤਾਂ ਸਰਬ ਸੁਖ ਪਾਈਏ,
ਸਾਰੇ ਸੁਖ ਪ੍ਰਾਪਤ ਕਰ ਲਈਦੇ ਹਨ, ਆਤਮਿਕ ਸੁਖ।
ਗੁਰ ਪੂਰਾ ਹਰ ਉਪਦੇਸ਼ ਦੇ,
ਤੇ ਜਦ ਪੂਰਾ ਪੂਰਨ ਗੁਰੂ ਸਤਿਗੁਰੂ ਸਾਹਿਬ ਜੀ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਉਪਦੇਸ਼ ਸ਼ਬਦ ਬਖਸ਼ ਦੇਣ, ਜਦੋਂ ਬਖਸ਼ ਦਿੰਦਾ
ਸਭ ਭੁੱਖ ਲਹਿ ਜਾਈਏ,
ਸਾਰੀ ਤ੍ਰਿਸ਼ਨਾ ਦੀ ਭੁੱਖ, ਇੱਛਾ ਰੂਪੀ ਭੁੱਖ ਸ਼ੁਧਾ ਜਿਹੜੀ ਹੈ ਨਾ, ਉਹ ਉਤਰ ਜਾਂਦੀ ਹੈ। ਫਿਰ
ਜਿਸ ਪੂਰਬ ਹੋਵੇ ਲਿਖਿਆ,
ਜਿਸ ਦੇ ਮਸਤਕ ਉੱਤੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਗੁਰਾਂ ਦੀ ਪ੍ਰਾਪਤੀ ਦਾ ਕਿਤੇ ਲੇਖ ਲਿਖ ਦਿੱਤਾ ਹੋਵੇ, ਜਿਨ੍ਹਾਂ ਮਸਤਕ ਤੁਰ ਹਰ ਲਿਖਿਆ, ਤੈਨੂੰ ਸਤਿਗੁਰੂ ਮਿਲਿਆ ਰਾਮ ਰਾਜੇ, ਉਹਨਾਂ ਨੂੰ ਸਤਿਗੁਰੂ ਪ੍ਰਾਪਤ ਹੁੰਦਾ ਹੈ।
ਸੋ ਹਰ ਗੁਣ ਗਾਈਏ,
ਉਹ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ ਹੈ, ਜਿਹਦੇ ਪੂਰਵ ਪਹਿਲਾਂ ਭਾਵ ਜਨਮ ਕਾਲ ਤੋਂ ਗੁਰਾਂ ਦੀ ਸੰਗਤ ਦੁਆਰਾ ਆਪਣਾ ਜੀਵਨ ਸਵਾਰਨ ਵਾਲੇ ਕਰਮ ਜਿਨ੍ਹਾਂ ਨੇ ਕਰ ਲਏ ਨੇ, ਉਹਨਾਂ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੀ ਲਿਖਤ ਅਨੁਸਾਰ ਇਹ ਜੀਵਨ ਸਵਾਰਨ ਵਾਲਾ ਕਰਮ ਫਲ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ। ਇਸ ਕਰਕੇ ਉਹ ਹਰੀ ਦੇ ਗੁਣਾਂ ਨੂੰ ਸਾਰੀ ਜ਼ਿੰਦਗੀ ਗਾਉਂਦਾ ਰਹਿੰਦਾ ਤੇ ਨਿਹਾਲ ਹੁੰਦਾ ਹੈ।
ਸਲੋਕ ਮਹੱਲਾ ਤੀਜਾ,
ਤੇ ਅੱਗੇ ਸਲੋਕ ਤੀਸਰੇ ਪਾਤਸ਼ਾਹ ਦਾ ਫੇਰ ਕਥਨ ਕਰਦੇ ਹਨ ਜੀ।
ਸਤਿਗੁਰ ਤੀ ਖਾਲੀ ਕੋ ਨਹੀਂ,
ਸੱਚੇ ਗੁਰੂ ਦੇ ਦਰ ਤੇ ਕੋਈ ਵੀ ਪੁਰਖ ਸ਼ਰਧਾਲੂ ਸੱਖਣਾ ਖਾਲੀ ਨਹੀਂ ਜਾਂਦਾ ਹੈ ਮਹਾਰਾਜ ਸਾਹਿਬ ਦੇ, ਪਰ ਹੋਵੇ ਉਹਦੇ ਅੰਦਰ ਸਾਧ ਸਿੰਘ ਜੀ ਸ਼ਰਧਾ, ਜੋ ਸਤਿਗੁਰਾਂ ਦੀ ਸੱਚੇ ਮਨ ਦੇ ਸ਼ਰਧਾ ਦੇ ਵਿੱਚ ਸ਼ਰਨ ਵਿੱਚ ਆਉਂਦਾ ਹੈ ਉਹ ਖਾਲੀ ਨਹੀਂ ਜਾਂਦਾ।
ਮੇਰਾ ਪ੍ਰਭ ਮੀਲ ਮਿਲਾਏ,
ਉਹ ਨਾਮ ਜਾਂ ਨਾਮ ਆਦਿ ਸੁਭ ਗੁਣਾਂ ਦੇ, ਇਹ ਜਿਹੜੇ ਨਾਮ ਤੋਂ ਸਿੱਖਣਾ ਨਹੀਂ ਜਾਂਦਾ, ਸੁਭ ਗੁਣਾਂ ਤੋਂ ਖਾਲੀ ਨਹੀਂ ਰਹਿੰਦਾ, ਪਰ ਕਿਸੇ ਬਿਰਲੇ ਨੂੰ ਹੀ ਮੇਰੇ ਸਾਡੇ ਪ੍ਰਭ ਪਰਮੇਸ਼ਰ ਨੇ ਪੂਰੇ ਸਤਿਗੁਰੂ ਦੇ ਨਾਲ ਮੇਲ ਮਿਲਾਪ ਨਾਲ ਮਿਲਾਏ ਮਿਲਾਉਣਾ ਕੀਤਾ ਹੈ। ਹਰ ਇੱਕ ਦੇ ਐਸੇ ਕਰਮ ਨਹੀਂ ਹਨ ਜਿਨ੍ਹਾਂ ਨੂੰ ਸੱਚਾ ਗੁਰੂ ਮਿਲੇ।
ਸਤਿਗੁਰ ਕਾ ਦਰਸ਼ਨ ਸਫਲ ਹੈ,
ਸਤਿਗੁਰੂ ਸੱਚੇ ਗੁਰੂ ਦਾ ਦਰਸ਼ਨ ਦੀਦਾਰ ਸਹਿਤ ਗਿਆਨ ਫਲਦੇ ਹੈ, ਬੈਰਾਗ ਰੂਪੀ ਫਲਦੇ ਸਹਿਤ ਹੈ। ਪਰ
ਜਿਹਾ ਕੋ ਇੱਛੇ ਤੇਹਾ ਫਲ ਪਾਏ,
ਜਿਹੋ ਜਿਹੀ ਕੋਈ ਸਤਿਗੁਰਾਂ ਦੇ ਕੋਲ ਜਾ ਕੇ ਇੱਛਾ ਕਾਮਨਾ ਕਰਦਾ, ਕਾਮਨਾ ਕਰਕੇ ਆਉਂਦਾ, ਜਿਹਾ ਮਨੋਰਥ ਕਰ ਆਰਾਧ ਤਿਹਾ ਜਾ ਫਲ ਉਹਨੂੰ ਪਾਏ ਪਾਉਂਦਾ ਹੈ।
ਗੁਰ ਕਾ ਸ਼ਬਦ ਅੰਮ੍ਰਿਤ ਹੈ,
ਸਤਿਗੁਰਾਂ ਦਾ ਸ਼ਬਦ ਉਪਦੇਸ਼ ਅੰਮ੍ਰਿਤ ਰੂਪ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ।
ਸਭ ਤ੍ਰਿਸ਼ਨਾ ਭੁੱਖ ਗਵਾਏ,
ਸਾਰਿਆਂ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਗਵਾਏ ਮੇਟ ਦੇਣ ਵਾਲਾ ਹੈ।
ਹਰ ਰਸ ਪੀ ਸੰਤੋਖ ਹੋਆ,
ਜਿਨ੍ਹਾਂ ਨੇ ਪਰਮੇਸ਼ਰ ਦੇ ਹਰ ਪਰਮੇਸ਼ਰ ਦੇ ਨਾਮ ਰਸ ਨੂੰ, ਜਾਂ ਫਿਰ ਨਾਮ ਰਸ ਰਸ ਨਾਮ ਪ੍ਰੇਮ ਦਾ, ਪ੍ਰੇਮ ਰੂਪੀ ਜਲ ਨੂੰ ਪੀ ਪੀਤਾ ਹੈ, ਪਰਮਾਤਮਾ ਦੇ ਪ੍ਰੇਮ ਰੂਪੀ ਜਲ ਨੂੰ ਪੀਤਾ ਹੈ, ਉਹ ਫਿਰ ਜਿਹੜੇ ਪ੍ਰਲੋਕ ਦੇ ਪਦਾਰਥ ਹਨ ਉਹਨਾਂ ਵੱਲੋਂ ਸੰਤੋਖ ਸੰਤੁਸ਼ਟ ਹੋਆ ਹੋ ਗਿਆ ਹੈ।
ਸੱਚ ਵਸਿਆ ਮਨ ਆਏ,
ਉਹਦੇ ਮਨ ਚਿੱਤ ਦੇ ਵਿੱਚ ਆ ਕਰਕੇ ਸੱਚ ਸਤ ਸਰੂਪ ਪਰਮੇਸ਼ਰ ਵਸਿਆ ਵਸ ਗਿਆ ਹੈ।
ਸੱਚ ਧਿਆਈ ਅਮਰਾ ਪਦ ਪਾਇਆ,
ਜਿਨ੍ਹਾਂ ਨੇ ਧਿਆ ਕਰ ਬਿਰਤੀ ਦੁਆਰਾ ਸੱਚ ਸੱਚੇ ਪਰਮੇਸ਼ਰ ਨੂੰ ਧਿਆਏ, ਧਿਆਉਣਾ ਕੀਤਾ, ਅਰਾਧਨਾ ਕੀਤਾ, ਉਸ ਨੇ ਅਮਰਾ ਪਦ ਮ੍ਰਿਤੂ ਤੋਂ ਰਹਿਤ ਪਦ ਵੀ ਭਾਵ ਕੇਵਲ ਮੋਕਸ਼ ਨੂੰ ਪਾਇਆ ਪਾ ਲਿਆ ਹੈ। ਅਤੇ
ਅਨਹਦ ਸ਼ਬਦ ਵਜਾਏ,
ਉਹਦੇ ਹਿਰਦੇ ਦੇ ਅਨਹਦ ਇੱਕ ਰਸ ਹੱਦ ਤੋਂ ਰਹਿਤ ਨਾਮ ਰੂਪੀ ਸ਼ਬਦ ਸਤਨਾਮ ਰੂਪੀ ਬਾਜਾ ਵਜਿਆ, ਵਾਹਿਗੁਰੂ ਸ਼ਬਦ ਗੁਰਮੰਤਰ ਰੂਪੀ ਬਾਜਾ ਵਜਿਆ, ਮੂਲ ਮੰਤਰ ਰੂਪੀ ਇਹ ਬਾਜੇ ਵਜੇ ਨੇ ਹੱਦ ਤੋਂ ਰਹਿਤ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲੇ ਇਹ ਬਾਜੇ ਬਜੇ ਨੇ ਅਖੰਡਾਕਾਰ ਜਿਹੜੀ ਬਿਰਤੀ ਹੋਈ ਹੈ
ਸਚੋ ਦਹਿ ਦਿਸ ਪਸਰਿਆ
ਬੋਲੋ ਸਰ ਜੀ
ਗੁਰ ਕੈ ਸਹਿਜ ਸੁਭਾਏ
ਸਤਿਗੁਰਾਂ ਦੇ ਉਪਦੇਸ਼ ਦੀ ਸਹਿਜ ਸੁਤੇ ਸਿੱਧ ਸੁਭਾਏ ਸੁਭਾਵ ਕੀ ਕਮਾਈ ਕਰਕੇ ਸੱਚਾ ਪਰਮੇਸ਼ਰ ਦਹਿ ਦਿਸ ਦਸੋ ਦਿਸ਼ਾਵਾਂ ਵਿਚ ਪਸਰਿਆ ਫੈਲਿਆ ਹੋਇਆ ਦਿਸ ਆਉਂਦਾ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਇਹ ਭਾਈ ਜਿਨ੍ਹਾਂ ਦੇ ਪੋਥੀਆਂ ਦੇ ਵਿਚ ਇੱਥੇ ਜਿਨ ਨੰਨੇ ਦੇ ਪੈਰ ਦੇ ਵਿਚ ਤੁਸੀਂ ਚਿੰਨ ਦੇਖੋ ਹਲੰਤ ਹੈਗੀ ਲੱਗੀ ਹੋਈ ਜਿਹਦੇ ਨਹੀਂ ਆ ਉਹ ਵੀ ਦੱਸ ਦੇ ਵੀਰਾ ਤੇ ਕਿੰਨੇ ਕਹਿ ਪੋਥੇ ਠੀਕ ਹੈ ਤੇਰੇ ਕੋਲ ਥੋੜੇ ਜਿਹੇ ਨਾ ਸੁਸਤੀ ਨਾ ਵਰਤਿਆ ਕਰੋ ਦੇਰ ਹੋਈ ਤੁਹਾਡੇ ਕੋਲ ਕਰਿਆ ਕੋਲ ਤੁਹਾਡੇ ਕੋਲ ਤਾਂ ਨੀ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਇਹ ਇਸ ਤਰ੍ਹਾਂ ਵੀ ਇਹ ਪੁਰਾਣੇ ਸਰੂਪਾਂ ਚ ਹੈ ਵੀ ਲੱਗੀ ਹੋਈ ਐਸੀ ਨੀ ਗੱਲ ਹੈ ਪਰ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਹੈ ਸੁਨਹਿਰੀ ਉਹਦੇ ਵਿਚ ਨਹੀਂ ਹੈ ਔਰ ਜਿਹੜਾ ਸੋਧਿਆ ਹੋਇਆ ਸਰੂਪ ਸ਼੍ਰੋਮਣੀ ਕਮੇਟੀ ਤੇ ਸੰਪਰਦਾਵਾਂ ਖਾਸ ਕਰਕੇ ਭਿੰਡਰਾਂ ਵਾਲੀ ਟਕਸਾਲ ਇਹ ਸਾਰੇ ਉੱਥੇ ਘੱਟੋ ਘੱਟ 20 ਦੀ ਗਿਣਤੀ ਹੋਣੀ ਹੈ ਇੱਕ ਇੱਕ ਅੱਖਰ ਸੋਧ ਕੇ ਉਹਦੇ ਵਿਚ ਨਹੀਂ ਆਇਆ ਤੋ ਇਸ ਕਰਕੇ ਇੱਥੇ ਇਹੀ ਸਮਝਣਾ ਵੀ ਹਲੰਤ ਤੋਂ ਬਿਨਾਂ ਹੀ ਸੁੱਧ ਸਮਝਣਾ ਇਹਨੂੰ ਇਹ ਭਾਈ ਸੋਧ ਲੈਣਾ ਹੈ ਇਹਦਾ ਵੀ ਧਿਆਨ ਰੱਖੋ ਨੋਟ ਕਰਨਾ ਹੈ ਹਾਂਜੀ ਦੁਬਾਰੇ ਬੋਲੋ
ਨਾਨਕ ਜਿਨ ਅੰਦਰ ਸੱਚ ਹੈ
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਅੰਦਰ ਸੱਚਾ ਪਰਮੇਸ਼ਰ ਵਾਹਿਗੁਰੂ ਉਹਦਾ ਨਾਮ ਵਸਿਆ ਹੈ
ਸੀ ਜਨ ਛਪਹਿ ਨਾ ਕਿਸੇ ਦੀ ਛਪਾਏ
ਗੁਰੂ ਕਿਸੇ ਦੇ ਛਪਾਏ ਲੁਕਾਏ ਹੋਏ ਲੁਕਦੇ ਨਹੀਂ ਹਨ ਭਾਵ ਉਹਨਾਂ ਦਾ ਜੀਵਨ ਸੂਰਜ ਦੀ ਰੋਸ਼ਨੀ ਮੰਗੋ ਚਮਕਣ ਲੱਗ ਜਾਂਦਾ ਹੈ
ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਉਚਾਰਨ ਕਰਦੇ ਹਨ ਮਹੱਲਾ ਜੀ
ਗੁਰ ਸੇਵਾ ਤੇ ਹਰ ਪਾਈ ਹੈ
ਇਹ ਭਾਈ ਸਤਿਗੁਰਾਂ ਦੀ ਪ੍ਰਤੱਖ ਸੇਵਾ ਕਰੀ ਤੋਂ ਬਿਨਾਂ ਤਾਂ ਰੱਬ ਨਹੀਂ ਮਿਲਦਾ ਗੁਰਾਂ ਦੀ ਜਿਨ੍ਹਾਂ ਨੇ ਨਿਸਕਾਮ ਸੇਵਾ ਕੀਤੀ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਹਰ ਪਾਈ ਹੈ ਸੇਵਾ ਤੋਂ ਜਾਂ ਫਿਰ ਗੁਰ ਸੇਵਾ ਗੁਰ ਭਗਤ ਹੈ ਭਗਤੀ ਰੂਪ ਸੇਵਾ ਟਹਿਲ ਕਰਨ ਤੋਂ ਹੀ ਹਰ ਪਰਮੇਸ਼ਰ ਪਾਈ ਹੈ ਪ੍ਰਾਪਤ ਹੁੰਦਾ ਹੈ ਪ੍ਰਾਪਤ ਕਰੀਦਾ
ਜਾ ਕੋ ਨਦਰ ਕਰੇ
ਤੇ ਸਤਿਗੁਰਾਂ ਦੀ ਸੇਵਾ ਉਹ ਕਰਦਾ ਹੈ ਜਿਹਦੇ ਉੱਤੇ ਵਾਹਿਗੁਰੂ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਇਹ ਸੇਵਾ ਤੇ ਇਹ ਵੀ ਕਰਮ ਜਾ ਕੇ ਸਮਝ ਲਓ ਤਾਂ ਸੇਵਾ ਹੁੰਦੀ ਹੈ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਉਹ ਸੇਵਾ ਚ ਲੱਗਦੇ ਹਨ
ਮਾਨਸ ਤੀ ਦੇਵਤੇ ਭਏ
ਜਿਹੜੇ ਗੁਰੂ ਘਰ ਦੀ ਸੇਵਾ ਕਰਨ ਉਹ ਮਨੁੱਖ ਨਹੀਂ ਰਹੇ ਉਹ ਤਾਂ ਦੇਵਤੇ ਬਣ ਗਏ ਨਾ ਕਿਉਂ ਦੈਵੀ ਗੁਣ ਆਉਣੇ ਸ਼ੁਰੂ ਹੋ ਜਾਣੇ ਨਾ ਮਾਨਸ ਦੇਵਤੇ ਭਏ ਜਿਹੜੇ ਜਿਨ੍ਹਾਂ ਨੂੰ ਪਰਮੇਸ਼ਰ ਆਪਣੀ ਸੱਚੀ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਪ੍ਰੇਮਾ ਭਗਤੀ ਬਖਸ਼ ਦਿੰਦਾ ਉਹ ਮਾਨਸ ਮਨੁੱਖਾਂ ਤੋਂ ਦੇਵਤੇ ਪਏ ਹੋ ਗਏ ਨੇ ਭਾਵ ਸੁਭ ਆਚਰਨ ਵਾਲੇ ਹੋ ਗਏ ਨੇ ਤੇ ਇਸ ਕਰਕੇ ਜੋ ਮਾਨ ਸਾ ਸੱਸੇ ਨੂੰ ਅਲੱਗ ਕਰਦੀ ਨੇ ਮਾਨ ਰਹਿ ਗਿਆ ਇੱਕ ਸਾ ਰਹਿ ਗਿਆ ਮਾਨ ਹੰਗਤਾ ਦੇ ਸਾ ਜਿਹੜੇ ਸਹਿਤ ਸੀ ਉਹ ਦੇਵਤੇ ਦੇਵ ਸਰੂਪ ਹੋ ਗਏ ਪ੍ਰਕਾਸ਼ ਰੂਪ ਹੀ ਹੋ ਗਏ ਮਾਨ ਮਿਟ ਗਿਆ ਉਹਨਾਂ ਦਾ ਉਹ ਮਨੁੱਖ ਦੇਵਤੇ ਪ੍ਰਕਾਸ਼ ਰੂਪ ਹੋ ਗਏ ਨੇ ਪਰ ਹੋਏ ਕਿਸ ਤਰ੍ਹਾਂ ਹਨ
ਸੱਚੀ ਭਗਤ ਜਿਸ ਦੇ
ਜਿਨ੍ਹਾਂ ਨੂੰ ਸੱਚੀ ਭਗਤੀ ਦਿੱਤੀ ਪਰਮੇਸ਼ਰ ਨੇ ਉਹ ਹੋਏ ਇਸ ਕਰਕੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਨੇ ਤੇ ਭਾਈ ਟਾਈਮ ਪੀਸ ਕਰਨੀ ਦੇਖੋ ਚਾਹੇ ਨਾ ਦੇਖੋ ਕਥਾ ਤਾਂ ਆਪਣੇ ਟਾਈਮ ਤੇ ਸਮਾਪਤ ਹੋਣੀ ਹਾਂਜੀ ਚਲੋ
ਹਮੈ ਮਾਰ ਮਿਲਾਇਨ
ਪਰਮੇਸ਼ਰ ਨੇ ਨਾ ਉਹਨਾਂ ਦੀ ਦੇਹ ਦੀ ਹੰਗਤਾ ਮਾਰ ਕੇ ਮੇਟ ਕੇ ਨਿਵਿਰਤ ਕਰਕੇ ਆਪਣੇ ਸਰੂਪ ਚ ਉਹਨਾਂ ਨੂੰ ਮਿਲਾਇਨ ਮਿਲਾਉਣਾ ਕੀਤਾ ਹੈ
ਗੁਰ ਕੈ ਸ਼ਬਦ ਸੁਚੇ
ਜਿਨ੍ਹਾਂ ਦੇ ਅੰਤਸ਼ਕਰਨ ਗੁਰ ਸ਼ਬਦ ਦੇ ਉਪਦੇਸ਼ ਨੂੰ ਕਮਾਉਣ ਕਰਕੇ ਸੁੱਚੇ ਪਵਿੱਤਰ ਹੋ ਗਏ ਨੇ ਤੇ ਪਵਿੱਤਰ ਹੋ ਗਏ ਨੇ ਸੁੱਚੇ ਥੋੜਾ ਜਿਹਾ ਕਸਕੇ ਬੋਲਣਾ ਇਸ ਨੂੰ ਜੇ
ਨਾਨਕ ਸਹਿਜੇ ਮਿਲ ਰਹੇ
ਸਤਿਗੁਰੀ ਕਥਨ ਕਰ ਸੁਤੇ ਸਿੱਧੀ ਸਰੂਪ ਵਿਚ ਮਿਲ ਗਏ ਹਨ ਅਭੇਦ ਹੋਏ ਨੇ ਵਾਹਿਗੁਰੂ ਦੇ ਸਰੂਪ ਵਿਚ
ਨਾਮ ਵਡਿਆਈ ਦੇ
ਜਿਨ੍ਹਾਂ ਨੂੰ ਗੁਰਾਂ ਦੁਆਰਾ ਨਾਮ ਅੰਮ੍ਰਿਤ ਜਪਣ ਦੀ ਵਡਿਆਈ ਸੋਭਾ ਮਿਲ ਗਈ ਹੈ ਉਹ ਫਿਰ ਅਭੇਦ ਹੋਏ ਨੇ
ਨਾਮ ਵਡਿਆਈ ਦੇ
ਤੇ ਜਿਨ੍ਹਾਂ ਨੂੰ ਗੁਰਾਂ ਦੁਆਰਾ ਨਾਮ ਅੰਮ੍ਰਿਤ ਨੂੰ ਜਪਣ ਦੀ ਵਡਿਆਈ ਸੋਭਾ ਦੇ ਦਿੱਤੀ ਹੈ ਪਰਮੇਸ਼ਰ ਨੇ
ਪੌੜੀ
ਤੇ ਅੱਗੇ ਪੌੜੀ ਕਥਨ ਕਰਦੇ ਹਨ
ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ
ਇਹ ਭਾਈ ਗੁਰ ਪੂਜਨੀਕ ਸਤਿਗੁਰੂ ਸੱਚੇ ਗੁਰੂ ਦੇ ਹਿਰਦੇ ਦੇ ਵਿੱਚ ਕਹੀਏ ਅੰਦਰ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਵਡਿਆਈ ਉੱਚੀ ਵਡਿਆਈ ਸੋਭਾ ਹੈ ਇਸ ਕਰਕੇ ਫਿਰ
ਹਰ ਕਰਤੈ ਆਪ ਵਧਾਈ
ਇਹ ਕਰਤੇ ਰਚਨਹਾਰ ਹਰ ਪਰਮੇਸ਼ਰ ਨੇ ਆਪ ਹੀ ਵਧਾਈ ਵਧਾਉਣਾ ਕੀਤੀ ਹੈ ਰਚਨਹਾਰ ਪਰਮੇਸ਼ਰ ਨੇ ਗੁਰੂ ਸਰੂਪ ਹੋ ਕੇ ਆਪ ਹੀ ਵਧਾਉਣਾ ਕੀਤੀ ਹੈ। ਇਉਂ ਵੀ ਅਰਥ ਹੈ ਇਸਦਾ,
ਸੇਵਕ ਸਿੱਖ ਸਭ ਵੇਖ ਵੇਖ ਜੀਵਨ,
ਸੇਵਕ ਸੇਵਾ ਕਰਨ ਵਾਲੇ, ਸਿੱਖ ਗੁਰਸਿੱਖੀ ਕਮਾਉਣ ਵਾਲੇ ਇਤਿਹਾਸ ਸਭ ਸਾਰੇ ਗੁਰਮੁਖ ਜਨ ਉਹ ਸੋਭਾ ਨੂੰ ਵੇਖ ਵੇਖ ਕੇ ਦੇਖ ਦੇਖ ਕੇ ਜੀਵਨ ਜਿਉਂਦੇ ਹਨ, ਕਿਉਂਕਿ ਉਹਨਾਂ ਦੇ ਅੰਦਰ
ਉਹਨਾਂ ਅੰਦਰ ਹਿਰਦੇ ਭਾਈ,
ਉਹਨਾਂ ਦੇ ਹਿਰਦੇ ਦੇ ਚਿੱਤ ਦੇ ਵਿਚ ਗੁਰਾਂ ਦੀ ਮਹਿਮਾ ਭਾਈ ਚੰਗੀ ਲੱਗੀ ਹੈ, ਭਾਗ ਹੀ ਆ ਚੰਗੀ ਲੱਗੀ ਹੈ।
ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ,
ਨਿੰਦਕ ਅਪਕੀਰਤੀ ਕਰਨ ਵਾਲੇ ਦੁਸ਼ਟ ਦਵੈਤ ਨੂੰ ਜਿਹੜੇ ਜਿਹੜੇ ਪਿਆਰੀ ਸਮਝਣ ਵਾਲੇ ਨੇ ਉਹ ਮਨਮੁਖ ਪੁਰਖ ਪੂਰੇ ਗੁਰਾਂ ਦੀ ਵਡਿਆਈ ਸੋਭਾ ਨੂੰ ਵੇਖ ਕੇ ਉਹ ਸਹਿ ਹੀ ਨਹੀਂ ਸਕਦੇ, ਜਿਵੇਂ ਤਪੇ ਨੇ ਨਹੀਂ ਸਹੀ। ਹੋਰਾਂ ਦੇ ਵੀ ਬਥੇਰੇ ਪ੍ਰਸੰਗ ਨੇ, ਇਉਂ ਉਹਨਾਂ ਦੇ ਸਾਧ ਸੰਗ ਜੀ ਫਿਰ
ਉਹ ਨਾ ਪਰਾਇਆ ਭਲਾ ਨਾ ਸੁਖਾਈ,
ਉਹਨਾਂ ਨੂੰ ਪਰਾਇਆ ਦੂਸਰਿਆਂ ਦਾ ਭਲਾ ਚੰਗਾ ਕਰਨਾ ਸੋਚਣਾ ਸੁਖਾਈ ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਇਸ ਪ੍ਰਕਾਰ ਉਹਨਾਂ ਦਾ ਸੁਭਾਅ ਹੈ ਜਿਹੜਾ ਮਨਮੁੱਖਾਂ ਦਾ,
ਕਿਆ ਹੋਵੇ ਕਿਸੇ ਹੀ ਕੀ ਚੱਖ ਮਾਰੀ,
ਬਈ ਨਿੰਦਕ ਜਿਹੜੇ ਨਾ ਉਹ ਚੱਖਾਂ ਮਾਰਦੇ, ਜਿਹੜਾ ਵਾਧੂ ਬੋਲਣਾ ਨਾ ਉਹਨੂੰ ਕਹਿੰਦਾ ਫਲਾਣੇ ਉਹ ਝੱਗ ਸਿੱਟੀਆਂ, ਝੱਗ ਤਾਂ ਪਸ਼ੂ ਸਿੱਟਦੇ ਹੁੰਦੇ ਆ, ਉਹ ਵਾਧੂ ਬੋਲਣ ਬਹੁਤਾ ਬੋਲਣ ਝੱਖਣ ਹੋਏ ਉਹਨੂੰ ਝੱਖਣ ਕਹਿੰਦੇ ਜਿਹੜਾ ਬਹੁਤਾ ਬੋਲਣਾ। ਇਸ ਕਰਕੇ ਕਿਆ ਹੋਵੇ ਕਿਸੇ ਦੇ ਚੱਖ, ਵਾਧੂ ਬੋਲਣਾ ਕੀ ਹੈ, ਨਿੰਦਿਆ ਕਰੀ ਜਾਣੀ, ਇਹ ਕਿਸੇ ਦੀ ਚੱਖ ਮਾਰੀ ਨਿੰਦਿਆ ਕੀਤੀ ਵਿਅਰਥ ਬਕਵਾਸ ਕੀਤਾ ਹੋਇਆ ਕੀ ਹੋ ਸਕਦਾ ਉਹਦੇ ਨਾਲ। ਭਾਵ ਮਨਮੁੱਖ ਸਤਿਗੁਰਾਂ ਨੂੰ ਉਹ ਬਹੁਤ ਨਿੰਦਿਆ ਕਰਨ ਵਾਲੇ ਵੀ ਐਸੇ ਹੈ, ਤੇ ਜਾਂ ਮਹਾਂਪੁਰਖਾਂ ਦੀ ਜਾਂ ਬ੍ਰਹਮ ਬੇਤਿਆਂ ਦੀ ਗੁਰਸਿੱਖਾਂ ਦੀ ਨਿੰਦਿਆ ਕਰਕੇ ਕੀ ਵਿਗਾੜ ਸਕਦੇ ਨੇ ਝੱਖਾਂ ਮਾਰ ਕੇ, ਕੁਝ ਨਹੀਂ ਹੋ ਸਕਦਾ। ਅੱਗੇ ਦੱਸਦੇ ਨੇ,
ਜਾ ਸੱਚੇ ਸਿਉ ਬਣ ਆਈ,
ਜਦ ਸਤਿਗੁਰਾਂ ਦੀ ਬ੍ਰਹਮ ਬੇਤੇ ਮਹਾਂਪੁਰਖਾਂ ਦੀ ਗੁਰਸਿੱਖਾਂ ਦੀ ਸੱਚੇ ਸਰੂਪ ਪਰਮੇਸ਼ਰ ਦੇ ਸਿਉ ਨਾਲ ਬਣ ਆਈ ਹੈ, ਪ੍ਰੀਤੀ ਬਣ ਆਈ ਹੈ, ਲਗਨ ਲੱਗੀ ਹੋਈ ਹੈ।
ਜੇ ਗੱਲ ਕਰਤੀ ਭਾਵੈ ਸਾ ਨਿਤ ਨਿਤ ਚੜੈ ਸਵਾਈ,
ਜਿਹੜੀ ਸਤਿਗੁਰਾਂ ਦੀ ਵਡਿਆਈ ਹੋਣ ਵਾਲੀ ਗੱਲ ਇਹਨੂੰ ਪਾਈ ਧਿਆਨ ਰੱਖਣਾ ਵੀ ਇਹਨੂੰ ਗੱਲ ਕਹਿਣਾ, ਗੱਲ ਨਹੀਂ ਕਹਿਣਾ। ਗੱਲ ਕਹੇ ਤਾਂ ਗੱਲ ਬਣ ਗਿਆ, ਗੱਲ ਕਹੇ ਤਾਂ ਜੇ ਵੀ ਕਹਿੰਦਾ ਫਲਾਣਾ ਗੱਲਾਂ ਕਰਦਾ, ਆਪਾਂ ਇਹ ਤਾਂ ਨਹੀਂ ਕਹਿੰਦਾ ਫਲਾਣਾ ਗੱਲਾਂ ਕਰਦਾ। ਗੱਲ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ, ਜਿਹੜੀ ਸਤਿਗੁਰਾਂ ਦੀ ਵਡਿਆਈ ਹੋਣ ਵਾਲੀ ਗੱਲ ਭਾਵ ਬਾਤ ਹੈ, ਇਹ ਕਰਤੇ ਰਚਨਹਾਰ ਪਰਮੇਸ਼ੁਰ ਨੂੰ ਭਾਵ ਹੈ, ਪਾਉਂਦੀ ਹੈ, ਚੰਗੀ ਲੱਗਦੀ ਹੈ। ਤੇ ਇਸ ਕਰਕੇ ਸਾ ਉਹ ਨਿਤ ਨਿਤ ਹਮੇਸ਼ਾ ਹਮੇਸ਼ਾ ਭਾਵ ਦਿਨ ਬਾ ਦਿਨ ਸਵਾਈ ਦੁੱਗਣੀ ਚੌਗਣੀ ਚੜੇ ਚੜਦੀ ਹੈ, ਵੱਧਦੀ ਜਾਂਦੀ ਹੈ। ਸਤਿਗੁਰੂ ਜੀ ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਿਤਾਂ ਪ੍ਰਤੀ ਸਿੱਖਾਂ ਦੀ ਬਿਰਤੀ ਨੂੰ ਭੂਮਿਕਾ ਰੂਪੀ ਪੌੜੀਆਂ ਤੇ ਚਾੜਦੇ ਹੈ। ਸੁਵਿਚਾ ਸੋ ਵਿਚਾਰਨਾ ਤੁਨੂੰ ਮਾਨਸਾ ਆਦਿ ਤੁਰਿਆ ਪਾਤੇ ਚੜਾ ਦਿੰਦੇ ਹਨ, ਐਸੇ ਸਤਿਗੁਰੂ ਦੀ ਅਪਕੀਰਤੀ ਜਿਹੜੀ ਕਰਨ ਵਾਲੇ ਹਨ।
ਸਭ ਝੱਖ ਝੱਖ ਮਰੈ ਲੋਕਾਈ,
ਉਹ ਸਤਿਗੁਰਾਂ ਦੀ ਅਪਕੀਰਤੀ ਕਰਨ ਵਾਲੇ ਸਭ ਸਾਰੀ ਲੁਕਾਈ ਦੁਨੀਆਂ ਝੱਕ ਝੱਕ ਗੱਪਾਂ ਮਾਰ ਮਾਰ ਕੇ, ਝੱਖਾਂ ਮਾਰ ਮਾਰ ਕੇ, ਵਿਅਰਥ ਬਕਵਾਸ ਕਰਕੇ, ਬੋਲ ਬੋਲ ਕੇ ਅੰਤ ਨੂੰ ਮਰੈ ਮਰ ਜਾਂਦੇ। ਜਿਵੇਂ ਕੁੱਤਾ ਭੌਂਕਦਾ ਭੌਂਕਦਾ ਮਰ ਜਾਂਦਾ ਨਾ ਸਾਰੀ ਜ਼ਿੰਦਗੀ, ਪਰ ਭੌਂਕਣ ਤੋਂ ਨਹੀਂ ਹਟਦਾ। ਨਿੰਦਕ ਸਾਰੀ ਜ਼ਿੰਦਗੀ ਭੌਂਕਣ ਤੋਂ ਨਹੀਂ ਹਟਦੇ, ਮਹਾਂਪੁਰਖਾਂ ਦੀ ਨਿੰਦਿਆ ਕਰਦੇ ਆ। ਪਰ ਭਾਈ ਜਿਹੜੇ ਦੁਰਾਚਾਰ ਬੰਦੇ ਆ, ਜਿਨ੍ਹਾਂ ਨੇ ਸੰਤਾਂ ਦਾ ਬਾਣਾ ਪਾ ਕੇ ਬਦਨਾਮ ਕੀਤਾ ਹੈ, ਕਸੂਰ ਉਹਨਾਂ ਦਾ ਵੀ ਉੱਡਾ ਹੀ ਹੈ। ਜਿਹੜੇ ਕਮਾਈ ਵਾਲੇ ਨੇ ਉਹਨਾਂ ਦੀ ਨਿੰਦਿਆ ਕਰਨ ਦਾ ਬਹੁਤ ਵੱਡਾ ਪਾਪ ਸਮਝਣਾ, ਇਹੋ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ।
ਸ਼ਲੋਕ ਮਹੱਲਾ ਤੀਜਾ,
ਤੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਫਿਰ ਸ਼ਲੋਕ ਉਚਾਰਨ ਕਰਦੇ ਆ ਜੀ।
ਤ੍ਰਿਗ ਇਹ ਆਸਾ ਦੂਜੇ ਭਾਵ ਕੀ,
ਤੇ ਸੌ ਵਾਰ ਕਿਸੇ ਨੂੰ ਫੇਟੇ ਮੂੰਹ ਕਹੀਏ ਤਾਂ ਫਿਰ ਸਾਧ ਸਿੰਘ ਇੱਕ ਲਾਹਣਤ ਬਣਦੀ ਹੈ, ਸੌ ਵਾਰੀ ਲਾਹਣਤ ਲਾਹਣਤ ਕਹੀਏ ਤਾਂ ਇੱਕ ਫਿਰ ਧ੍ਰਿਗ ਬਣਦਾ। ਕਹਿੰਦੇ ਧ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਜਿਹੜਾ ਮਾਇਆ ਦੇ ਮੋਹ ਸਨੇਹ ਵਿੱਚ ਚਿਤ ਹਿਰਦੀ ਨੂੰ ਲਾ ਕੇ ਦੂਜੇ ਦਵੈਤ ਭਾਵਨਾ ਦੀ ਇੱਕ ਆਸਾ ਉਮੀਦ ਜਿਹੜੀ ਹੈ, ਇਹ ਉਮੀਦ ਨੂੰ ਧ੍ਰਿਗ ਧ੍ਰਿਕਾ ਰਹੀ ਹੈ।
ਜੋ ਮੋਹ ਮਾਇਆ ਚਿੱਤ ਲਾਏ,
ਤੇ ਜਿਹੜੇ ਦਵੈਤ ਭਾਵ ਦੂਜੀਆਂ ਚੀਜ਼ਾਂ ਵਿੱਚ ਮੋਹ ਲਾਉਂਦੇ ਪ੍ਰੇਮ ਲਾਉਂਦੇ ਹੈ, ਤੇ ਇਸ ਉਮੀਦ ਨੂੰ ਤ੍ਰਿਕਾਰ ਹੈ ਜੋ ਮਾਇਆ ਦੇ ਮੋਹ ਕਰਕੇ ਜੀਵ ਪਦਾਰਥਾਂ ਵਿੱਚ ਚਿੱਤ ਨੂੰ ਲਗਾਉਂਦਾ ਹੈ।
ਹਰ ਸੁਖ ਭੱਲਰ ਤਿਆਗਿਆ,
ਮਨਮੁਖ ਪੁਰਸ਼ ਨੇ ਹਰ ਪਰਮੇਸ਼ਰ ਦੀ ਪ੍ਰਾਪਤੀ ਦੇ ਸੁਖ ਨੂੰ ਆਨੰਦ ਨੂੰ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਹਿਰਦੇ ਰੂਪੀ ਪੱਲਰ ਪੱਲੇ ਦੇ ਵਿੱਚੋਂ ਤਿਆਗਿਆ, ਛੱਡ ਦਿੱਤਾ ਹਿਰਦੇ ਦੇ ਪੱਲੇ ਵਿੱਚੋਂ, ਹਿਰਦੇ ਰੂਪੀ ਪੱਲੇ ਦੇ ਵਿੱਚੋਂ ਪੱਲਰ ਪਰਾਲੀ ਦੀ ਨਿਆਈ ਫੋਕਾ ਸਮਝ ਕੇ ਤਿਆਗ ਦਿੱਤਾ ਵੀ ਰੱਬ ਤਾਂ ਐਵੇਂ ਵਾਧੂ ਜੀ ਗੱਲ ਹੈ। ਤੇ ਉਹ ਫਿਰ ਨਾਮ
ਨਾਮ ਵਿਸਾਰ ਦੁੱਖ ਪਾਏ
ਤੇ ਉਹ ਨਾਮ ਨੂੰ ਨਾਮ ਅੰਮ੍ਰਿਤ ਰੂਪ ਹੈ ਉਹਨੂੰ ਵਿਸਾਰ ਕੇ ਭੁਲਾ ਕੇ ਜੰਮਣ ਮਰਨ ਦਾ ਦੁੱਖ ਕਸ਼ਟ ਪਾਏ ਪਾਉਣਾ ਕਰਦੇ ਹਨ।
ਮਨਮੁਖ ਅਗਿਆਨੀ ਅੰਧੁਲੇ
ਅਗਿਆਨੀ ਗਿਆਨ ਤੇ ਹੋਏ ਨੇ ਮਨਮੁਖ ਪੁਰਸ਼ ਜਿਹੜੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ। ਅੰਨੇ ਨ ਅੰਨੇ ਦੇ ਕੋਲ ਨੇਤਰ ਤਾਂ ਹੁੰਦੇ ਨੇ ਪਰ ਉਹਦੇ ਵਿੱਚ ਨਿਗਾਹ ਨਹੀਂ ਹੁੰਦੀ ਤੇ ਇਉਂ ਅਗਿਆਨੀ ਪੁਰਸ਼ ਜਿਹੜੇ ਮਨਮੁਖ ਨ ਉਹ ਮਨ ਬੁੱਧ ਰੂਪੀ ਨੇਤਰ ਤਾਂ ਹੈਗੇ ਪਰ ਉਹਨਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ। ਅੰਨੇ ਨ ਇਹ ਤੋਂ ਰਹਿਤ ਨ ਇਸ ਕਾਰਨ ਅੰਧਲੇ ਅੰਨੇ ਕਿਹਾ ਹੈ। ਇਸੇ ਕਰਕੇ ਫਿਰ ਮੁੜ ਮੁੜ ਕੇ ਉਹਨਾਂ ਨੂੰ ਫਿਰ ਜਨਮ
ਜਨਮ ਮਰਹਿ ਫਿਰ ਆਵੇ ਜਾਏ
ਇਸ ਕਰਕੇ ਫਿਰ ਮੁੜ ਮੁੜ ਕੇ ਜਨਮ ਮਰਹਿ ਮਰਨ ਵਿੱਚ ਆਵੇ ਆਉਂਦੇ ਜਾਏ ਜਾਂਦੇ ਨੇ। ਵਾਸ਼ਨਾ ਦੇ ਬੱਧੇ ਜਨਮ ਤਾਰਦੇ ਆ ਜਨਮਦੇ ਆ ਤੇ ਫਿਰ ਕਰਮਾਂ ਦੇ ਬੱਧੇ ਹੋਏ ਫਿਰ ਪਰਵਦ ਪੂਰੀ ਹੋ ਗਈ ਮਰ ਗਏ 84 ਲੱਖ ਜੋੜਨਾ ਚਲੇ ਗਏ ਫੇਰਿਆਂ ਦੇ ਚ ਆਉਂਦੇ ਜਾਂਦੇ ਰਹਿੰਦੇ ਹਨ ਫਿਰ ਮੁਕਤ ਨਹੀਂ ਹੁੰਦੇ।
ਕਾਰਜ ਸਿੱਧ ਨਾ ਹੋਵਨੀ
ਮਨਮੁਖ ਪੁਰਸ਼ ਦਾ ਮੁਕਤੀ ਰੂਪੀ ਕਾਰਜ ਤਾਂ ਸਿੱਧੇ ਨਹੀਂ ਹੋਇਆ। ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਸੀ ਉਹ ਤਾਂ ਸਿੱਧੇ ਨਹੀਂ ਹੋਇਆ। ਆਤਮਾਨੰਦ ਦੀ ਪ੍ਰਾਪਤੀ ਦਾ ਕੰਮ ਸੀ ਉਹ ਤਾਂ ਸਿੱਧੇ ਨਹੀਂ ਹੋਇਆ ਅਧੂਰਾ ਹੀ ਰਹਿ ਗਿਆ 42 ਮਰ ਗਏ।
ਅੰਤ ਗਿਆ ਪਛਤਾਏ
ਅੰਤ ਅਖੀਰ ਨੂੰ ਸਵਾਸਥ ਤਾਂ ਪੂਰੇ ਹੋ ਗਏ ਪਰਲੋਕ ਨੂੰ ਪਛਤਾਤਾਪ ਕਰਦਾ ਹੀ ਚਲਿਆ ਗਿਆ ਵੀ ਓਹੋ ਮਨੁੱਖਾ ਸਰੀਰ ਮਿਲਿਆ ਸੀ ਕੁਛ ਨਾ ਬਣਿਆ।
ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ
ਜਿਹੜੇ ਪੁਰਖ ਦਾ ਨਿਸ਼ਕਾਮ ਕਰਮ ਸਦਕਾ ਕਰਮ ਭਾਵ ਸ੍ਰੇਸ਼ਟ ਹੋਵੇ ਹੁੰਦਾ ਜਿਹਦੇ ਉੱਤੇ ਵਾਹਿਗੁਰੂ ਪੂਰਵਲੇ ਨਿਸ਼ਕਾਮ ਕਰਮਾਂ ਕਰਕੇ ਕਿਰਪਾ ਜਿਹਦੇ ਤੇ ਹੁੰਦੀ ਹੈ।
ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ
ਜਿਸ ਪੁਰਖ ਦਾ ਨਿਸ਼ਕਾਮ ਕਰਮ ਦਾ ਸਦਕਾ ਕਰਮ ਭਾਗ ਸ੍ਰੇਸ਼ਟ ਜਿਹੜਾ ਹੁੰਦਾ ਨਾ ਜਿਹਦੇ ਉੱਤੇ ਵਾਹਿਗੁਰੂ ਦੀ ਪੂਰਵਲੇ ਨਿਸ਼ਕਾਮ ਕਰਮਾਂ ਕਰਕੇ ਕਿਰਪਾ ਹੁੰਦੀ ਹੈ ਤਿਸ ਉਸ ਨੂੰ ਸਤਿਗੁਰੂ ਸੱਚਾ ਗੁਰੂ ਮਿਲੇ ਮਿਲਦਾ ਜਿਹਦੀ ਕਿਸਮਤ ਫੁੱਟ ਗਈ ਉਹਨੂੰ ਪਖੰਡੀ ਗੁਰੂ ਮਿਲੂਗਾ। ਸਮਝ ਲਓ ਉਹਦੀ ਬੇਕਿਸਮਤ ਫੁੱਟੀ ਹੈ। ਜਿਵੇਂ ਆਮ ਹੀ ਹੈ ਸਿਆਣੀਆਂ ਬੀਬੀਆਂ ਕਹਿੰਦੀਆਂ ਕਹਿੰਦੇ ਕੁੜੇ ਤੂੰ ਤਾਂ ਬੜੀ ਕਰਮ ਵਾਲੀ ਹੈ ਤੇਰਾ ਪਤੀ ਚੰਗਾ ਮਿਲਿਆ ਜਿਹਦਾ ਪਤੀ ਚੰਗਾ ਨਾ ਉਹ ਕਹਿੰਦੇ ਭਾਈ ਤੇਰੀ ਤਾਂ ਕਿਸਮਤ ਹੀ ਫੁੱਟ ਗਈ। ਜਿਨ੍ਹਾਂ ਨੂੰ ਮਾੜਾ ਗੁਰੂ ਮਿਲਦਾ ਨਾ ਕਿਸਮਤ ਉਹਨਾਂ ਦੀ ਉਦੋਂ ਵੀ ਜ਼ਿਆਦਾ ਫੁੱਟ ਗਈ ਤੇ ਇਸ ਕਰਕੇ ਜਿਹਨਾਂ ਨੂੰ ਸੱਚਾ ਗੁਰੂ ਮਿਲਦਾ ਭਾਈ ਇਹ ਪੂਰਵਲੇਖ ਕਰਮਾਂ ਦਾ ਭਾਗ ਸਮਝ ਲਓ ਜਿਹਨਾਂ ਨੂੰ ਜਿਹਨਾਂ ਮਸਤਕ ਤੁਰ ਹਰ ਲਿਖਿਆ ਤੇ ਨਾ ਸਤਿਗੁਰ ਮਿਲਿਆ ਰਾਮ ਰਾਜੇ। ਹਾਂਜੀ ਅੱਗੇ ਚਲੋ।
ਸੋ ਹਰ ਹਰ ਨਾਮ ਧਿਆਏ
ਉਹੀ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦਾ ਹੈ।
ਨਾਮ ਰਤੇ ਜਨ ਸਦਾ ਸੁਖ ਪਾਇਨ
ਜਿਹੜੇ ਜਨ ਪੁਰਸ਼ ਪ੍ਰਭੂ ਦੇ ਨਾਮ ਚ ਰੰਗੇ ਹੋਏ ਨੇ ਉਹ ਸਦਾ ਹਮੇਸ਼ਾ ਹੀ ਆਤਮਕ ਸੁਖ ਆਨੰਦ ਨੂੰ ਜਾਂ ਆਨੰਦ ਸਰੂਪ ਪਰਮਾਤਮਾ ਨੂੰ ਪਾ ਲੈਂਦੇ ਹੈ ਆਤਮ ਆਨੰਦ ਰੂਪੀ ਸੁਖ ਨੂੰ ਪਾਇਨ ਪਾਉਂਦੇ ਹਨ।
ਜਨ ਨਾਨਕ ਤਿੰਨ ਬਲ ਜਾਏ
ਸਤਿਗੁਰੂ ਜੀ ਕਥਨ ਕਰਦੇ ਨੇ ਮੈਂ ਜਨ ਦਾਸ ਤਿੰਨ ਉਹਨਾਂ ਪੁਰਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲ ਕੁਰਬਾਨ ਜਾਏ ਜਾਂਦਾ ਹਾਂ ਉਹਨਾਂ ਨੇ ਮਨੁੱਖਾ ਜਨਮ ਦਾ ਅਸਲੀ ਲਾਹਾ ਖੱਟ ਲਿਆ ਹੈ।
ਮਹੱਲਾ ਤੀਜਾ
ਅੱਗੇ ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ
ਆਸਾ ਮਨਸਾ ਜਗ ਮੋਹਣੀ
ਪਦਾਰਥਾਂ ਦੀ ਆਸਾ ਉਮੀਦ ਵਿਸ਼ਿਆਂ ਦੀ ਮਨਸਾ ਵਾਸ਼ਨਾ ਸਾਰੇ ਜਗ ਸੰਸਾਰ ਨੂੰ ਮੋਹਣੀ ਮੋਹਤ ਕਰ ਛੱਡਿਆ ਇਹਨੇ ਮੋਹਣੀ ਮੋਹਤ ਕਰਨ ਵਾਲੀ ਉਸ ਮਾਇਆ ਨੇ ਮੋਹ ਛੱਡਿਆ ਸਾਰਿਆਂ ਨੂੰ ਤੇ ਕਿਹਨਾਂ ਨੂੰ
ਜਿਨ ਮੋਹਿਆ ਸੰਸਾਰ
ਤੇ ਜਿਨ ਜਿਸ ਨੇ ਸਾਰਾ ਸੰਸਾਰ ਜਗਤ ਜਿਸ ਮਾਇਆ ਨੇ ਮੋਹਿਆ ਉਹਨੇ ਆਸਾ ਮਨਸਾ ਰੂਪ ਹੋ ਕੇ ਵੀ ਮਾਇਆ ਲੱਗੀ ਹੋਈ ਹੈ ਸਾਰੇ ਸੰਸਾਰੀ ਜੀਵਾਂ ਨੂੰ ਮੋਹਿਤ ਕਰ ਛੱਡਿਆ। ਜਗ ਜੀਵ ਦੀ ਮਨਸਾ ਬੁੱਧੀ ਇਹਦੇ ਚ ਮੋਹਣੀ ਮੋਹਿਤ ਕਰਨ ਵਾਲੀ ਉਸ ਮਾਇਆ ਦੀ ਪ੍ਰਾਪਤੀ ਰੂਪ ਆਸਾ ਉਮੀਦ ਹੈ ਇਸ ਨੇ ਸਾਰਾ ਸੰਸਾਰ ਮੋਹਿਤ ਕੀਤਾ ਹੋਇਆ ਹੈ।
ਸਭ ਕੋ ਜਮ ਕੇ ਚੀਰੇ ਵਿੱਚ ਹੈ
ਸਭ ਸਾਰੇ ਕੋਈ ਜਮ ਜਮਦੂਤਾਂ ਦੇ ਚੀਰੇ ਨਾਮ ਦਫ਼ਤਰ ਦਾ ਲੇਖੇ ਦਾ ਹਿਸਾਬ ਦਾ ਉਹਦੇ ਚੀਰੇ ਦਫ਼ਤਰ ਹੁਕਮ ਵਿੱਚ ਤੇ ਚਿੱਠੇ ਵਿੱਚ ਉਹਦੇ ਅੰਦਰ ਹੈ ਜਮਦੂਤਾਂ ਦੇ ਹੁਕਮ ਰੂਪੀ ਚੀਰੇ ਬਸਤਰ ਵਿੱਚ ਲਪੇਟਿਆ ਹੋਇਆ ਹੈ।
ਜੇਤਾ ਸਭ ਆਕਾਰ
ਜੇਤਾ ਜਿਤਨਾ ਵੀ ਸਭ ਸਾਰਾ ਬ੍ਰਹਮੰਡ ਰੂਪੀ ਆਕਾਰ ਹੈ ਜਿਤਨਾ ਵੀ ਸਾਰਾ ਆਕਾਰ ਆਸਾ ਮਨਸਾ ਵਿੱਚ ਲੱਗਿਆ ਹੋਇਆ ਹੈ।
ਹੁਕਮੀ ਹੀ ਜਮ ਲੱਗਦਾ
ਹੁਕਮੀ ਪਰਮੇਸ਼ਰ ਦੇ ਹੁਕਮ ਜੀਵਾਂ ਨੂੰ ਜਮ ਆ ਕੇ ਲੱਗਦਾ ਚਿੰਬੜਦਾ ਕਿਉਂਕਿ ਕਰਮਾਂ ਦਾ ਫਲ ਦੇਣਾ ਹੈ ਮਹਾਰਾਜ ਦਾ ਹੁਕਮ ਹੈ ਪਰ ਸੋ ਉਹ ਪੁਰਖ ਹੀ ਜਮਾਂ ਤੋਂ ਅੱਗੇ ਦੱਸਦੇ ਨੇ ਵੀ ਕੌਣ ਬਚਦੇ ਨੇ ਦੱਸਦੇ ਨੇ ਸੋ
ਉਭਰੈ ਜਿਸ ਬਖਸ਼ੈ ਕਰਤਾਰ
ਸੋ ਉਹ ਉਭਰੇ ਬਚਦੇ ਆ ਜਿਨ੍ਹਾਂ ਨੂੰ ਕਰਤਾਰ ਹੀ ਉਭਾਰੇ ਬਚਾ ਦੇਵੇ ਤੇ ਉਹ ਜਿਹੜੇ ਨੇ
ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ। ਉਹਨਾਂ ਤੋਂ ਬਾਟ ਰਸਤੇ ਹੀ ਦੂਰ ਰਹਿ ਗਿਆ। ਜਿਹਨੇ ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ, ਰਾਮ ਰੇਖ ਵਿਘਨ ਨਹੀਂ ਲੱਗਿਆ ਜੀਵਨ ਦੇ ਵਿੱਚ ਕੋਈ। ਜਿਹੜੇ ਮਨਮੁਖ ਨੂੰ ਉਹ ਭਾਵੇਂ ਮਨਮੁਖ ਹਾਰ ਕਰ ਥੱਕੇ ਮੈਲ ਨਾ ਸਕੀ ਧੋਏ। ਮਨਮੁਖਾਂ ਤੇ ਗੁਰਮੁਖਾਂ ਦਾ ਇਹ ਫਰਕ ਹੈ। ਸੋ ਉਭਰੈ ਜਿਸ ਬਖਸ਼ੇ ਕਰਤਾਰ, ਜਿਹਨਾਂ ਨੂੰ ਕਰ ਤਾਰ ਪੜਤੀ ਪੰਕਤੀ ਵੀ ਸੋ ਉਭਰੈ ਤੇ ਉਹ ਸਾਧ ਸਿੰਘ ਜੀ ਬਚਿਆ ਜਿਹਨਾਂ ਦੇ ਕਰਤਾਰ ਦੇ ਅਰਥ ਨੇ ਕਰ ਨਾਮ ਹੈ ਹੱਥਾਂ ਦਾ, ਤਾਰ ਨਾਮ ਹੈ ਡੋਰ ਦਾ। ਜੀ ਦੇ ਕਰ ਹੱਥਾਂ ਦੇ ਪੁਰਾਣਾ ਰੂਪੀ ਡੋਰ ਫੜੀ ਹੋਈ ਹੈ। ਚੇਤਨ ਸੱਤਾ ਰੂਪ ਜੀ ਦੇ ਹੱਥ ਵਿੱਚ ਡੋਰ ਹੈ ਜਿਹੜੀ ਸਾਡੇ ਅੰਦਰ ਚੇਤਨ ਸੱਤਾ, ਉਹਦਾ ਨਾਮ ਕਰਤਾਰ ਹੈ। ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦੇ ਔਗੁਣ ਬਖਸ਼ ਲੈਂਦਾ ਉਹ ਬਚ ਜਾਂਦੇ ਨੇ, ਦੂਸਰੇ ਨਹੀਂ ਬਚ ਸਕਦੇ।
ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੇ।
ਸਤਿਗੁਰੂ ਜੀ ਕਥਨ ਕਰਦੇ ਨੇ ਗੁਰਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਕਰਕੇ ਇਹੋ ਚੰਚਲਤਾਈ ਕਰਨ ਵਾਲਾ ਮਨ ਚਿੱਤ ਤਾਂ ਹੀ ਸੰਸਾਰ ਸਮੁੰਦਰ ਤਰੇ ਤਰ ਸਕਦਾ, ਮੁਕਤ ਦੇ ਕਿਨਾਰੇ ਤੇ ਤਾਂ ਜਾ ਸਕਦਾ।
ਜਾ ਛੋਡੇ ਅਹੰਕਾਰ,
ਜਦੋਂ ਦੇ ਸਾਧਨਾ ਦਾ ਅਹੰਕਾਰ ਹੰਗਤਾ ਛੋਡੇ ਛੱਡ ਤਿਆਗ ਦੇਣਾ ਕਰੇ।
ਆਸਾ ਮਨਸਾ ਮਾਰੇ ਨਿਰਾਸ਼ ਹੋਏ,
ਜਦ ਮਨਸਾ ਬੁੱਧੀ ਦੇ ਅੰਦਰੋਂ ਪਦਾਰਥਾਂ ਦੀ ਵਿਕਾਰਾਂ ਨੂੰ ਭੋਗਣ ਦੀ ਆਸਾ ਉਮੀਦ ਮਾਰੇ ਮੇਟ ਲੈਣਾ ਕਰੇ, ਪਦਾਰਥਾਂ ਜਾਂ ਭੋਗਾਂ ਵੱਲੋਂ ਨਿਰਾਸ਼ ਉਦਾਸੀਨ ਹੋਏ ਹੋ ਜਾਵੇ, ਤਾਂ ਫਿਰ ਦੱਸਦੇ ਨੇ
ਗੁਰ ਸ਼ਬਦ ਦੀ ਵਿਚਾਰ।
ਤਦ ਹੀ ਫਿਰ ਗੁਰ ਸ਼ਬਦ ਦੇ ਜਣੀ ਸ਼ਬਦ ਜਿਹੜੇ ਕੀ ਹੈ ਸਤਿਗੁਰਾਂ ਦੇ ਸ਼ਬਦ ਦੀ ਕਹੀਏ ਉਪਦੇਸ਼ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਗੁਰ ਉਪਦੇਸ਼ ਨੂੰ ਕਮਾਉਣ ਵਾਲਿਆਂ ਨਾਲ ਮਿਲ ਕੇ ਬ੍ਰਹਮ ਦੀ ਪ੍ਰਾਪਤੀ ਵਾਲੀ ਵਿਚਾਰ ਪ੍ਰਾਪਤ ਹੁੰਦੀ ਹੈ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਇਸ ਲੋਕ ਦੇ ਪਦਾਰਥਾਂ ਦੀ ਮਨਸਾ ਵਾਸਨਾ, ਪ੍ਰਲੋਕ ਦੇ ਪਦਾਰਥਾਂ ਦੀ ਆਸਾ ਉਮੀਦ ਇਹ ਹਿਰਦੇ ਦੇ ਅੰਦਰੋਂ ਮਾਰਨਾ ਕਰੇ, ਸੰਸਾਰ ਤੋਂ ਨਿਰਾਸ਼ ਉਦਾਸੀਨ ਹੋ ਜਾਣਾ ਕਰੇ। ਬੈਰਾਗ ਧਾਰੇ
ਪੌੜੀ,
ਅੱਗੇ ਪੌੜੀ ਕਥਨ ਕਰਦੇ ਹਨ ਜੀ।
ਜਿੱਥੇ ਜਾਈਏ ਜਗਤ ਵਹਿ,
ਜਗਤ ਸੰਸਾਰ ਦੇ ਜਿੱਥੇ ਵੀ ਜਾਣਾ ਕਰੀਏ
ਤਿੱਥੇ ਹਰ ਸਾਈ।
ਇਹਨੂੰ ਸਾਈ ਬੋਲਣਾ ਭਾਈ, ਸਾਈ ਨਹੀਂ ਕਰਨਾ ਪਾਠ, ਇਹ ਨੋਟ ਕਰ ਲੈਣਾ। ਤੇ ਉੱਥੇ ਹੀ ਸਾਈ ਮਾਲਕ ਹੈ, ਪਰਮੇਸ਼ਰ ਹੈ, ਉਹ ਹਾਜ਼ਰ ਨਾਰਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਉੱਥੇ ਸਾਰੀ ਜਗ੍ਹਾ ਤੋਂ ਵਿਆਪਕ ਹੈ।
ਅੱਗੇ ਸਭ ਆਪੇ ਵਰਤਦਾ,
ਅੱਗੇ ਪ੍ਰਲੋਕ ਦੇ ਅੰਦਰ ਸਭ ਆਪ ਹੀ ਥਾਵਾਂ ਦੇ ਵਿੱਚ ਪਰਮੇਸ਼ਰ ਆਪ ਹੀ ਵਰਤਦਾ ਵਰਤ ਰਿਹਾ ਹੈ।
ਹਰ ਸੱਚਾ ਨਿਆਈ,
ਹਰ ਪਰਮੇਸ਼ਰ ਸੱਚਾ ਨਿਆਈ, ਨਿਆਂਕਾਰ, ਇਨਸਾਫ ਕਰਨ ਵਾਲਾ ਹੈ, ਭਾਵ ਜੀਵਾਂ ਦੇ ਕਰਮਾਂ ਅਨੁਸਾਰ ਫਲ ਦਿੰਦਾ ਹੈ, ਫਲ ਪ੍ਰਦਾਤਾ ਹੈ।
ਕੂੜਿਆਰਾ ਕੇ ਮੋਹ ਫਿਟਕੀਆ ਹੈ,
ਪਰਮੇਸ਼ਰ ਦੀ ਦਰਗਾਹ ਜਿਹੜੀ ਹੈ ਨਾ, ਪਰਮੇਸ਼ਰ ਦੇ ਅੱਗੇ ਦਰਗਾਹ ਦੇ ਵਿੱਚ ਕੂੜਿਆਰ ਜਿਹੜੇ ਝੂਠ ਦਾ ਘਰ ਬਣੇ ਹੋਏ ਨੇ, ਝੂਠ ਬੋਲਣ ਵਾਲੇ ਪੁਰਖਾਂ ਦੇ ਮੂੰਹ ਜਿਹੜੇ ਨੇ ਉਹਨਾਂ ਦੇ ਉੱਤੇ ਫਿਟਕਾਰੀ, ਫਿਟਕੀਆ ਦਾ ਅਰਥ ਹੈ ਫਿਟਕਾਰਾਂ, ਭਾਵ ਲਾਹਣਤਾਂ ਪੈਂਦੀਆਂ ਨੇ। ਤੇ ਇਸ ਕਰਕੇ ਫਿਰ
ਸੱਚ ਭਗਤ ਵਡਿਆਈ,
ਤੇ ਜਿਹੜੇ ਭਾਈ ਸੱਚੀ ਭਗਤੀ ਪਰਮੇਸ਼ਰ ਦੀ ਕਰਨ ਵਾਲੇ ਨੇ, ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ, ਤੇ ਉਹਨਾਂ ਨੂੰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਵਡਿਆਈ ਥੋੜੀ ਵੱਡੀ ਹੈ, ਇਹ ਤਾਂ ਪਰਮਾਤਮਾ ਦੀ ਜਿਹੜੀ ਵਡਿਆਈ ਹੋਗੀ। ਐਸੀ ਸੋਭਾ ਜਨੇ ਕਿ ਜੇ ਵਡਹਰ ਪ੍ਰਤਾਪ ਹੈ ਉੱਡੇ ਪ੍ਰਤਾਪ ਹੈ, ਇਹ ਸੋਭਾ ਦੇਣੀ ਕਰਦਾ ਹੈ। ਜਿਹਨਾਂ ਨੂੰ ਭਗਤੀ ਕਰਨ ਵਾਲੇ ਭਗਤ ਜਿਹਨਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਹੈ, ਤੇ ਉਹ ਫਿਰ ਸਾਧ ਸਿੰਘ ਜੀ ਸੱਚਾ ਨਾਮ ਜਿਹਨਾਂ ਦੇ ਵਸ ਗਿਆ, ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਰੂਪੀ ਸੱਚੀ ਵਡਿਆਈ ਸੋਭਾ ਮਿਲਦੀ ਹੈ।
ਸੱਚ ਸਾਹਿਬ ਸੱਚਾ ਨਿਆਉ ਹੈ,
ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਆਪ ਸੱਚਾ ਹੈ, ਸੱਚਾ ਸਾਚਾ ਸਾਹਿਬ ਸਾਚ ਨਾਏ, ਉਹ ਸਾਹਿਬ ਮਾਲਕ ਮਾਇਆ ਬਿਰਤੀ ਦੁਆਰਾ ਸਾਹਿਬ ਕਹੀਦਾ। ਤੇ ਇਸ ਕਰਕੇ ਤੇ ਉਹ ਆਪ ਸੱਚਾ ਹੈ, ਤੇ ਵਾਹਿਗੁਰੂ ਦਾ ਨਿਆਉ ਇਨਸਾਫ਼ ਵੀ ਸੱਚਾ ਹੈ ਉਹਦਾ, ਇਸ ਲਈ ਉਹ ਨਿਆਂ ਹੀ ਕਰਦਾ ਸੱਚਾ ਪਰਮੇਸ਼ਰ ਵਾਹਿਗੁਰੂ।
ਸਿਰ ਨਿੰਦਕ ਛਾਈ,
ਹਾਂ ਨਿੰਦਾ ਕਰਨ ਵਾਲਿਆਂ ਦੇ ਸਿਰ ਚ ਸਵਾਹ ਜ਼ਰੂਰ ਪੈਂਦੀ ਹੈ, ਅਪਕੀਰਤੀ ਕਰਨ ਵਾਲਿਆਂ ਦੇ ਸਿਰ ਚ ਲਾਹਣਤਾ ਰੂਪੀ ਸਵਾਹ ਪੈਂਦੀ ਹੈ। ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ, ਇਹ ਪ੍ਰਾਪਤ ਹੁੰਦਾ ਹੈ।
ਜਨ ਨਾਨਕ ਸੱਚ ਅਰਾਧਿਆ,
ਸਾਨੂੰ ਵੀ ਕਥਨ ਕਰਦੇ ਜਿਨ੍ਹਾਂ ਨੇ ਸੱਚ ਪੁਰਖਾਂ ਨੇ, ਜਿਨ੍ਹਾਂ ਸਤਿਗੁਰੂ ਜੀ ਇਹ ਕਥਨ ਕਰਦੇ ਨੇ ਕਿ ਜਿਨ੍ਹਾਂ ਜਨ ਪੁਰਖਾਂ ਨੇ ਦਿਲ ਦੀ ਭਾਵਨਾ ਦੇ ਨਾਲ ਗੁਰਾਂ ਦੁਆਰਾ ਸੱਚ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਯਾਦ ਕੀਤਾ ਹੈ, ਉਹਨਾਂ ਗੁਰਮੁਖ ਪੁਰਖਾਂ ਨੇ ਆਤਮਕ ਸੁੱਖ ਜਿਹੜਾ ਹੈ,
ਗੁਰਮੁਖ ਸੁਖ ਪਾਈ,
ਉਹ ਗੁਰਮੁਖ ਨੇ ਆਤਮਕ ਸੁਖ ਆਨੰਦ ਨੂੰ ਇਸ ਆਨੰਦ ਸਰੂਪ ਨੂੰ ਪਾਈ ਪਾਉਣਾ ਕੀਤਾ ਹੈ।
ਸਲੋਕ ਮਹੱਲਾ ਤੀਜਾ।
ਸਲੋਕ ਉਚਾਰਨ ਕੀਤਾ ਤੀਸਰੇ ਪਾਤਸ਼ਾਹ ਨੇ ਅੱਗੇ ਜੇ
ਪੂਰੇ ਭਾਗ ਸਤਿਗੁਰ ਪਾਈ ਹੈ।
ਭਾਈ ਜੇਕਰ ਪ੍ਰਭੂ ਪਰਮੇਸ਼ਰ ਜਿਹੜਾ ਸਰਬ ਕਲਾ ਸਮਰੱਥ ਹੈ ਇਹਦੀ ਪ੍ਰਾਪਤੀ ਪੂਰਨ ਸਤਿਗੁਰਾਂ ਪੂਰੇ ਭਾਗ ਸਤਿਗੁਰ ਪਾਈ ਹੈ, ਜੇ ਸਤਿਗੁਰੂ ਦੇ ਕਿਰਪਾ ਇਹ ਹੋਵੇ ਪੂਰਵਲੇ ਜਨਮ ਦੇ ਪ੍ਰੇਰੇ ਹੋਏ ਈਸ਼ਵਰ ਨੇ ਸਤਿਗੁਰਾਂ ਦੇ ਮਿਲਾਪ ਦੇ ਅੱਖਰ ਲਿਖੇ ਹੋਣ ਇਹ ਪੂਰੇ ਭਾਗ ਤਾਂ ਸਤਿਗੁਰੂ ਪ੍ਰਾਪਤ ਹੁੰਦਾ।
ਜੇ ਹਰ ਪ੍ਰਭ ਬਖਸ਼ ਕਰੀ।
ਜੇਕਰ ਪ੍ਰਭੂ ਸਰਬ ਕਲਾ ਸਮਰੱਥ ਹਰ ਪਰਮੇਸ਼ਰ ਬਖਸ਼ਿਸ਼ ਕਰ ਦੇਵੇ, ਮਿਹਰ ਕਰ ਦੇਵੇ, ਇਹ ਜੀ ਫਿਰ ਇਸ ਜਨਮ ਵਿਚ ਸਤਿਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਦਾ, ਸਤਿਗੁਰਾਂ ਦੇ ਉਪਦੇਸ਼ ਨੂੰ ਵੀ ਧਾਰਨ ਕਰਦਾ, ਉਹ ਪੂਰੇ ਪੂਰਨ ਭਾਗਾਂ ਕਰਮਾਂ ਕਰਕੇ ਸਤਿਗੁਰ ਸੱਚੇ ਗੁਰੂ ਨੂੰ ਪਾਈਏ ਪ੍ਰਾਪਤ ਕਰ ਲੈਂਦਾ। ਪਰ ਇਹ ਗੁਰੂ ਦੀ ਪਰਮੇਸ਼ਰ ਦੀ ਬਖਸ਼ਿਸ਼ ਸਮਝੋ।
ਉਹ ਪਾਵਾ ਸਿਰ ਉਹ ਪਾਉ ਹੈ।
ਦੁਨੀਆਂ ਦੇ ਸੰਸਾਰ ਦੇ ਜਿਹੜੇ ਉਪਾਅ ਕਿਹੜੇ ਨੇ, ਜਤਨ, ਜਗ ਕਰਨਾ, ਕੋਈ ਪੂਜਾ ਕਰਦਾ, ਕੋਈ ਵਰਤਨ ਕਰਦਾ, ਇਹ ਉਪਾਅ ਵੀ ਨੇ ਸਾਰੇ। ਇਹ ਉਪਾਵਾ ਯਤਨਾਂ ਦੇ, ਸਾਰਿਆਂ ਯਤਨਾਂ ਦੇ ਸਿਰ ਸਰੋਮਣ ਉਪਾਉ ਯਤਨ ਇਹੀ ਹੈ। ਕਿਹੜਾ?
ਨਾਉ ਪ੍ਰਾਪਤ ਹੋਏ।
ਕਿ ਜਿਹੜਾ ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਪ੍ਰਾਪਤ ਹੋਣਾ, ਹਾਸਲ ਹੋਣਾ, ਇਹ ਸਾਰਿਆਂ ਯਤਨਾਂ ਤੋਂ ਵੱਡਾ ਯਤਨ ਹੈ।
ਅੰਦਰ ਸੀਤਲ ਸ਼ਾਂਤ ਹੈ।
ਗੁਰੂਆਂ ਦੁਆਰਾ ਨਾਮ ਦਾ ਅਭਿਆਸ ਕਰਕੇ ਵਿਕਾਰਾਂ ਦੀ ਤਪਸ਼ ਵੱਲੋਂ ਮਨ ਦੇ ਅੰਦਰ ਵਿੱਚੋਂ ਸੀਤਲ ਠੰਡਾ ਜਾ ਹੋ ਜਾਂਦਾ, ਮਨ ਸ਼ਾਂਤ ਹੋ ਜਾਂਦਾ, ਇਹ ਵਿਕਾਰਾਂ ਦੀ ਤਪਸ਼ ਨਹੀਂ ਰਹਿੰਦੀ ਤੇ ਸਰੀਰ ਵੀ ਜਿਹੜਾ ਰਾਗ ਦਵੈਸ਼ ਤੋਂ ਸ਼ਾਂਤ ਹੋ ਜਾਂਦਾ, ਇਹਦੇ ਵਿੱਚ ਵੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸੀਤਲ ਨਾਮ ਨੂੰ ਜਪਣ ਕਰਕੇ ਹਿਰਦੇ ਦੇ ਵਿੱਚ ਫਿਰ ਸ਼ਾਂਤੀ ਆ ਜਾਂਦੀ ਹੈ।
ਹਿਰਦੇ ਸਦਾ ਸੁਖ ਹੋਏ।
ਹਿਰਦੇ ਚਿੱਤ ਵਿੱਚ ਸਦਾ ਹਮੇਸ਼ਾ ਲਈ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਹੋਏ ਹੋ ਜਾਂਦੀ ਹੈ।
ਅੰਮ੍ਰਿਤ ਖਾਣਾ ਪਹਿਨਣਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਕਥਨ ਕਰਦੇ ਨੇ, ਸਾਰੇ ਬੋਲਦੋ ਜੀ।
ਨਾਨਕ ਨਾਏ ਵਡਿਆਈ ਹੋਏ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਨਾਏ ਨਾਮ ਜਪਣ ਦੀ ਵਡਿਆਈ ਸੋਭਾ ਪ੍ਰਾਪਤ ਹੁੰਦੀ ਹੈ, ਉਹ ਨਾਮ ਅੰਮ੍ਰਿਤ ਨੂੰ ਸਰਵਣ ਕਰਨ ਰੂਪ ਖਾਣਾ ਛਕਣਾ ਤੇ ਮੰਨਣ ਕਰਨ ਰੂਪ ਸੁੰਦਰ ਵਸਤਰਾਂ ਦਾ ਪਹਿਨਣਾ, ਇਹ ਪਹਿਨਣਾ ਕਰਦਾ ਹੈ। ਅਤੇ ਉਹ ਖਾਂਦਾ ਪਹਿਣਦਾ ਪਰਮੇਸ਼ੁਰ ਦੇ ਨਾਮ ਨੂੰ ਭੁਲਾਉਂਦਾ ਨਹੀਂ, ਐਸਾ ਵੀ ਅਰਥ ਹੈ, ਇਹਦਾ ਹਰ ਵਕਤ ਚੇਤੇ ਰੱਖਦਾ। ਉਹਦਾ ਖਾਣਾ ਪਹਿਨਣਾ ਅੰਮ੍ਰਿਤ ਰੂਪ ਹੈ, ਭਾਵ ਕਿ ਇਹ ਸਫਲ ਹੈ। ਉਹ ਨਾਮ ਅੰਮ੍ਰਿਤ ਨੂੰ ਸਰਵਣ ਕਰਨ ਰੂਪ ਖਾਣਾ, ਮੰਨਣ ਕਰਨ ਰੂਪੀ ਪਹਿਨਣਾ ਕਰਦਾ, ਨਾਮ ਨੂੰ ਜਪਣ ਕਰਕੇ ਉਸ ਦੀ ਲੋਕ ਪ੍ਰਲੋਕ ਦੇ ਵਡਿਆਈ ਸੋਭਾ ਹੁੰਦੀ ਹੈ।
ਮਹੱਲਾ ਤੀਜਾ।
ਅੱਗੇ ਮਹੱਲਾ ਕਥਨ ਕਰਦੇ ਹਨ ਮਹਾਰਾਜ।
ਇਹ ਮਨ ਗੁਰ ਕੀ ਸਿੱਖ ਸੁਣ।
ਇਹ ਮਨਾ ਗੁਰਾਂ ਦੀ ਸਿੱਖ ਸਿੱਖਿਆ ਸੁਣ ਲੈ ਪ੍ਰਤੱਖ ਰੂਪ ਦੇ ਵਿੱਚ, ਜਾਂ ਪ੍ਰਤੱਖ ਕੰਨਾਂ ਦੇ ਨਾਲ ਸਿੱਖਿਆ ਸੁਣ, ਜਾਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸਰਵਣ ਕਰ।
ਪਾਏ ਗੁਣੀ ਨਿਧਾਨ।
ਤੂੰ ਗੁਣਾਂ ਦਾ ਨਿਧਾਨ, ਖਜ਼ਾਨਾ ਕੀ ਹੈ ਪਰਮੇਸ਼ਰ, ਉਹਨੂੰ ਪਾ ਲਵੇਗਾ, ਜਾਂ ਨਾਮ ਨੂੰ ਪਾਏ ਹੀ ਪ੍ਰਾਪਤ ਕਰ ਲਵੇਗਾ ਤੂੰ।
ਸੁਖ ਦਾਤਾ ਤੇਰੇ ਮਨ ਵਸੈ।
ਹੇ ਮਨਾ, ਸੁਖਾਂ ਦਾ ਦਾਤਾ, ਜਾਣੀ ਸੁਖਦਾਤਾ, ਸੁਖਾਂ ਨੂੰ ਦੇਣ ਵਾਲਾ ਕੌਣ? ਵਾਹਿਗੁਰੂ। ਉਹਦਾ ਨਾਮ ਤੇਰੇ ਆਪਣੇ ਮਨ ਅੰਦਰ ਵਸੈ, ਬਸ ਜਾਵੇਗਾ।
ਹੋਮੈ ਜਾਏ ਅਭਿਮਾਨ।
ਤਾਂ ਫਿਰ ਤੇਰੇ ਅੰਦਰੋਂ ਹੋਮੇ ਹੰਗਤਾ ਤੇ ਗੁਣਾਂ ਦਾ ਅਭਿਮਾਨ ਹੰਕਾਰ ਚਲਿਆ ਜਾਏਗਾ।
ਨਾਨਕ ਨਦਰੀ ਪਾਈ ਹੈ।
ਸਤਿਗੁਰੂ ਜੀ ਕਥਨ ਕਰਦੇ ਹਨ ਜੋ ਅੰਮ੍ਰਿਤ ਨਾਮ ਦੀ ਤੇ ਜਿਹੜਾ ਨਦਰੀ ਪਾਈ ਹੈ ਵਾਹਿਗੁਰੂ ਦੀ ਕਿਰਪਾ ਦੁਆਰਾ ਤੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਇਹ ਵੀ ਕਿਰਪਾ ਉਹਦੀ। ਸਾਰੀ ਬੋਲਦੇ ਜੀ ਤੂੰ।
ਅੰਮ੍ਰਿਤ ਗੁਣੀ ਨਿਧਾਨ।
ਜਦੋਂ ਸਤਿਗੁਰੂ ਮਹਾਰਾਜ ਕਥਨ ਕਰਦੇ ਆ ਜੋ ਅੰਮ੍ਰਿਤ ਨਾਮ ਦੇ ਸ਼ੁਭ ਗੁਣੀ ਗੁਣਾਂ ਦਾ ਨਿਦਾਨ ਖਜ਼ਾਨਾ ਹੈ ਨਾ ਜਿਹੜਾ, ਉਹ ਕਿਰਪਾ ਨਦਰੀ, ਨਦਰੀ ਨਾਮ ਦ੍ਰਿਸ਼ਟੀ ਦਾ, ਕਿਰਪਾ ਦ੍ਰਿਸ਼ਟੀ ਕਰਨ ਵਾਲੇ ਪਰਮੇਸ਼ੁਰ ਜਾਂ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਗੁਰਾਂ ਦੀ, ਉਹ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ। ਗੁਰਾਂ ਦੁਆਰਾ ਗਿਆਨ ਵਾਲੀ ਦ੍ਰਿਸ਼ਟੀ ਕਰਕੇ ਪਾਈਏ ਪ੍ਰਾਪਤ ਕਰੀਦਾ ਵਾਹਿਗੁਰੂ ਨੂੰ।
ਪੌੜੀ।
ਅੱਗੇ ਪੌੜੀ ਕਥਨ ਕਰਦੇ ਹਨ ਜੀ।
ਜਿਤਨੇ ਪਾਤ ਸਾਹ ਸਾਹ ਰਾਜੀ ਖਾਨ ਉਮਰਾਵ ਸਿਕਦਾਰ ਹੈ।
ਭਾਈ, ਚੌਥੇ ਪਾਤਸ਼ਾਹ ਦੀਆਂ ਤੁਕਾਂ ਸਾਰੀਆਂ ਲੰਮੀਆਂ ਹੁੰਦੀਆਂ ਨਾ, ਅਦੋਂ ਐਸੇ ਚੱਲੇ ਆ ਰਿਹਾ, ਇਹਦੇ ਇੱਕ ਜਮਕ ਹੈ ਸਾਹ ਤੇ ਜਮਕ ਹੈ ਤੇ ਜਿਹੜਾ ਇੱਥੇ ਵਿਸਰਾਮ ਹੈ। ਤੇ ਜਿੰਨੇ ਵੀ ਪਾਤਸ਼ਾਹ ਬਾਦਸ਼ਾਹ ਹਨ, ਸਾਹ ਸ਼ਾਹੂਕਾਰ ਨ, ਰਾਜੇ ਰਜਵਾੜਿਆਂ ਦੇ ਮਾਲਕ ਨ, ਖਾਨ ਪਠਾਣਾ ਦੇ ਸਰਦਾਰ ਨ, ਉਮਰਾਵ ਅਮੀਰ ਲੋਕ ਤੇ ਸੂਬੇ ਆਦਿ ਤੇ ਸਿਕਦਾਰ ਜਿਹੜੇ ਨ, ਸਿੱਕਾ ਜਮਾਉਣ ਵਾਲੇ ਸਰਦਾਰ ਠਾਣੇਦਾਰ ਆਦਿ, ਹੈ ਜਿਹੜੇ ਹਨ ਹਨ ਜਿੰਨੇ ਵੀ
ਤਿਤਨੇ ਸਭ ਹਰ ਕੇ ਕੀਏ
ਉਤਨੇ ਸਭ ਸਾਰੇ ਪਰਮੇਸ਼ੁਰ ਦੇ ਪੈਦਾ ਕੀਤੇ ਹੋਏ ਹਨ
ਜੋ ਕਿਛ ਹਰ ਕਰਾਵੇ ਸੋ ਉਹ ਇਹ ਕਰਹਿ
ਜਿਹੜੇ ਵੀ ਜੋ ਕੁਛ ਵੀ ਉਹ ਜੀਵਾਂ ਦੀ ਵਾਸ਼ਨਾ ਅਨੁਸਾਰ ਹਰ ਪਰਮੇਸ਼ੁਰ ਕਰਾਵੇ ਕਰਾਉਂਦਾ ਸੋ ਉਹੀ ਜੀਵ ਕਰਹਿ ਕਰਦੇ ਹਨ
ਸਭ ਹਰ ਕੇ ਅਰਥੀਏ
ਤੇ ਸਾਰੇ ਪਰਮੇਸ਼ੁਰ ਵਾਹਿਗੁਰੂ ਦੇ ਅਰਥੀਏ ਉਹ ਅਰਥੀ ਮਤਲਬ ਲੋੜਵੰਦ ਨੂੰ ਕਹਿੰਦੇ ਹਨ ਵਿਦਿਆਰਥੀ ਵਿਦਿਆ ਦਾ ਅਰਥੀ ਅਰਥੀ ਲੋੜਵੰਦ ਤੇ ਇਸੇ ਤਰ੍ਹਾਂ ਉਸ ਹੈ ਵੀ ਜਿਹੜੀ ਵੀ ਕੋਈ ਵਾਸ਼ਨਾ ਦਾ ਅਰਥੀ ਹੈ ਲੋੜਵੰਦ ਹੈ ਸਭ ਹਰ ਕੇ ਅਰਥੀਏ ਤੇ ਅਰਥੀਏ ਨਾ ਬਣ ਜਾਵੇ ਅਰਥੀਏ ਈ ਜਿਹੜੀ ਹੈ ਥੋੜੀ ਹੈ ਸੰਬੰਧਕ ਪਾਠ ਤੇ ਬੱਚੇ ਹਸੀ ਨਾ ਹੁੰਦਾ ਬਈ ਨਾ ਚੁੱਪ ਕਰਕੇ ਬੈਠੇ ਹੋ ਪਿੱਛੇ ਉਹਨੂੰ ਕਹਿਣਾ ਮੈਂ ਤੁਹਾਨੂੰ ਨੀ ਤੁਸੀਂ ਠੀਕ ਹੈ ਇਸ ਤਰ੍ਹਾਂ ਦੀ ਚੰਚਲਤਾ ਹੀ ਨਹੀਂ ਸੰਗਤ ਜੀ ਕਰਨੀ ਨਹੀਂ ਫਿਰ ਭਾਈ ਤੈਨੂੰ ਫਿਰ ਇੱਥੋਂ ਬੇਨਤੀ ਕਰਨੀ ਪਊ ਵੀ ਹੇਠਾਂ ਬੈਠਿਆ ਕਰ ਹੋਰ ਕੀ ਹੈ ਹਾਂਜੀ ਬੋਲਦੇ ਦੁਬਾਰੇ ਫਿਰ
ਸਭ ਹਰ ਕੇ ਅਰਥੀਏ
ਇਹ ਸ਼ੀਸ਼ਿਆਂ ਦਾ ਮਹਿਲ ਹੈ ਜਿਹੜੀ ਵਿਚਾਰ ਹੁੰਦੀ ਹੈ ਇਹਨੂੰ ਤਾਂ ਨਿੱਕਾ ਜਿਹਾ ਰੋੜਾ ਜਿਹੜਾ ਟੀਮ ਉਹੀ ਬਹੁਤ ਹੈ ਇਹਨੂੰ ਤਰੇੜ ਲਿਆਉਣ ਨੂੰ ਤੇ ਸਭ ਹਰ ਪਰਮੇਸ਼ੁਰ ਦੇ ਉਹ ਅਰਥੀਏ ਮਤਲਬ ਜਿਹੜੇ ਅਰਥੀ ਭਾਵ ਮੰਗਤੇ ਨ ਅਰਥੀ ਹੁੰਦਾ ਮੰਗਤੇ ਨਾਮ ਮੰਗਣ ਵਾਲਾ ਤੇ ਇਹਦੇ ਤੇ ਕੋਈ ਜ਼ਿਮੀਂਦਾਰ ਤੇ ਰਾਜੇ ਦੀ ਸਾਧ ਸਿੰਘ ਜੀ ਸਾਖੀ ਲਾਉਂਦੇ ਪਰ ਉਹਦਾ ਸਮਾਂ ਨਹੀਂ ਹੈ ਹੁਣ ਜਿਵੇਂ ਉਹਨੇ ਬਾਦਸ਼ਾਹ ਦੇ ਕੋਲ ਗਿਆ ਸੀ ਉਹਨੂੰ ਹੱਥ ਅੱਡੇ ਦੇਖਿਆ ਸੀ ਕਹਿੰਦਾ ਤੇਰੇ ਕੋਲੋਂ ਮੰਗਤੇ ਕੋਲੋਂ ਕੀ ਮੰਗਣਾ ਹੋਰ ਦਾਤੇ ਕੋਲੋਂ ਹੀ ਮੰਗੂੰਗਾ ਉਹ ਸਾਖੀ ਦਾ ਸਮਾਂ ਨਹੀਂ ਹੁਣ ਹਾਂਜੀ ਅੱਗੇ ਚਲੋ ਜੀ
ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ
ਐਸਾ ਇਹੋ ਜਿਹਾ ਉਹ ਪ੍ਰਭ ਸਰਵ ਕਲਾ ਸਮਰੱਥ ਹਰ ਪਰਮੇਸ਼ੁਰ ਸਭਨਾ ਸਾਰਿਆਂ ਦਾ ਮਾਲਕ ਹੈ ਸਾਰਿਆਂ ਦਾ ਪ੍ਰਭ ਰੱਖਿਅਕ ਹੈ ਤੇ ਭਾਵ ਸਭਨਾ ਦੀ ਪਾਲਣਾ ਪੋਸ਼ਣ ਕਰਨ ਵਾਲਾ ਹੈ ਤੇ ਐਸਾ ਜਿਹੜਾ ਸਤਿਗੁਰੂ ਤੇ ਉਹ ਜਿਹੜਾ ਪਰਮੇਸ਼ੁਰ ਹੈ ਨਾ ਪਾਲਣ ਪੋਸ਼ਣ ਕਰਨ ਵਾਲਾ ਉਹ ਸਤਿਗੁਰ ਸੱਚੇ ਗੁਰੂ ਦੇ ਸਰਗੁਣ ਸਰੂਪ ਦੀ ਵੱਲ ਤਰਫ ਹੈ ਇਹ ਕਥਨ ਕੀਤਾ ਹੈ
ਤਿੰਨ ਸਭ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ
ਤੇ ਇਹ ਸਾਸਿਓ ਦੂਸਰਾ ਅਵਸਰਾਂ ਫੇਰੇ ਗਿਆ ਲੰਮੀਆਂ ਪੰਕਤੀਆਂ ਨੂੰ ਉਹਨੇ ਪਰਮੇਸ਼ੁਰ ਵਾਹਿਗੁਰੂ ਨੇ ਖੱਤਰੀ ਬ੍ਰਾਹਮਣ ਆਦਿ ਸਭ ਸਾਰੇ ਚਾਰਨ ਬਾਰ ਚਾਰੇ ਵਰਨ ਚੌਂ ਖਾਣੀਆਂ ਵਾਲੇ ਜਿੰਨੇ ਜੀਵਨ ਇਹ ਸਾਰੇ ਸ੍ਰਿਸ਼ਟੀ ਦੁਨੀਆਂ ਦੇ ਜੀਵ ਗੋਲੇ ਦਾਸ ਬਣਾ ਕੇ ਸਤਿਗੁਰ ਸੱਚੇ ਗੁਰੂ ਦੇ ਅੱਗੇ ਸਾਹਮਣੇ ਕਰ ਟਹਿਲ ਕਮਾਉਣ ਦੇ ਲਈ ਤੇ ਅੱਗੇ ਦੱਸਣਗੇ ਮਹਾਰਾਜ ਸਾਹਿਬ ਅੱਗੇ ਪ੍ਰਤੱਖ ਸ਼ਕਤੀਆਂ ਕਰ ਦਿੱਤੀਆਂ ਗੋਲੇ ਕਰ ਦਿੱਤੇ ਦਾਸ ਬਣਾ ਦਿੱਤੀਆਂ ਸਾਰੀਆਂ ਸ਼ਕਤੀਆਂ
ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ
ਚਾਰੇ ਖਾਣੀਆਂ ਦੇ ਜੀਵ ਚਾਰੇ ਵਰਨਾਂ ਦੇ ਲੋਕ ਗੋਲੇ ਦਾਸ ਬਣਾ ਕੇ ਸਤਿਗੁਰ ਅੱਗੇ ਕਾਰ ਕੰਮ ਕਰਾਉਣ ਵਾਸਤੇ ਦੇ ਦਿੱਤੇ ਵੀ ਜੋ ਮਰਜ਼ੀ ਕੰਮ ਕਰਾਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਭਾਈ ਲਹਿਣਾ ਨੂੰ ਗੁਰਤਾਗ ਬੱਦੀ ਵਾਸੀ ਕਹਿੰਦੇ ਲਹਿਣਿਆ ਜਿੱਦੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਤੇਰੇ ਅਨੁਸਾਰ ਚੱਲਣਗੀਆਂ ਹੁਣ ਭਾਈ ਲੈਣਾ ਜੀ ਹੱਥ ਜੋੜ ਕੇ ਕਹਿੰਦੇ ਮਾਰੇ ਮੈਨੂੰ ਤਾਂ ਲੋੜ ਨਹੀਂ ਇਹਨਾਂ ਦੀ ਕਹਿੰਦੇ ਵਰਤ ਚਾਹੇ ਨਾ ਵਰਤ ਪਰ ਤੇਰੇ ਅਧੀਨ ਕਰ ਦਿੱਤੀਆਂ ਗੋਲੇ ਕਰ ਦਿੱਤੀਆਂ ਤੇਰੀਆਂ ਦਾਸੀਆਂ ਰਿੱਧੀਆਂ ਸਿੱਧੀਆਂ ਬਣਾ ਦਿੱਤੀਆਂ ਇਉਂ ਫਿਰ ਗੁਰਤਾ ਗੱਦੀ ਦੇ ਮਾਲਕ ਜਿਹੜੇ ਸਤਿਗੁਰੂ ਉਹਨਾਂ ਦੀ ਸਮਰੱਥਾ ਹੈ
ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ
ਹੇ ਹਰ ਪਰਮੇਸ਼ੁਰ ਦੇ ਪਿਆਰਿਓ ਸੰਤੋ ਮਹਾਤਮਾ ਜਨੋ ਦੇਖੋ ਦੇਖਣਾ ਕਰੋ ਹਰ ਪਰਮੇਸ਼ੁਰ ਦੇ ਸੇਵੇ ਸੇਵਨ ਕਰਨ ਦੀ ਸੇਵਾ ਕਰਨ ਦੀ ਪਰਮੇਸ਼ੁਰ ਦੀ ਸੇਵਾ ਕਰਨ ਦੀ ਪਰਮੇਸ਼ੁਰ ਦੇ ਸਰੂਪ ਗੁਰਾਂ ਦੀ ਸੇਵਾ ਟਹਿਲ ਕਰਨ ਦੀ ਐਸੀ ਅਜਿਹੀ ਵਡਿਆਈ ਹੈ ਮਹਿਮਾ ਹੈ
ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ
ਤੇ ਇਉਂ ਫਿਰ ਇਹ ਸਾਰੇ ਕੱਕੇ ਦੇ ਵਿੱਚ ਡੈਸ਼ੇ ਲਾਉਣੀਆਂ ਥੋੜੀ ਜਿਹੀ ਜਿਵੇਂ ਹੁਣ ਸੁਣਿਆ ਤੁਸੀਂ ਜਿਸ ਟਹਿਲ ਨੇ ਕਾਇਆ ਦੇ ਰੂਪੀ ਨਗਰ ਦੇ ਵਿੱਚੋਂ ਦੁਸ਼ਮਣ ਬੈਰਤਾਈ ਕਰਨ ਵਾਲੇ ਕਾਮ ਕਰੋਲੋ ਮੋਹੰਕਾਰ ਸਭ ਸਾਰੇ ਬੈਰਾਗ ਵਿਵੇਕ ਜਿਹੜਾ ਸੀ ਨਾ ਵਿਵੇਕ ਰੂਪੀ ਕੋਰੜੇ ਮਾਰ ਮਾਰ ਕੇ ਕਹਿੰਦੇ ਬਾਹਰ ਕੱਢ ਦਿੱਤੇ ਜਿਵੇਂ ਮੁਸਲਮਾਨ ਕੁੱਟੀ ਦਾ ਭਾਵ ਸਾਰੇ ਬਾਹਰ ਕੱਢਤੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕਰ ਦਿੱਤੀ ਹੈ ਇਹ ਭਾਵ ਜਾਣਨਾ
ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ
ਹੇ ਸੰਤ ਜਨੋ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ੁਰ ਆਪਣੇ ਭਗਤ ਜਨਾਂ ਦੇ ਉੱਪਰ ਕਿਰਪਾਲ ਦਿਆਲੂ ਹੋਇਆ ਹੈ
ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ
ਹਰ ਪਰਮੇਸ਼ੁਰ ਦੀ ਆਪ ਹੀ ਭਗਤ ਜਨ ਤੇ ਜਿਹੜੇ ਨਾ ਪਰਮੇਸ਼ੁਰ ਵਾਹਿਗੁਰੂ ਜੋ ਹੈ ਤੇ ਉਹ ਪਰਮੇਸ਼ੁਰ ਆਪਣੇ ਆਪ ਹੀ ਕਿਰਪਾ ਮਿਹਰ ਦੀ ਜਿਹੜੀ ਦ੍ਰਿਸ਼ਟੀ ਕਰਕੇ परमेश्वर ने आप ही भगत जन जिहड़े ने अपने स्वरूप विच रख टका ले ने, भाव अपने सुरी अभेद कर ले हन।
श्लोक महला तीजा।
ते सतगुरु महाराज साहब जी कृपा करन भाई आख श्लोक एक होर करना है क्योंकि फिर कल नूं संग्रांद दा दिहाड़ा है, कल नूं कथा जिहड़ी है ओह थोड़ा समा होएगी, ते संग्रांद दा दिहाड़ा है ते उत्थे ज्योति स्वरूप विच जिहड़े ने आके कथा करनी हुंदी है, इस लई आपां नूं अज आ एक श्लोक होर करके फिर कल नूं थोड़े समें दे विच महाराज कृपा करे आप ही सतगुरु कृपा करनगे थोड़ा चिर होर आप श्रवण करो। हां जी बोलो।
श्लोक महला तीजा।
तीसरे पातशाह श्लोक उच्चारण करते हैं जी।
अंदर कपट सदा दुख है।
जेड़े मनमुखा दे अंदर कपट शाला है, फरेब है, वह सदा ही दुख पाते रहता, हमेशा ही कष्ट दुख ही रहता उन्होंने, भावे दिखावे मात्र जिन्हें मर्जी अखा बंद बंद करके जा फिर भेख बना के समाधियां ला के दिखाउण, पर वह वे मनमुख जेड़ा ना ओनू सदा ही दुख ही रहेगा।
मनमुख ध्यान ना लागे।
जिन्ना मर्जी अखा बंद करिया ध्यान नहीं मनमुखा लगता, ध्यान तो माया च है, प्रभु के चरणा च ध्यान नहीं लग सकता उन्हों का, मनमुखता वाले कर्म करके परमेश्वर दे विच जां गुरां दे उपदेश ध्यान नहीं उन्हों का लगता, जुड़ता नहीं है।
दुख विच कार कमावणी।
जिस किरत दे विच की है अंदर दुख कष्ट है, मनमुख ओह कार किरत कमावनी कमाउणा करदे आ, ते इसे करके मनमुख पुरखां नूं दुख जिहड़ा ना फिर ओह प्राप्त हुंदा है।
दुख वरतै दुख आगै।
मनमुख पुरख इत्थे भी दुख विच वरतदा है, प्राप्त हुंदा उहनूं दुख, अगे परलोक दे विच दुख ही प्राप्त हुंदा है। मनमुखां ने पिछे भी दुख की कार कमाउणा कीती, हुण भी दुख विच वरदे आ, अगे नूं भी दुख ही पाउणगे भोगणगे।
करमी सतगुर भेटी है।
पूर्वले निष्काम कर्मां दा सदका सतगुरु भेटी है मिलदे हन, जां सच्चे गुरु की करमी किरपा करके परमेश्वर भेटी है मिलदा है।
ता सच नाम लिव लागे।
सच्चे नाम दे चले बिरती लागे लगदी जुड़दी है।
नानक सहज सुख होए।
सतगुरु कथन करदे सुते सिद्ध आत्म सुख आनंद की प्राप्ति हुंदी है।
अंदर भ्रम भाव भागे।
उन्होंने हिरदे अंदर पंज प्रकार का भरम सत प्रकार का डर जिहड़ा भागे भज जांदा है दौड़ जांदा है।
महला तीजा।
महला फरमान करदे हन महाराज गुरु अमरदास जी।
गुरमुख सदा हर रंग है।
हे भाई गुरमुख जना नू सदा हमेशा ही हर परमेश्वर की प्राप्ति वाला जेड़ा रंग प्रेम का नाम है, प्रेम है, प्रेम रूपी रंग चढ़िया है, प्रभु दे रंग आनंद प्राप्त हुंदा है उन्हां नू।
हर का नाव मन पाया।
भी हर परमेश्वर दा नाव जेड़ा नाम है उन्हां दे मन चित दे पाया चंगा लगदा है।
गुरमुख वेखण बोलना।
ते गुरमुख जान हरि वाहिगुरु नू वेखण देखना करदे न, हर जगह वाहिगुरु नू देखदे न, हरि दा जस वाहिगुरु दा ओ सुनदे रहिंदे आ, बोलना कथन करते रहते हैं।
नाम जपत सुख पाया।
ते मन करके नाम जपत जपद सिमरद, इस करके गुरमुख जना ने सुख आनंद स्वरूप कौन है परमेश्वर उस नु पाया प्राप्त किया है।
नानक गुरमुख ज्ञान प्रगासया।
ते गुरमुख जना ज्ञान का प्रकाश होया, गुरमुख जने हिरदे ओही परमेश्वर जेड़ा पिछे विचार आई है ना, गुरमुख जना दे हिरदे दे अंदर ओ परमेश्वर वेखदा है, ते गुरमुख जना दे हिरदे ओही परमेश्वर वेखदा है, ओही बोलदा है, ओही आप नाम जप के अपने सुख स्वरूप नूं पाउंदा है, ए दृष्टि फिर उन्हां दी हो जांदी है। ए प्रकाश कहिंदे नानक गुरमुख ज्ञान प्रगासिया, सतगुरु जी कथन करदे गुरमुख जना दे हिरदे दे अंदर गुर उपदेश द्वारा नाम जप के स्वरूप दा ज्ञान दा प्रकाश चानना हो आया है।
तिमर अज्ञान अंधीर चुकाया।
ते फिर गुरां ने गुरमुखां दे अंदरों तिमर अतसे करके अज्ञान रूपी अंधेर चुक दिता, दूर कर दिता, अज्ञान रूपी अत्यंत कुप हनेरा चुक दिता है, अज्ञान दी अपाना पाद शक्ति असतुआ पाक शक्ति इन्हां नूं सारिआं नूं इह अंधेरा ही छाया हुआ सी चुक दित्ती है।
महला तीजा।
महला कथन करदे तीसरे पातशाह।
मनमुख मैले मरह गवार।
जिहड़े मनमुख न राग द्वेष दी मैल है, पापां दी मैल है, ओह मलीन करके मनमुख मैले मरह गवार, गवार बेसमझ मनमुख जमदे मरदे रहिंदे हन।
गुरमुख निर्मल हर राखिया उर तार।
गुरमुख जन निर्मल उजल पापा रूपी मैल तो रहत न, क्योंकि उन्होंने अपने उर हिरदे दे विच परमेश्वर नूं धारण बरसा के रखिया रखना कीता है।
पंत नानक सुनहो जन पाई,
सतगुरु जी कथन कर देन, पंत नाम उचारण कर दे ते जन पुरखो ते चेतन दी अंश होने करके भाई भरावो, जन भी कहता भाई भी कह दिता, प्रेम दे नाल साडे वचना नूं सुनो सरवण करो के
सतगुर सेवियो होमै मल जाई,
सचे सतगुरां नूं सेवियो आराधना करो ते होमे दी हंगता रूपी मैल चली जाएगी, सचे सतगुरां द्वारा नाम दा चिंतन करो, प्रिय मत पापा कै संग ओ तोपै नावा के रंग, ए मैल चली जाएगी अंदरों चली जावेगी, तुहाडे
अंदर संसार दुख व्यापे
ते मनमुखा दे हिरदे दे अंदर प्रमाणगत संसार प्रमेयगत संसार विपरजय संसार ए उन्हां दे जमण मरण आदि दा दुख व्यापे चिंबड़े ही रहिंदा है लगे ही रहिंदा है हिरदे दे अंदर दुखदायक संसा लग्या रहिंदा है क्योंकि
सिर धंधा नित मार
नेता प्रति धंधा धंधिया दे भी सिर मार मारदे रहिंदे ने पटकदे रहिंदे ने धंधिया विच ही प्रवृत्त रहिंदे ने कोई कम करदा करदा आ के जांदा कहिंदा मैं बड़ा कम दे नाल मत्था मारिया ओ सीधा सीधा सिर तां नहीं पटकिया हुंदा ओ भाव नूं लैके कहा है ਉਹ ਧੰਦਿਆਂ ਸਿਰ ਮਾਰਦੇ ਰਹਿੰਦੇ ਨੇ
ਦੂਜਾ ਭਾਈ ਸੂਤੇ ਕਬਹ ਨਾ ਜਾਗਹ
ਤੇ ਉਹ ਫਿਰ ਦੂਜੇ ਦਵੈਦ ਭਾਵ ਵਿਚ ਅਵਿਦਿਆ ਰੂਪੀ ਨੇ ਸੁੱਤੇ ਹੋਏ ਨੇ ਉਹ ਕਦੇ ਵੀ ਗਿਆਨ ਅਵਸਥਾ ਵਿਚ ਨਹੀਂ ਜਾਗਦੇ ਹਨ
ਮਾਇਆ ਮੋਹ ਪਿਆਰ
ਉਹਨਾਂ ਦੇ ਹਿਰਦੇ ਮਾਇਆ ਦਾ ਮੋਹ ਸਨੇਹ ਐਸਾ ਪਿਆਰ ਉਹਨਾਂ ਨੂੰ ਪ੍ਰੇਮ ਇਹ ਮਾਇਆ ਦਾ ਚਿੰਬੜਿਆ ਹੋਇਆ ਹੈ
ਨਾਮ ਨ ਚਿਤ ਹੈ ਸ਼ਬਦ ਨਾ ਈਚਾਰ ਹੈ
ਪਰਮੇਸ਼ੁਰ ਦੇ ਨਾਮ ਨੂੰ ਯਾਦ ਨਹੀਂ ਕਰਦੇ ਤੇ ਸ਼ਬਦ ਉਪਦੇਸ਼ ਵੀ ਜਿਹੜਾ ਹੈ ਉਹ ਗੁਰੂ ਦਾ ਸੰਗਤੀ ਮਿਲ ਕੇ ਇਹਨੂੰ ਵਿਚਾਰਨਾ ਨਹੀਂ ਕਰਦੇ ਹੁਣ ਤੁਸੀਂ ਵਿਚਾਰ ਰਹੇ ਹੋ ਉਹਨੂੰ ਵਿਚਾਰਨਾ ਕਹਿੰਦੇ ਹੈ ਤੇ ਇਹ ਫਿਰ ਐਸਾ ਜਿਹੜਾ ਕਰਤਵ ਹੈ
ਇਹੋ ਮਨਮੁਖ ਕਾ ਵਿਚਾਰ
ਗੁਰਮੁਖ ਤਾਂ ਵਿਚਾਰਦੇ ਰਹਿੰਦੇ ਨੇ ਮਨਮੁਖ ਨਾ ਨਾਮ ਨੂੰ ਚੇਤੇ ਕਰਦੇ ਨਾ ਸ਼ਬਦਾਂ ਦੀ ਵਿਚਾਰ ਕਰਦੇ ਨੇ ਇਹ ਮਨਮੁਖਾਂ ਦਾ ਜਿਹੜਾ ਵਿਚਾਰ ਕਹਿੰਦਾ ਵੀ ਮੇਰਾ ਵਿਚਾਰ ਨਹੀਂ ਕਥਾ ਸੁਣਦਾ ਇਹ ਮਨਮੁਖ ਹੈ ਫਿਰ ਉਹ ਤੇ ਇਸ ਕਰਕੇ ਫਿਰ ਉਹ ਐਸਾ ਮਨਮੁਖਾਂ ਦਾ ਵਿਚਾਰ ਨਿਰਣਾ ਜਾਣ ਲੈਣਾ ਕਰੋ ਜੀ ਜਾਂ ਇਹ ਸਮਝੋ ਵੀ ਇਹ ਨਿਰਣਾ ਕੀਤਾ ਮਹਾਰਾਜ ਕਹਿੰਦੇ ਇਹ ਵਿਚਾਰ ਕੀਤਾ ਅਸਾਂ ਨੇ
ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ
ਮਨਮੁਖ ਪੁਰਖਾਂ ਨੂੰ ਪਰਮੇਸ਼ਰ ਦਾ ਨਾਮ ਤਾਂ ਚੰਗਾ ਨਹੀਂ ਲੱਗਦਾ ਇਸ ਕਰਕੇ ਉਹ ਵਿਸ਼ਿਆਂ ਵਿਚ ਲੱਗ ਕੇ ਆਪਣਾ ਮਨੁੱਖਾ ਜਨ ਵਿਅਰਥ ਹੀ ਗਵਾਇਆ ਉਹਨਾਂ ਨੇ
ਨਾਨਕ ਜਮ ਮਾਰ ਕਰੇ ਖੁਆਰ
ਫਿਰ ਜਮਦੂਤ ਮਾਰ ਕੇ ਖੱਜਲ ਖੁਆਲ ਕਰਨਗੇ ਜਮਦੂਤ ਮਾਰ ਮਾਰ ਕੇ ਖੁਆਰ ਖਰਾਬ ਕਰੇ ਕਰਦਾ ਜੂਨਾ ਨਰਕਾਂ ਚ ਉਹਨਾਂ ਨੂੰ ਖੁਆਰ ਕਰਦਾ ਨਰਕਾਂ ਚ ਸਿੱਟਦਾ ਹੈ
ਨਾਨਕ ਜਮ ਮਾਰ ਕਰੇ ਖੁਆਰ
ਸਤਿਗੁਰੂ ਜੀ ਕਥਨ ਕਰਦੇ ਐਸੇ ਮਨਮੁੱਖਾਂ ਨੂੰ ਅੰਤ ਦੇ ਸਮੇਂ ਜਮਦੂਤ ਮਾਰ ਕੇ ਖੁਆਰ ਖਰਾਬ ਕਰੇ ਕਰਦਾ ਜੂਨਾਂ ਦੇ ਵਿਚ ਸਿੱਟਦਾ ਜਾਂ ਨਰਕਾਂ ਵਿਚ ਇਉਂ ਖੱਜਲ ਖੁਆਰ ਹੁੰਦੇ ਨੇ ਫਿਰ ਉਹ ਦੁਖੀ ਹੁੰਦੇ ਨੇ
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਜੀ
ਜਿਸ ਨੂੰ ਹਰ ਭਗਤ ਸੱਚ ਬਖਸ਼ੀਆਂ
ਜਿਸ ਨੂੰ ਵਾਹਿਗੁਰੂ ਦੀ ਪਰਮੇਸ਼ੁਰ ਦੀ ਪ੍ਰਾਪਤੀ ਕਰਾਉਣ ਵਾਲੀ ਗੁਰਾਂ ਨੇ ਸੱਚ ਸੱਚੀ ਭਗਤ ਭਗਤੀ ਬਖਸ਼ ਦਿੱਤੀ ਹੈ
ਸੋ ਸੱਚਾ ਸਾਹ
ਉਹ ਤਾਂ ਭਾਈ ਸੰਤ ਜਨ ਨਾਮ ਰੂਪ ਬਣਜ ਕਰਨ ਵਾਲਾ ਸੱਚਾ ਸ਼ਾਹੂਕਾਰ ਹੈ
ਜਿਸ ਕੀ ਮੋਹਤਾਜੀ ਲੋਕ ਕੱਢਦਾ
ਤਿਸ ਉਸ ਸੰਤ ਦੀ ਮਹਾਂਪੁਰਸ਼ ਦੀ ਮੋਹਤਾਜੀ ਖੁਸ਼ਾਮ ਦੀ ਮੋਹਤਾਜੀ ਸਾਰੇ ਲੋਕ ਮਨੁੱਖ ਸਮੁਦਾਇ ਸਾਰੇ ਕੱਢਦੇ ਤੇ ਕਿਉਂਕਿ ਉਹ ਉਹਨਾਂ ਦੇ ਕੋਲ ਸ਼ਕਤੀਆਂ ਨੇ ਪਰਮਾਤਮਾ ਦੀ ਕਿਰਪਾ ਪਦਾਰਥਾਂ ਦੀ ਪ੍ਰਾਪਤੀ ਵਾਲੇ ਵੀ ਲੱਲੜੀਆਂ ਕੱਢਦੇ ਨੇ ਸੁੱਖਾਂ ਦੇ ਵਾਸਤੇ ਬਿਮਾਰੀਆਂ ਦੇ ਵਾਸਤੇ ਮਹਾਂਪੁਰਖੋ ਕਿਰਪਾ ਕਰ ਦੋ ਇਹ ਨਾਮ ਦੀ ਪ੍ਰਾਪਤੀ ਲਈ ਸੰਤ ਜਨਾਂ ਦੇ ਅੱਗੇ ਜਿਹੜੇ ਜਗਿਆਸੂ ਜਨ ਉਹ ਵੀ ਲੱਲੜੀਆਂ ਕੱਢਦੇ ਨੇ ਮਹਾਰਾਜ ਮਤਾਜੀ ਕਰਦੇ ਵੀ ਸਾਨੂੰ ਨਾਮ ਮਿਲ ਜਾਵੇ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਉਹਨਾਂ ਨੂੰ ਪ੍ਰਾਪਤ ਉੱਥੋਂ ਉਹਨੇ ਤਾਂ ਉਹ ਮੁਹਤਾਜੀ ਕਰਦੇ ਨੇ ਕਿਉਂਕਿ
ਹੋਰਤ ਹੱਟ ਨਾ ਵਥ ਨਾ ਵਿਸਾਹ
ਹੋਰ ਕਿਸੇ ਸਰੀਰ ਰੂਪੀ ਹੱਟ ਦੇ ਵਿਚ ਹੋਰ ਮਨਮੁੱਤੀਆਂ ਦੀ ਸੰਗਤ ਰੂਪੀ ਹੱਟ ਦੁਕਾਨ ਵਿਚ ਨਾਮ ਰੂਪੀ ਵਥ ਵਸਤੂ ਇਹ ਵਿਸਾਹੋ ਖਰੀਦੀ ਨਹੀਂ ਜਾਂਦੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ
ਭਗਤ ਜਨਾਂ ਕੋ ਸਨਮੁਖ ਹੋਵੇ
ਜਿਹੜੇ ਗੁਰਮੁਖ ਆਪਣੇ ਅੰਦਰੋਂ ਬਕਾਰ ਛੱਡਦੇ ਕਪੜ ਛੱਡ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਸਨਮੁਖ ਸਾਹਮਣੇ ਤੇ ਭਗਤ ਜਿਨ੍ਹਾਂ ਕੋ ਸਨਮੁਖ ਸਾਹਮਣੇ ਹੋਵੇ ਹੋ ਜਾਂਦਾ ਪਰਮੇਸ਼ੁਰ ਵਾਹਿਗੁਰੂ ਤੇ ਜਿਨ੍ਹਾਂ ਨੇ ਕਪੜ ਛੱਡਤਾ ਛੱਡ ਦਿੱਤਾ ਸੋ ਉਹ ਫਿਰ ਅੱਗੇ ਦੱਸਦੇ ਹਨ
ਸੋ ਹਰ ਰਾਸ ਲਈ ਬੇਮੁਖ ਭਸ ਪਾਹੋ
ਸੋ ਉਹ ਹਰ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਸ਼ਰਧਾ ਰੂਪੀ ਰਾਸ ਪੂੰਜੀ ਲੈ ਲੈਂਦਾ ਤੇ ਪਰਮੇਸ਼ੁਰ ਦੇ ਨਾਮ ਰੂਪੀ ਰਾਸ ਸਚਿਆਈ ਨੂੰ ਲੈ ਲੈਂਦਾ ਜਿਹੜੇ ਬੇਮੁੱਖ ਨ ਉਹ ਦੂਸਰੇ ਪਾਸੇ ਮੁੱਖ ਵਾਲੇ ਭਾਵ ਮਨਮੁੱਖ ਉਹਨਾਂ ਨੂੰ ਲਾਹਣਤਾ ਰੂਪੀ ਭਸ ਨਾਮ ਹੈ ਸਵਾਦ ਆ ਸਵਾਹ ਹੀ ਪੈਂਦੀ ਹੈ ਸਿਰ ਚ ਉਹਨਾਂ ਦੇ ਨਿੰਦਿਆ ਕਰਨ ਵਾਲੇ ਭਗਤ ਜਿਨ੍ਹਾਂ ਦੇ ਭਗਤ ਜਿਨ੍ਹਾਂ ਕਹੋ ਸਨਮੁੱਖ ਹੋ ਬੈ ਜਿਹੜੇ ਜਗਿਆਸੂ ਨੂੰ ਸਨਮੁੱਖ ਹੋ ਕੇ ਲਾਭ ਪ੍ਰਾਪਤ ਕਰ ਲੈਂਦੇ ਨੇ ਮਨਮੁੱਖ ਨਿੰਦਿਆ ਦੀ ਸਵਾਹ ਪਾ ਲੈਂਦੇ ਨੇ ਆਪਣੇ ਸਿਰ ਵਿਚ
ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ
ਤੇ ਹਰ ਪਰਮੇਸ਼ੁਰ ਦੇ ਨਾਮ ਦੇ ਵਪਾਰੀ ਵਣਜ ਕਰਨ ਵਾਲੇ ਤੇ ਹਰ ਪਰਮੇਸ਼ੁਰ ਦੇ ਭਗਤ ਹੀ ਹੈ ਹਨ ਕਰਮਾਂ ਧਰਮਾਂ ਦੀ ਫਿਰ ਅੱਗੇ ਦੱਸਦੇ ਜਮ
ਜਮ ਜਾਗਾਤੀ ਤਿਨਾ ਨੇੜ ਨਾ ਜਾਹੋ
ਤੇ ਫਿਰ ਉਹ ਭਾਈ ਕਰਮਾਂ ਧਰਮਾਂ ਦੀ ਜਗਾਤੀ ਜਗਾਤ ਇਹਨੂੰ ਹੁਣ ਟੈਕਸ ਕਹਿੰਦੇ ਐ ਲੈਣ ਵਾਲਾ ਜਿਹੜਾ ਜਮ ਜਮਦੂਤ ਹੈ ਨਾ ਉਹਨਾਂ ਦੇ ਨੇੜੇ ਨਜ਼ਦੀਕ ਨਹੀਂ ਆ ਸਕਦਾ ਜਹਿ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨਤੇ ਬਾਟ ਦੂਰ ਰਹਿ ਜਾਂਦੀ ਹੈ
ਜਮ ਜਾਗਾਤੀ ਤਿਨਾ ਨੇੜ ਨਾ ਜਾਹੋ
ਤੇ ਫਿਰ ਉਹਨਾਂ ਦੇ ਨੇੜੇ ਭਾਵ ਕਿ ਜਿਹੜੇ ਨਾਮ ਦੇ ਵਪਾਰੀ ਨ ਭਗਤ ਜਨ ਉਹ ਕਰਮਾਂ ਧਰਮਾਂ ਦੀ ਜਾਗਾਤੀ ਜਗਾਤ ਟੈਕਸ ਲੈਣ ਵਾਲਾ ਕੌਣ ਹੈ ਜਮ ਜਮਦੂਤ ਤਿਨਾ ਉਹਨਾਂ ਦੇ ਨੇੜ ਨਜ਼ਦੀਕ ਨਹੀਂ ਜਾਂਦਾ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨਤੇ ਬਾਟ ਹੁਣ ਸਮਾਪਤੀ ਕਰਦੇ ਨੇ ਮਹਾਰਾਜ ਸਾਹਿਬ ਜੀ ਹੁਣ
ਜਨ ਨਾਨਕ ਹਰ ਨਾਮ ਧਨ ਲੱਦਿਆ
ਸਤਿਗੁਰੂ ਜੀ ਕਥਨ ਕਰਦੇ ਅਸੀਂ ਜਨ ਦਾਸਾਂ ਨੇ ਤਾਂ ਇਹ ਹਰ ਪਰਮੇਸ਼ੁਰ ਦੇ ਨਾਮ ਰੂਪੀ ਧਨ ਨੂੰ ਆਪਣੇ ਅੰਤਸ਼ਕਰ ਰੂਪੀ ਗੱਡੇ ਦੇ ਉੱਤੇ ਲੱਦਿਆ ਲੱਦਣਾ ਕੀਤਾ ਹੈ
ਸਦਾ ਵੀ ਪਰਵਾਹ
ਜਿਸ ਕਰਕੇ ਅਸੀਂ ਸਦਾ ਹਮੇਸ਼ਾ ਹੀ ਬੇਪਰਵਾਹ ਬੇਮਹਤਾਜ ਹੋ ਗਏ ਹਾਂ ਗੁਰੂ ਕਿਰਪਾ ਕਰੇ ਭਾਈ ਕੁਝ ਸਮਾਂ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਜਿਹੜੇ ਪਹਿਲੇ 15-20 ਮਿੰਟ ਲਗਭਗ ਲੱਗੇ ਹੈ ਨਾ ਉਸ ਕਰਕੇ ਉਨਾ ਕੇ ਟਾਈਮ ਉੱਤੇ ਗਿਆ ਸਮਾਂ ਤਾਂ ਨਹੀਂ ਜਿੰਨਾ ਕੁ ਨੀਅਤ ਹੈ ਉਹਦੇ ਵਿੱਚ ਹੀ ਸਮਾਂ ਸਮਾਪਤ ਹੋਇਆ ਕਥਾ ਦਾ ਤਾਂ ਤੇ ਕੋਈ ਨਹੀਂ ਲਾਭ ਹੀ ਲਾਭ ਹੈ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਪਾਵੇਂ ਕਿਉਂਕਿ ਨਾਮ ਜਪਣਾ ਆਖਣ ਔਖਾ ਸੱਚਾ ਨਾਮ ਫਿਰ ਸੱਚਾ ਨਾਮ ਜਪਣਾ ਔਖਾ ਤਾਂ ਹੋਣਾ ਹੀ ਪਊ ਥੋੜਾ ਬਹੁਤ ਸੋ ਇਸ ਕਰਕੇ ਆ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਾਤੀ ਤਿਨਾ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੇ ਪਰਵਾਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।